You're listening to CJMR 1320, the voice of the city.
ਪੰਜਾਂ ਦਰਿਆਵਾਂ ਦੀ ਧਰਤੀ ਪੰਜਾਬ, ਜਿੱਥੇ ਰਿਸ਼ੀਆਂ ਮੁਨੀਆਂ ਪੀਰਾਂ ਪੈਗੰਬਰਾਂ ਅਵਤਾਰਾਂ ਅਤੇ ਗੁਰੂ ਸਾਹਿਬਾਂ ਦਾ ਪ੍ਰਕਾਸ਼ ਹੋਇਆ, ਜਿੱਥੇ ਗੁਰੂ ਸਾਹਿਬਾਂ ਨੇ ਲੋਕਾਈ ਨੂੰ ਇਨਸਾਨੀ ਭਾਈਚਾਰੇ ਅਤੇ ਸਾਂਝੀ ਵਾਲਤਾ ਦਾ ਉਪਦੇਸ਼ ਦਿੱਤਾ, ਉੱਥੇ ਉਹਨਾਂ ਨੇ ਮਾਨਵਤਾ ਨੂੰ ਰੂਹਾਨੀਅਤ ਪਰੀ ਨਿਰਵੈਰਤਾ ਦਾ ਉਪਦੇਸ਼ ਵੀ ਦਿੱਤਾ। ਉਹਨਾਂ ਦੇ ਉਸ ਰੂਹਾਨੀਅਤ ਪਰੇ ਨਿਰਵੈਰ ਉਪਦੇਸ਼ ਨੂੰ ਆਪ ਸਮੂਹ ਸੰਗਤਾਂ ਦੇ ਸਮੁੱਖ ਲੈ ਕੇ ਹਾਜ਼ਰ ਹੈ ਰੇਡੀਓ ਪ੍ਰੋਗਰਾਮ
ਨਰਵਾਰ ਸਗਲ ਸੰਗ ਹਮ ਕੋ ਬਨ ਆਏ ਨਾ ਕੋ ਬੈਰੀ ਬਿਠਾਨਾ ਨਾ ਕੋ ਬੈਰੀ
ਰੋਡ 4534
ਗੋਲਡਨ ਗ੍ਰੋਸਰੀ ਜਿੱਥੇ ਲੰਬੇ ਅਰਸੇ ਤੋਂ ਕਿਸਾਨਾਂ ਤੋਂ ਸੇਵਾਵਾਂ ਦੇ ਰਿਹਾ ਹੈ। ਪਹੁੰਚੋ ਮਾਲਟਨ ਗੁਰਦੁਆਰਾ ਸਾਹਿਬ ਦੇ ਕੋਲ 905-612-8888। ਦੂਜੀ ਲੋਕੇਸ਼ਨ 305 ਚਾਰਲੇ ਗੋਲੇਵਾਲ ਇਨ ਬ੍ਰੈਂਟਨ। ਤੀਸਰੀ ਲੋਕੇਸ਼ਨ ਤੋਂ ਆਪ ਜੀ ਮਠਿਆਈਆਂ, ਵੈਸਟਰਨ ਯੂਨੀਅਨ ਦੀਆਂ ਸੇਵਾਵਾਂ ਅਤੇ ਕਾਰਪੋਰੇਟ ਕਲੀਨ ਕਰਵਾਈਆਂ ਮਸ਼ੀਨਾਂ ਵੀ ਕਿਰਾਏ ਤੇ ਲੈ ਸਕਦੇ ਹੋ। 905-452-8780 ਸ਼੍ਰੀ ਨੂੰ ਤਾਕਤ ਰੱਖਣ ਲਈ ਹਰੀਆਂ ਤਾਜ਼ੀਆਂ ਸਬਜ਼ੀਆਂ, ਫਲ ਫਰੂਟ ਅਤੇ ਵਧੀਆ ਗ੍ਰੋਸਰੀ ਆਪ ਜੀ ਨੂੰ ਗੋਲਡਨ ਗ੍ਰੋਸਰੀ ਤੋਂ ਮਿਲ ਸਕਦੀ ਹੈ। ਆਤਮਕ ਤਾਕਤ ਪ੍ਰਾਪਤ ਕਰਨ ਲਈ ਸੇਵਾ ਤੇ ਚਿੰਤਨ ਕਰੋ ਜੀ।
SNS ਫਰਨੀਚਰ ਓਪਨ ਟੂ ਪਬਲਿਕ। ਬੈਡਰੂਮ ਸੈੱਟ, ਪੇਟੀ ਬੈੱਡ, ਡਾਇਨਿੰਗ ਟੇਬਲ, ਸੋਫਾ ਸੈੱਟ, ਗਲਕੀ, ਹਰ ਪ੍ਰਕਾਰ ਦਾ ਫਰਨੀਚਰ ਆਪ ਤਿਆਰ ਕਰਦੇ ਹਨ। ਵਧੀਆ ਤੇ 100% ਫਰਨੀਚਰ ਵਾਜਬ ਕੀਮਤਾਂ ਤੇ ਲੈਣ ਲਈ ਡੈਕਸੀ ਅਤੇ ਸਟੀਲ ਦੇ ਏਰੀਆ ਵਿੱਚ 175 ਅਡਵਾਂਸ ਬੋਲੇਵਾਰ ਜੂਨ ਨੰਬਰ 1 and 2 ਬ੍ਰੈਂਪਟਨ ਪਹੁੰਚੋ, ਜਾਂ ਫਿਰ ਸਰਦਾਰ ਕਰਵਿੰਦਰ ਸਿੰਘ ਨੂੰ ਫੋਨ ਕਰੋ ਜੀ 9057918774। 905-792-8773। SNS ਫਰਨੀਚਰ, ਆਪਣੇ ਘਰ ਨੂੰ ਵਧੀਆ ਫਰਨੀਚਰ ਰੱਖ ਕੇ ਸੁੰਦਰ ਬਣਾਓ। ਮਨ ਨੂੰ ਸੁੰਦਰ ਬਣਾਉਣ ਲਈ ਨਾਮ ਜਪੋ ਜੀ।
ਕਿਸੇ ਵੀ ਕਿਸਮ ਦੀ ਪ੍ਰਾਪਰਟੀ ਖਰੀਦਣ ਜਾਂ ਵੇਚਣ ਲਈ ਘੋਸ਼ਿਤ ਨਾਮ ਸਤਨਾਮ ਸਿੰਘ ਲੋਟੇ। ਹਰ ਅਪਾਰਟਮੈਂਟ, ਹੋਟਲ, ਮੋਟਲ, ਗੈਸ ਸਟੇਸ਼ਨ, ਲਾਟ, ਡਾਨਰ ਸਟੋਰ, ਪੀਜ਼ਾ ਸਟੋਰ, ਰੈਸਟੋਰੈਂਟ, ਗੱਲ ਕੀ ਕਿਸੇ ਵੀ ਤਰ੍ਹਾਂ ਦੀ ਰੈਜੀਡੈਂਸ਼ੀਅਲ, ਕਮਰਸ਼ੀਅਲ ਅਤੇ ਇਨਵੈਸਟਮੈਂਟ ਪ੍ਰਾਪਰਟੀ ਵਾਸਤੇ 1721 ਨਾਲ ਕੰਮ ਕਰਦੇ ਸਤਨਾਮ ਸਿੰਘ ਲੋਟੇ ਨੂੰ ਸੇਵਾ ਦਾ ਮੌਕਾ ਦਿਓ ਜੀ। ਉਹ ਤੁਹਾਨੂੰ ਚਾਦਰ ਵੇਚ ਕੇ ਪੈਰ ਪਸਾਰਨ ਦੇਣਗੇ, ਭਾਵ ਵਜਨ ਅਨੁਸਾਰ ਤੁਹਾਨੂੰ ਤੁਹਾਡੇ ਸੁਪਨਿਆਂ ਦਾ ਘਰ ਲਿਆ ਕੇ ਦੇਣਗੇ। ਇਮਾਨਦਾਰ ਤੇ ਨੇਕ ਸਲਾਹ ਲਈ ਮਿਹਨਤੀ ਵੀਰ ਸਤਨਾਮ ਸਿੰਘ ਲੋਟੇ ਨੂੰ ਫੋਨ ਕਰੋ ਜੀ 416-377-4131-1717।
ਇੰਪੋਰਟਡ ਅਤੇ ਡੋਮੈਸਟਿਕ ਕਾਰਾਂ ਦੀ ਹਰ ਤਰ੍ਹਾਂ ਦੀ ਰਿਪੇਅਰ ਵਾਸਤੇ ਭਰੋਸੇਯੋਗ ਨਾਮ ਪ੍ਰੀਮੀਅਮ ਆਟੋ। ਪ੍ਰੀਮੀਅਮ ਆਟੋ ਤੋਂ ਆਪ ਜੀ ਏਅਰ ਕੰਡੀਸ਼ਨ, ਐਮਿਸ਼ਨ ਟੈਸਟ ਅਤੇ ਕਾਰਾਂ ਨੂੰ ਸਰਟੀਫਾਈਡ ਕਰਾਉਣ ਦੇ ਨਾਲ ਨਾਲ ਕਾਰਾਂ ਨੂੰ ਜੂਲ ਚੈਰ ਵੀ ਪਵਾ ਸਕਦੇ ਹੋ। ਪਹੁੰਚੋ 21 ਮਿਲਵਕ ਡਰਾਈਵ, ਨਾਰਥ ਯਾਰਕ, ਹਜਲਿੰਗਟਨ ਅਤੇ ਸਟੀਲ ਦਾ ਏਰੀਆ। ਵਧੇਰੇ ਜਾਣਕਾਰੀ ਲਈ ਗੁਰਪ੍ਰੀਤ ਸਿੰਘ ਢੱਡਾਵੀਰ ਨੂੰ ਫੋਨ ਕਰੋ 416-747-8700। ਪ੍ਰੀਮੀਅਮ ਆਟੋ
24-hour ਸਿਕਿਉਰਿਟੀ ਸਿਸਟਮ। ਮਨ ਦੀ ਸ਼ਾਂਤੀ ਲਈ ਅਤੇ ਸੁੱਖ ਦੀ ਸੋਨੇ ਘਰਾਂ ਤੇ ਵਪਾਰਕ ਅਦਾਰਿਆਂ ਵਿੱਚ ਸਿਕਿਉਰਿਟੀ ਆਰਾਮ ਦਾ ਹੋਣਾ ਬਹੁਤ ਜ਼ਰੂਰੀ ਹੈ। 24-hour ਸਿਕਿਉਰਿਟੀ ਵਾਲੇ ਆਪ ਜੀ ਵਾਸਤੇ ਇਹ ਸੇਵਾਵਾਂ ਲੈ ਕੇ ਹਾਜ਼ਰ ਹਨ। ਵਧੇਰੇ ਜਾਣਕਾਰੀ ਅੱਜ ਵੀ ਸੁਰਿੰਦਰ ਸਿੰਘ ਪੱਟੀ ਵੀਰ ਨੂੰ ਫੋਨ ਕਰੋ 905-970-1496। ਪਹਿਲੇ 3 ਮਹੀਨੇ ਕੋਈ ਵੀ ਪੈਸਾ ਨਹੀਂ ਦੇਣਾ ਪਵੇਗਾ। ਫ੍ਰੀ ਅਲਾਰਮ, ਫ੍ਰੀ ਇੰਸਟਾਲੇਸ਼ਨ।
ਅਤੇ ਗਲਾਸ ਪ੍ਰੋਟੈਕਸ਼ਨ ਲੈਣ ਲਈ ਕਾਲ ਨਾਓ 9059701496 24 ਆਵਰ ਸਿਕਿਉਰਿਟੀ।
ਆਪਣੇ ਭਾਈਚਾਰੇ ਵਿੱਚ ਫਰਨੀਚਰ ਦੀ ਦੁਨੀਆ ਤੇ ਤਰੂਰ ਤਾਰੇ ਵਾਂਗੂ ਚਮਕਦਾ ਇੱਕ ਨਾਮ ਆਲ ਕਾਇੰਡ ਫਰਨੀਚਰ ਆ। ਸੋਫਾ ਸੈੱਟ, ਬੈਡਰੂਮ ਸੈੱਟ, ਡਾਇਨਿੰਗ ਸੈੱਟ, ਗੱਲ ਕੀ ਹਰ ਪ੍ਰਕਾਰ ਦਾ ਵਧੀਆ 100% ਫਰਨੀਚਰ ਵਾਜਬ ਕੀਮਤਾਂ ਤੇ ਲੈਣ ਲਈ ਫਿੰਚ ਅਤੇ ਵੈਸਟਨ ਦੇ ਏਰੀਆ ਵਿੱਚ ਪਹੁੰਚੋ 789 ਐਲ ਰੋਡ ਇਨ ਵੈਸਟਨ। ਵਧੇਰੇ ਜਾਣਕਾਰੀ ਸਰਦਾਰ ਅਜਮੇਰ ਸਿੰਘ ਨੂੰ ਫੋਨ ਕਰੋ ਜੀ 416-740-4486 416-746-4686। ਘਰ ਨੂੰ ਵਧੀਆ ਫਰਨੀਚਰ ਰੱਖ ਕੇ ਸੁੰਦਰ ਬਣਾਓ ਜੀ। ਮਨ ਨੂੰ ਸੁੰਦਰ ਬਣਾਉਣ ਲਈ ਸ਼ਬਦ ਗੁਰੂ ਦੇ ਲੜ ਲਗੋ ਜੀ।
ਨਵੀਆਂ ਵਰਗੀਆਂ ਪੁਰਾਣੀਆਂ ਕਾਰਾਂ, ਬੈਨਾਂ ਅਤੇ ਟਰੱਕ ਲੈਣ ਲਈ ਹਮੇਸ਼ਾ ਯਾਦ ਰੱਖੋ RSB ਕਾਰ ਸੇਲ ਐਂਡ ਬੋਡੀ ਸ਼ਾਪ ਫਾਈਨਾਂਸ ਦਾ ਇੰਤਜ਼ਾਮ ਕਰਵਾ ਕੇ ਦੇਣਗੇ। ਰੱਬ ਨਾ ਕਰੇ ਜੇਕਰ ਤੁਹਾਡੀ ਕਾਰ ਦਾ ਐਕਸੀਡੈਂਟ ਹੋ ਗਿਆ ਹੈ ਤਾਂ ਉਸਦਾ ਬੋਡੀ ਵਰਕ ਕਰਾਉਣ ਲਈ ਪਹੁੰਚੋ 69 ਈਸਟਨ ਐਵਨਿਊ ਇਨ ਬ੍ਰੈਮਟਨ। ਸਾਰੀਆਂ ਇੰਸ਼ੋਰੈਂਸ ਕੰਪਨੀ ਨਾਲ ਡੀਲ ਕੀਤੀ ਜਾਂਦੀ ਹੈ। ਵਧੇਰੇ ਜਾਣਕਾਰੀ ਲਈ ਬਜਿੰਦਰ ਸਿੰਘ ਨੂੰ ਫੋਨ ਕਰੋ 905-653-6594-6591 RSB ਕਾਰ ਸੇਲ ਐਂਡ ਬੋਡੀ ਸ਼ਾਪ।
ਨਿਊ ਮਿਲੇਨੀਅਮ ਟਾਇਰ ਸੈਂਟਰ ਦੁਨਿਆਵੀ ਮੰਜ਼ਿਲ ਤੇ ਸਹੀ ਸਲਾਮਤ ਤੇ ਜਲਦੀ ਪਹੁੰਚਣ ਲਈ ਟਰੱਕਾਂ ਅਤੇ ਕਾਰਾਂ ਦੇ ਟਾਇਰਾਂ ਦਾ ਵਧੀਆ ਅਤੇ 100% ਹੋਣਾ ਬਹੁਤ ਜ਼ਰੂਰੀ ਹੈ। ਵਧੀਆ 100% ਨਵੇਂ ਅਤੇ ਪੁਰਾਣੇ ਟਾਇਰ ਲੈਣ ਲਈ ਪਹੁੰਚੋ ਨਿਊ ਮਿਲੇਨੀਅਮ ਟਾਇਰ ਸੈਂਟਰ ਤੇ। ਕਾਰਾਂ ਦੀ ਹਰ ਤਰ੍ਹਾਂ ਦੀ ਰਿਪੇਅਰ ਅਤੇ ਟਰੱਕਾਂ ਦਾ ਏਅਰ ਕੰਡੀਸ਼ਨ ਦਾ ਕੰਮ ਤਸੱਲੀ ਬਖਸ਼ ਕੀਤਾ ਜਾਂਦਾ ਹੈ। ਪਹੁੰਚੋ 32 ਰਦਰਫੋਰਡ ਰੋਡ ਇਨ ਬ੍ਰੈਮਟਨ। ਸਰਦਾਰ ਇੰਦਰਜੀਤ ਸਿੰਘ ਨੂੰ ਫੋਨ ਕਰੋ ਜੀ 905-452-0111 9054520111। ਮਨੁੱਖਾ ਦੇਹੀ ਦੀ ਅਸਲੀ ਮਨ ਅਕਾਲ ਪੁਰਖ ਦੀ ਪ੍ਰਾਪਤੀ ਲਈ ਸੇਵਾ ਤੇ ਸਿਮਰਨ ਕਰੋ ਜੀ।
ਸਗਲ ਸੰਗ ਹਮਕੋ ਬਨਿਆਏ, ਸਗਲ ਸੰਗ ਹਮਕੋ ਬਨਿਆਏ, ਨਾ ਕੋ ਨਹੀਂ।
ਸੀਜੇਮਾਰ 1320 AM ਡਾਇਲ ਤੇ ਆਪ ਜੀ ਜੁੜ ਚੁੱਕੇ ਹੋ ਰੇਡੀਓ ਪ੍ਰੋਗਰਾਮ ਨਿਰਵੈਰ ਨਾਲ। ਸਾਰੇ ਹੀ ਸਰੋਤਾਂ ਦਾ ਰੇਡੀਓ ਪ੍ਰੋਗਰਾਮ ਨਿਰਵੈਰ ਵਿਚ ਗੁਰੂ ਪਿੰਡੇ ਦਾਸ ਬਲਵਿੰਦਰ ਸਿੰਘ ਵੱਲੋਂ ਪਰਮਾ ਤੇ ਨਿੱਘਾ ਸਵਾਗਤ ਹੈ। ਆਓ ਸਭ ਤੋਂ ਪਹਿਲਾਂ ਦਸ਼ਮੇਸ਼ ਪਿਤਾ ਜੀ ਵੱਲੋਂ ਬਖਸ਼ਿਆ ਹੋਇਆ ਫਤਿਹ ਦਾ ਜੈਕਾਰਾ ਸਾਂਝਾ ਕਰੀਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਚੁੱਪ ਰਹੋ ਅਮਨ ਭੰਗ ਨਾ ਹੋਵੇ, ਕੁਛ ਨਾ ਕਹੋ ਅਮਨ ਭੰਗ ਨਾ ਹੋਵੇ, ਨਖਤਰਾ ਬਣੋ ਦੇਸ਼ ਦੇ ਅਮਨ ਲਈ, ਛਾਵੇਂ ਸੰਗੀਨਾਂ ਦੇ ਸੋਵੋ ਅਮਨ ਭੰਗ ਨਾ ਹੋਵੇ, ਨਾ ਰੋਵੋ ਮਰੇ ਯਾਰ ਦੀ ਲਾਸ਼ ਤੇ, ਇਹ ਸਭ ਕੁਝ ਸਹੋ ਅਮਨ ਭੰਗ ਨਾ ਹੋਵੇ, ਮੂੰਹ ਤੇ ਜਿੰਦਰਾ ਅੱਖਾਂ ਤੇ ਪੱਟੀ ਬੰਨੋ, ਕੰਨੀ ਰੂੰ ਲਵੋ ਅਮਨ ਭੰਗ ਨਾ ਹੋਵੇ, ਜੇ ਰਾਤੀ ਨਹਿਰ ਤੇ ਹੋਇਆ ਮੁਕਾਬਲਾ, ਉਸ ਨੂੰ ਸੱਚ ਕਹੋ ਅਮਨ ਭੰਗ ਨਾ ਹੋਵੇ, ਅੰਨੀ ਮਾਂ ਦੀ ਜੇ ਬੇਪਤ ਹੋਈ ਭੈਣ ਦੀ ਕੋਈ ਸਾਰ ਨਾ ਲਵੇ ਅਮਨ ਭੰਗ ਨਾ ਹੋਵੇ। ਇਹ ਸਨ ਸਤਰਾਂ ਕੁਝ ਅਮਰਦੀਪ ਸਿੰਘ ਅਮਰ ਦੀਆਂ ਲਿਖੀਆਂ ਹੋਈਆਂ। ਜਿਵੇਂ ਕਿ ਆਪ ਜੀ ਜਾਣਦੇ ਹੋ ਕਿ ਨਿਰਵੈਰ ਰੇਡੀਓ ਪਿਛਲੇ 3-4 ਸਾਲਾਂ ਤੋਂ ਹਮੇਸ਼ਾ ਹੀ ਸਿੱਖ ਧਰਮ ਦੇ ਪ੍ਰਚਾਰ ਲਈ ਸਹਿਰਤਾ ਨਾਲ ਆਪਣੇ ਯੋਗਦਾਨ ਪਾਉਣ ਦਾ ਨਿਮਾਣਾ ਯਤਨ ਕਰਦਾ ਆ ਰਿਹਾ ਹੈ। ਉਥੇ ਨਾਲ ਹੀ ਮਹੱਤਵਪੂਰਨ ਧਾਰਮਿਕ ਅਤੇ ਸਮਾਜਿਕ ਤਤਕਾਲੀ ਮੁੱਦਿਆਂ ਤੇ ਆਪਣੇ ਸਮੂਹ ਸਰੋਤਿਆਂ ਵਿਚ ਜਾਣਕਾਰੀ ਅਤੇ ਚੇਤਨਤਾ ਪੈਦਾ ਕਰਨ ਲਈ ਨਿਰਪੱਖ ਨਾਲ ਜਾਣਕਾਰੀ ਭਰਪੂਰ ਪ੍ਰੋਗਰਾਮ ਪੇਸ਼ ਕਰਨ ਦਾ ਉਪਰਾਲਾ ਕਰਦਾ ਆ ਰਿਹਾ ਹੈ। ਇਸ ਦੇ ਨਾਲ ਹੀ ਸਾਡੀ ਇਹ ਹਮੇਸ਼ਾ ਹੀ ਕੋਸ਼ਿਸ਼ ਰਹੀ ਹੈ ਕਿ ਜਿਸ ਵੀ ਮੁੱਦੇ ਤੇ ਵਿਚਾਰ ਚਰਚਾ ਹੋਵੇ ਸਾਰੇ ਪੱਖ ਸਰੋਤਿਆਂ ਦੀ ਜਾਣਕਾਰੀ ਅੱਗੇ ਲਿਆਂਦੇ ਜਾਣ। ਪਿਛਲੇ ਹਫ਼ਤੇ ਅਸੀਂ ਪ੍ਰੋਫੈਸਰ ਦਰਸ਼ਨ ਸਿੰਘ ਹੋਰਾਂ ਵੱਲੋਂ ਤਖ਼ਤ ਸ੍ਰੀ ਹਜ਼ੂਰ ਸਾਹਿਬ ਵਿਖੇ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਨਾਲ ਬਰਾਬਰ ਦਸਮ ਗੰਧ ਦਾ ਪ੍ਰਕਾਸ਼ ਕਰਨ ਵਿਰੁੱਧ ਲਏ ਸਟੈਂਡ ਅਤੇ ਦਸਮ ਗ੍ਰੰਥ ਵਿਚ ਅੰਕ 73 ਵਿਖਿਆਂ ਤੇ ਕੀਤੀਆਂ ਟਿੱਪਣੀਆਂ ਤੋਂ ਬਾਅਦ ਅੰਤ ਵਿਚ ਛਿੜੇ ਵਿਵਾਦ ਕਾਰਨ ਨਿਰਵੈਰ ਰੇਡੀਓ ਤੋਂ ਇਸੇ ਵਿਸ਼ੇ ਵਿਚ ਇਕ ਵਿਚਾਰ ਚਰਚਾ ਪ੍ਰਸਾਰਿਤ ਕੀਤੀ ਸੀ, ਜਿਸ ਵਿਚ ਇੰਡੀਆ ਤੋਂ ਸੱਦੇ ਗਏ ਦੋ ਪ੍ਰਸਿੱਧ ਸਿੱਖ ਵਿਦਵਾਨਾਂ ਪ੍ਰੋਫੈਸਰ ਹਰਿੰਦਰ ਸਿੰਘ ਮਹਿਬੂਬ ਅਤੇ ਪ੍ਰੋਫੈਸਰ ਗੁਰਤੇਜ ਸਿੰਘ ਹੋਰਾਂ ਤੋਂ ਦੋਨਾਂ ਪੱਖਾਂ ਦੇ ਅਤੇ ਦਸਮ ਗ੍ਰੰਥ ਨੂੰ ਸੰਪੂਰਨ ਤੌਰ ਤੇ गुरु किरत मनन वाले सजना दे खास करके ज्यादा सवाल पुछे गए ताकि पेश किए जा रहे मुद्दे की वध तो वध जानकारी साडे सोतियां सामने रखी जा सके। इस तों अलावा चेते तौर ते सोतियां नाल इह भी वादा किया गया सी कि अगले प्रोग्राम विच इस विषय ते फिर विचार चर्चा जारी रखी जाएगी। सो जिस वजूदी विचारधारा रखण वाले विद्वानां नूं सरोतियां दे रूबरू कीता जावेगा तां कि हर पक्ष तों उन्हां नूं जानकारी दित्ती जा सके। इस रेडियो शो प्रसारण करन तों बाद जिथे सानूं पिछले हफ्ते होए शो बारे बहुत सारे सरोतियां ने बहुत सारियां कालां करके यह जानकारी भरपूर प्रोग्राम पेश करने लई साडी प्रशंसा कीती, उत्थे साडे कुझ सरोतियां ने असहमति अते गिला भी जाहर कीता। आखी प्रोग्राम के अंत विच साडे इक गैस्ट वल्लों दसम गंध दे विवादग्रस्त हिस्से बारे जो शब्दावली वरती गई ओह उस नूं गलत अते अपमानजनक महसूस करदे हन अते वी कहिंदे हन कि अजिहे शब्द एयर ते प्रसारित नहीं कीते जाणे चाहीदे। इस दे संबंध विच मैं भी इत्थे आप नूं याद करवाउणा चाहुंदा हां कि मैं उसे वक्त अपने गैस्ट सरदार गुरतेज सिंह होरां नूं टोकिया भी सी दसम गंध विच पंथ प्रवानित बाणियां जो साडे नितनेम अते अमृत संसार दा हिस्सा हन शामिल होण करके इस ग्रंथ नूं समुचे तौर ते कंडेम जां इनसल्ट नहीं कीता जा सकदा। इस दे नाल ही मैं पंथक रहत मर्यादा प्रति अपनी वचनबद्धता भी स्पष्ट कीती सी। इस दे नाल ही हालांकि हमेशा दी तरह पिछले हफ्ते भी असीं बेहद जानकारी भरपूर प्रोग्राम पेश करन दी कोशिश कीती आ, पर जे फिर भी जाणे अणजाणे विच किसी भी गल नाल जां किसी दे दिल नूं ठेस पहुंची होवे तां असीं इस गल ते दुखी भी हां, खिमा दा याचना भी करदे हां ਅਤੇ ਆਸ ਕਰਦੇ ਹਾਂ ਕਿ ਅੱਜ ਇਸ ਵਿਸ਼ੇ ਦੇ ਬਾਕੀ ਰਹਿੰਦੇ ਹਿੱਸੇ ਜਿਸ ਵਿਚ ਦੂਜੇ ਪੱਖ ਬਾਰੇ ਚਾਨਣਾ ਪਵੇਗਾ ਤੁਸੀਂ ਉਸ ਨੂੰ ਪਸੰਦ ਵੀ ਕਰੋਗੇ ਤੇ ਤੁਹਾਨੂੰ ਇਹ ਪ੍ਰੋਗਰਾਮ ਸੁਣਨ ਤੋਂ ਬਾਅਦ ਇਹ ਜ਼ਰੂਰ ਮਹਿਸੂਸ ਹੋਵੇਗਾ ਕਿ ਹਰ ਵਾਰੀ ਤਰ੍ਹਾਂ ਇਸ ਵਾਰ ਵੀ ਸਾਡਾ ਜਿਹੜਾ ਪ੍ਰੋਗਰਾਮ ਸੀ ਉਹ ਨਿਰਪੱਖ ਸੀ ਅਤੇ ਪੂਰਾ ਜਾਣਕਾਰੀ ਭਰਪੂਰ ਸੀ। ਤੇ ਇੱਕ ਵਾਰ ਫਿਰ ਮੈਂ ਆਪਣੇ ਸਰੋਤਿਆਂ ਨੂੰ ਜਿਨ੍ਹਾਂ ਦੇ ਹੋ ਸਕਦਾ ਕਿ ਮੈਂ ਵੈਸੇ ਤਾਂ ਕੋਸ਼ਿਸ਼ ਕੀਤੀ ਸੀ ਉਸ ਵਕਤ ਵੀ ਉਨ੍ਹਾਂ ਨੂੰ ਕਿ ਮੈਂ ਤੁਹਾਡੇ ਇਸ ਵਿਚਾਰ ਨਾਲ ਸਹਿਮਤ ਨਹੀਂ ਹਾਂ, ਪਰ ਫਿਰ ਵੀ ਜੇਕਰ ਕਿਸੇ ਵੀ ਮੇਰੇ ਵੀਰ ਭੈਣ ਦਾ ਬਜ਼ੁਰਗ ਦਾ ਦਿਲ ਦੁਖਿਆ ਹੋਵੇ ਉਨ੍ਹਾਂ ਦੀ ਕਹੀ ਗੱਲ ਤੋਂ ਤਾਂ ਅਸੀਂ ਆਪਣੇ ਸਿਹਤਾਂ ਪਾਸੋਂ ਮਾਫ਼ੀ ਵੀ ਮੰਗਦੇ ਹਾਂ। ਤੇ ਜਿਸ ਤਰ੍ਹਾਂ ਤੁਹਾਡੇ ਨਾਲ ਹੀ ਵਾਅਦਾ ਕੀਤਾ ਸੀ ਅੱਜ ਅਸੀਂ ਆਪਣੇ ਇਸ ਦੇ ਨਾਲ ਹੀ ਕੁਝ ਵੀ ਜਿੱਦਾਂ ਯਾਦ ਰੱਖਣਾ ਸੰਭਲ ਬਹੁਤ ਜ਼ਰੂਰੀ ਹੈ ਕਿ ਜਿਹੜਾ ਸਾਡੇ ਮੀਡੀਆ ਦਾ ਜੋ ਫਰਜ਼ ਹੁੰਦਾ ਹੈ ਹਰ ਤਤਕਾਤੀ ਮਾਮਲੇ ਬਾਰੇ ਆਪਣੇ ਸਰੋਤਾਂ ਨੂੰ ਚੇਤ ਕਰਨਾ ਅਤੇ ਆਸ ਕਰਦੇ ਹਾਂ ਕਿ ਸਾਡੇ ਸਰੋਤੇ ਜੇ ਕਿਸੇ ਗੱਲ ਨਾਲ ਸਹਿਮਤ ਨਹੀਂ ਹਨ ਤਾਂ ਇਸ ਨੂੰ ਪਰਸਨਲ ਨਾ ਲੈ ਕੇ ਨਰੋਲ ਜਾਣਕਾਰੀ ਹਿੱਤ ਲੈਣ ਅਤੇ ਦਿੱਤੀ ਗਈ ਜਾਣਕਾਰੀ ਤੋਂ ਪ੍ਰੇਰਿਤ ਹੋ ਕੇ ਸਾਹਮਣੇ ਲਿਆਂਦੇ ਗਏ ਵਿਸ਼ੇ ਤੇ ਆਪਣਾ ਅਧਿਐਨ ਉਹ ਆਪ ਕਰ ਸਕਦੇ ਆ। ਤੋ ਅਸੀਂ ਕਮਰਸ਼ਲ ਬ੍ਰੇਕ ਤੋਂ ਬਾਅਦ ਗੱਲਬਾਤ ਕਰਨ ਜਾ ਰਹੇ ਹਾਂ ਸਿੱਖ ਪੰਥ ਦੇ ਉੱਘੇ ਵਿਦਵਾਨ ਸਰਦਾਰ ਗੁਰਸ਼ਰਨਜੀਤ ਸਿੰਘ ਜੀ ਲਾਂਬਾ ਅਤੇ ਸਰਦਾਰ ਆਪਣੇ ਹਰਪਾਲ ਸਿੰਘ ਜੀ ਪੰਨੂ ਤੇ ਲੋ ਇੱਕ ਕਮਰਸ਼ਲ ਬ੍ਰੇਕ ਤੋਂ ਬਾਅਦ ਅਸੀਂ ਉਹਨਾਂ ਨਾਲ ਗੱਲਬਾਤ ਕਰਾਂਗੇ।
ਘਰ, ਅਪਾਰਟਮੈਂਟ, ਹੋਟਲ, ਮੋਟਲ, ਗੈਸ ਸਟੇਸ਼ਨ, ਲਾਡ, ਪੀਜ਼ਾ ਸਟੋਰ, ਡਾਲਰ ਸਟੋਰ, ਰੈਸਟੋਰੈਂਟ, ਗੱਲ ਕੀ ਕਿਸੇ ਵੀ ਤਰ੍ਹਾਂ ਦੀ ਰੈਜੀਡੈਂਸ਼ੀਅਲ, ਕਮਰਸ਼ੀਅਲ ਅਤੇ ਇਨਵੈਸਟਮੈਂਟ ਪ੍ਰਾਪਰਟੀ ਖਰੀਦਣ ਜਾਂ ਵੇਚਣ ਲਈ ਇੱਕ ਭਰੋਸੇਯੋਗ ਨਾਮ ਹੋਮ ਲਾਈਫ ਆਈਡੀ ਰਿਐਲਟੀ ਦੇ ਸਰਦਾਰ ਕਸ਼ਮੀਰ ਸਿੰਘ, ਉਹਨਾਂ ਨੂੰ ਕੁਝ ਰੀਅਲ ਸਟੇਟ ਦਾ ਕੰਮ ਕਰਨ ਵਾਲੇ ਏਜੰਟਾਂ ਦੀ ਵੀ ਜ਼ਰੂਰਤ ਹੈ। 905-670-7979 ਜਾਂ ਫਿਰ ਡਾਇਰੈਕਟ ਸਰਦਾਰ ਕਸ਼ਮੀਰ ਸਿੰਘ ਨੂੰ ਫੋਨ ਕਰੋ 416-888-5300। ਸਰਦਾਰ ਕਸ਼ਮੀਰ ਸਿੰਘ।
ਸਾਹਿਬ, ਤੁਹਾਡੇ ਨਵੇਂ ਡਰਾਈਵਰਾਂ ਤੇ ਕਮਾਲ ਕਰਤੀ ਅੱਜ ਗੋਲਡਨ ਡੀਆ ਹਿੱਲਾਂ ਵਿਚ ਵੱਡੇ ਵੱਡੇ ਪੀ ਮਾਰਕ ਡਰਾਈਵਰਾਂ ਦੇ ਪਸੀਨੇ ਛਡਾ ਦਿੱਤੇ।
ਕਮਾਲ ਤਾਂ ਬੀਜੀ ਕਰਨੀ ਸੀ, ਇਸ ਨੇ ਫੇਲਰ ਸਟਾਰ ਡਰਾਈਵਿੰਗ ਸਕੂਲ ਦੇ ਲੰਮੇ ਸਮੇਂ ਦਾ ਤਜਰਬਾ ਰੱਖਣ ਵਾਲੇ ਸਰਦਾਰ ਹਰਦੇਵ ਸਿੰਘ ਤੋਂ ਟ੍ਰੇਨਿੰਗ ਲਈ ਹੈ। ਏਜਡ ਲਾਇਸੈਂਸ ਏਜਡ 1-to-1 ਬੇਸਿਕ ਟ੍ਰੇਨਿੰਗ, ਲੋਗ ਬੁੱਕ, ਬੋਰਡਰ ਕ੍ਰਾਸਿੰਗ, ਕਲਾਸਰੂਮ ਟ੍ਰੇਨਿੰਗ, ਟ੍ਰੇਨਿੰਗ ਆਨ ਐਮਟੀ ਐਂਡ ਲੋਡਡ ਟਰੱਕ, ਲਰਨਿੰਗ ਲਾਇਸੈਂਸ ਦੋਵਾਂ ਵਿਚ ਵੀ ਮਦਦ ਕੀਤੀ ਜਾਂਦੀ ਹੈ। ਅਨਇੰਪਲਾਇਮੈਂਟ ਅਤੇ ਵੈਲਫੇਅਰ ਵਾਲਿਆਂ ਨੂੰ ਟ੍ਰੇਨਿੰਗ ਮੁਫ਼ਤ ਦਿੱਤੀ ਜਾਵੇਗੀ। ਪਹੁੰਚੋ 25 ਰੋਡ ਇਨ ਬ੍ਰੈਮਟਨ, 905-453-43, 905-453-6344।
ਸਿਆਣਿਆਂ ਸੱਚ ਹੀ ਆਖਿਆ ਹੈ, ਗੁਰੂ ਜਿਨ੍ਹਾਂ ਦੇ ਟੱਪਣੇ ਚੇਲੇ ਜਾਣ ਛੜੱਕ।
ਕਰਤਾਰ ਫਰਨੀਚਰ, ਬੈਡਰੂਮ ਸੈੱਟ, ਸੋਫਾ ਸੈੱਟ, ਡਾਇਨਿੰਗ ਟੇਬਲ, ਗੜਕੀ, ਕਿਸੇ ਵੀ ਤਰ੍ਹਾਂ ਦਾ ਵਧੀਆ ਅੰਡਰਸਰ ਫਰਨੀਚਰ ਵਾਜਬ ਕੀਮਤਾਂ ਤੇ ਲੈਣ ਲਈ ਪਹੁੰਚੋ 69 ਵੈਸਟਵੁੱਡ ਡਰਾਈਵ ਇਨ ਰੈਡਗਰ, ਰੈਡਗਰ ਗੁਰਦੁਆਰਾ ਸਾਹਿਬ ਦੇ ਬਿਲਕੁਲ ਸਾਹਮਣੇ। ਰੂਮ ਨੰਬਰ 11 ਅਤੇ 20 ਵਿਚ ਸੇਵਾਵਾਂ ਦੇ ਰਹੇ ਹਨ। ਵਧੇਰੇ ਜਾਣਕਾਰੀ ਲਈ ਸਰਦਾਰ ਰਜਿੰਦਰ ਸਿੰਘ ਨੂੰ ਫੋਨ ਕਰੋ 416-744-9557-1965-7। ਵਧੀਆ ਫਰਨੀਚਰ ਰੱਖ ਕੇ ਮਕਾਨ ਨੂੰ ਘਰ ਬਣਾਓ ਜੀ, ਅਸਲੀ ਘਰ ਦੀ ਪ੍ਰਾਪਤੀ ਲਈ ਸਿਮਰਨ ਕਰੋ ਜੀ।
ਅਕਾਲ ਆਪਟੀਕਲ ਵਧੀਆ ਤੇ ਸਸਤੀਆਂ ਨਿਗਾਹ ਵਾਲੀਆਂ ਐਨਕਾਂ, ਧੁੱਪ ਵਾਲੀਆਂ ਐਨਕਾਂ, ਸੇਫਟੀ ਐਨਕਾਂ, ਗੱਲ ਕੀ ਕਿਸੇ ਵੀ ਤਰ੍ਹਾਂ ਦੀਆਂ ਐਨਕਾਂ ਲੈਣ ਲਈ ਪਹੁੰਚੋ ਐਜਲਿੰਗਟਨ ਅਤੇ ਐਲਬਨ ਦਾ ਚੌੜਾ ਬਾਜ਼ਾਰ 10 ਸੌ 58 ਐਲਬਨ ਰੋਡ ਇਨ ਰੈਸਟਿਲ 416-745-7242 42। ਮੁਨਾਫਾ ਹਰ ਵੀਰਵਾਰ ਅਤੇ ਸ਼ਨੀਵਾਰ ਨੂੰ ਅੱਖਾਂ ਟੈਸਟ ਕਰਨ ਦਾ ਖਾਸ ਪ੍ਰਬੰਧ ਹੈ। ਅੱਖਾਂ ਨੂੰ ਸਿਹਤਮੰਦ ਰੱਖਣ ਲਈ ਅਕਾਲ ਆਪਟੀਕਲ ਨੂੰ ਹਮੇਸ਼ਾ ਯਾਦ ਰੱਖੋ। ਮਨ ਦੀ ਅੱਖਾਂ ਖੋਲਣ ਲਈ ਭਾਵ ਆਤਮਕ ਦ੍ਰਿਸ਼ਟੀ ਲਈ ਸੇਵਾ ਤੇ ਸਿਮਰਨ ਕਰੋ ਜੀ। 416-745-7242 ਅਕਾਲ ਆਪਟੀਕਲ।
ਗਰੋਸਰੀ ਦੀ ਦੁਨੀਆਂ ਵਿਚ ਚਮਕ ਦਾ ਇਕ ਨਾਮ ਏਸ਼ੀਅਨ ਫੂਡ ਸੈਂਟਰ। ਹਰੀਆਂ ਤਾਜ਼ੀਆਂ ਸਬਜ਼ੀਆਂ, ਫਲ ਫਰੂਟ, ਸਾਫ਼ ਸੁਥਰੀ ਗਰੋਸਰੀ, ਮਠਿਆਈਆਂ, ਆਡੀਓ ਵੀਡੀਓ ਕੈਸਟਾਂ ਅਤੇ ਕੇਟਿੰਗ ਦੀਆਂ ਸੇਵਾਵਾਂ ਲੈਣ ਲਈ ਹਮੇਸ਼ਾ ਯਾਦ ਰੱਖੋ ਏਸ਼ੀਅਨ ਫੂਡ ਸੈਂਟਰ, ਜੋ ਆਪ ਜੀ ਨੂੰ 4 ਲੋਕੇਸ਼ਨਾਂ ਤੋਂ ਸੇਵਾਵਾਂ ਦੇ ਰਹੇ ਹਨ। 308 ਐਡਿਸਟਨ ਐਵਨਿਊ ਨਾਰਥ ਯਾਰਕ, 416-740-3360, 10 ਬੈਸਮੋ ਡਰਾਈਵ ਰੈਕਸਡੇਲ, 416-740-3320 ਬਾਅਦ, 1075 ਸੈਰੀਮੋਨੀਅਲ ਡਰਾਈਵ ਮਿਸੀਸਾਗਾ, 905-502-1680 ਪੈਟਰੋਸਾ ਡਰਾਈਵ ਇਨ ਬ੍ਰੈਂਟਨ, 905-407-0009 ਏਸ਼ੀਅਨ ਫੂਡ ਸੈਂਟਰ।
ਓਨਟੈਰੀਓ ਵਿਕ ਫੋਰਸ, ਜਿਥੋਂ ਆਪ ਦੀ ਹਰ ਤਰ੍ਹਾਂ ਦੀ ਜੋਬ ਪ੍ਰਾਪਤ ਕਰ ਸਕਦੇ ਹੋ। ਜਨਰਲ ਲੇਬਰ, ਆਫਿਸ ਜੋਬ, ਪ੍ਰੋਫੈਸ਼ਨਲ ਵਰਕਰ, ਗੱਲ ਕੀ ਕਿਸੇ ਵੀ ਤਰ੍ਹਾਂ ਦੀ ਜੋਬ ਵਾਸਤੇ ਫੋਨ ਕਰੋ। 905-800-99-55-861-99-55 ਓਨਟੈਰੀਓ ਵਰਕ ਫੋਰਸ।
Roofing, framing, drywalling, floor, tile, washroom, kitchen, plumbing, electrical, deck, side entrance, complete basement ate har tarah da renovation da kam ਯਰਦੇਕਾਰ ਅਤੇ ਮਿਹਨਤੀ ਟੀਮ ਤੋਂ ਕਰਵਾਉਣ ਲਈ ਬਲਵਿੰਦਰ ਸਿੰਘ ਖਾਲਸਾ ਨੂੰ ਫੋਨ ਕਰੋ ਜੀ। 416-804-99-20 ਜਾਂ ਫਿਰ 416-875-4487 416-875-4287। ਆਪਣੇ ਆਪ ਨੂੰ ਖਾਲਸਾ ਖਵਾਉਣਾ ਚਾਹੁੰਦੇ ਹੋ ਤਾਂ ਵਹਿਮਾਂ ਭਰਮਾਂ ਦਾ ਤਿਆਗ ਕਰੋ। ਅੰਮ੍ਰਿਤ ਛਕੋ, ਸਿੰਘ ਸਜੋ ਤੇ ਖਾਲਸੇ ਬਣੋ ਜੀ।
ਤੁਸੀਂ ਰਸ਼ ਲਿਓ ਡਰਾਈ ਥਰੂ ਤੇ ਜਸ ਕਰਮਜੀਤ ਸਿੰਘ ਨੂੰ ਫੋਨ ਕਰੋ। 905-453 43 ਬੱਤੀ ਰਜ਼ਰਫੁੱਡ ਰੋਡ, ਬ੍ਰੈਂਟਨ, 453-6344।
ਵੀ ਆਟੋ ਸੈਂਟਰ ਕੰਪਲੀਟ ਮਕੈਨਿਕਲ ਰਿਪੇਅਰ ਵਰਕਸ਼ਾਪ ਤੁਹਾਡੀ ਸੇਵਾ ਵਿਚ ਹਾਜ਼ਰ ਹੈ। ਕਿਸੇ ਵੀ ਤਰ੍ਹਾਂ ਦੀ ਰਿਪੇਅਰ ਮਿਸ਼ਨ ਟੈਸਟ ਤੋਂ ਇਲਾਵਾ ਕਾਰਾਂ ਨੂੰ ਸਰਟੀਫਾਈਡ ਵੀ ਕਰਵਾ ਸਕਦੇ ਹੋ। ਪ੍ਰੋਪੇਨ ਤੇ ਚੱਲਣ ਵਾਲੀਆਂ ਕਾਰਾਂ ਦੀ ਰਿਪੇਅਰ ਵੀ ਕੀਤੀ ਜਾਂਦੀ ਹੈ। 69 ਈਸਟਰਨ ਐਵਨਿਊ ਬ੍ਰੈਂਪਟਨ ਤੋਂ ਆਪ ਜੀ ਨੂੰ ਸੇਵਾਵਾਂ ਦੇ ਰਹੇ ਹਨ। ਜਾਣਕਾਰੀ ਰਜਿੰਦਰ ਸਿੰਘ ਦਾ ਮਨੀਸ਼ ਕੁਮਾਰ ਨੂੰ ਫੋਨ ਕਰ ਸਕਦੇ ਹੋ। 905-457-6330 ਜੀ ਹਾਂ, 905-453-3330।
RSB ਆਟੋ ਸੈਂਟਰ ਗਰੀਬ ਅਤੇ ਕਮਜ਼ੋਰ ਦਾ ਹਮੇਸ਼ਾ ਸਾਥ ਦਿੱਤੀ। ਆਈਨੈਟ ਕੰਪਿਊਟਰ ਜਿੱਥੋਂ ਆਪ ਜੀ ਡੈਸਕਟਾਪ ਲੈਪਟਾਪ ਕੰਪਿਊਟਰ ਲੈਣ ਦੇ ਨਾਲ ਨਾਲ ਕੰਪਿਊਟਰ ਨੈਟਵਰਕਿੰਗ ਸਿਕਿਉਰਿਟੀ ਕੈਮਰੇ ਫੋਨ ਸਿਸਟਮ ਅਤੇ ਘਰਾਂ ਵਿਚ ਸਿਕਿਉਰਿਟੀ ਅਲਾਰਮ ਵੀ ਲਗਵਾ ਸਕਦੇ ਹੋ। $100 ਦੀ ਮੈਂਬਰਸ਼ਿਪ ਲੈਣ ਦੇ ਨਾਲ ਨਾਲ ਤੁਸੀਂ ਸਾਰਾ ਸਾਲ ਆਪਣਾ ਕੰਪਿਊਟਰ ਸਰਟੀਫਾਈਡ ਟੈਕਨੀਸ਼ੀਅਨ ਦੁਆਰਾ ਬਿਲਕੁਲ ਮੁਫ਼ਤ ਠੀਕ ਕਰਵਾ ਸਕਦੇ ਹੋ। ਡਿਕਸੀ ਗੁਰਦੁਆਰਾ ਦੇ ਬਿਲਕੁਲ ਸਾਹਮਣੇ ਕਾਫੀ ਟਾਈਮ ਵਾਲੇ ਪਲਾਜ਼ਾ ਵਿਚ ਤੁਹਾਨੂੰ ਸੇਵਾਵਾਂ ਦੇ ਰਹੇ ਹਨ। ਜ਼ਿਆਦਾ ਜਾਣਕਾਰੀ ਲਈ ਵਿੱਕੀ ਲਿਹੋਰਾ ਨੂੰ ਫੋਨ ਕਰ ਸਕਦੇ ਹੋ 905-405-1400-905-405-1400। ਆਈਨੈਟ ਕੰਪਿਊਟਰ ਚੰਗਾ ਬੋਲਣ ਵਾਲਾ ਇਨਸਾਨ ਬਾਰ ਨੂੰ ਕੱਖਾਂ ਤੋਂ ਲੱਖਾਂ ਵਿਚ ਪਹੁੰਚਾ ਦਿੰਦਾ ਹੈ। ਰੱਬ ਨਾ ਕਰੇ ਜੇਕਰ ਤੁਹਾਡਾ ਟਰੱਕ ਕਿਤੇ ਵੀ ਖਰਾਬ ਹੋ ਗਿਆ ਹੈ ਤਾਂ ਫਿਕਰ ਕਰਨ ਦੀ ਕੋਈ ਲੋੜ ਨਹੀਂ ਹੈ। ਏਜੇ ਟੋਇੰਗ ਦੇ ਟੋਨੀ ਮਲੇਰਵਾਲਾ ਨੂੰ ਹਮੇਸ਼ਾ ਆਜ਼ਾਦ ਰੱਖੋ। 24 ਘੰਟੇ 7 ਦਿਨ ਆਪ ਜੀ ਨੂੰ ਸੇਵਾਵਾਂ ਦੇ ਰਹੇ ਹਨ। ਹੈਵੀ ਟੋਇੰਗ ਰਿਕਵਰੀ ਅਪ ਟੂ 50 ਟਨ ਦੇ ਨਾਲ ਨਾਲ ਫਲੈਟ ਵਿਰ ਦੀਆਂ ਸੇਵਾਵਾਂ ਵੀ ਆਪ ਜੀ ਉਹਨਾਂ ਪਾਸੋਂ ਲੈ ਸਕਦੇ ਹੋ। ਜਾਣਕਾਰੀ ਲਈ ਟੋਨੀ ਮਨੇਰ ਜੀ ਵਾਲਾ ਨੂੰ ਫੋਨ ਕਰ ਸਕਦੇ ਹੋ 905-463-5555-905-463-5555। AZ ਟੋਇੰਗ ਸੱਚਾ ਸਿੱਖ ਕਦੇ ਹਾਰਦਾ ਨਹੀਂ ਹੈ, ਹਾਰਦਾ ਉਹ ਹੈ ਜਿਸ ਦੀ ਜ਼ਮੀਰ ਮਰ ਜਾਵੇ। ਟੋਰਾਂਟੋ ਕਾਰ ਸੇਲ ਤੋਂ ਆਪ ਜੀ ਨਵੀਆਂ ਵਰਗੀਆਂ ਪੁਰਾਣੀਆਂ ਕਾਰਾਂ ਲੈ ਸਕਦੇ ਹੋ। ਫਾਈਨਾਂਸ ਦਾ ਇੰਤਜ਼ਾਮ ਕਰਵਾ ਕੇ ਦੇਣਗੇ। 99 ਕੈਨੇਡੀ ਰੋਡ ਬ੍ਰੈਂਪਟਨ ਤੋਂ ਆਪ ਜੀ ਨੂੰ ਸੇਵਾਵਾਂ ਦੇ ਰਹੇ ਹਨ। ਜਾਣਕਾਰੀ ਲਈ ਸੁਰਜੀਤ ਸਿੰਘ ਸੋਢੀ ਹੋਰਾਂ ਨੂੰ ਫੋਨ ਕਰ ਸਕਦੇ ਹੋ 416-857-5500। ਇਸੇ ਹੀ ਲੋਕੇਸ਼ਨ ਤੋਂ ਕੈਨੇਡੀ ਟਾਇਰ ਦੇ ਸਰਦਾਰ ਜੋਗਾ ਸਿੰਘ ਕੰਗਜੀ ਹੋਰੀ ਵੀ ਸੇਵਾਵਾਂ ਦੇ ਰਹੇ ਹਨ। ਨਵੇਂ ਜਾਂ ਪੁਰਾਣੇ ਟਾਇਰ ਪਵਾਉਣ ਦੇ ਨਾਲ ਨਾਲ ਕਾਰਾਂ ਦੀ ਹਰ ਤਰ੍ਹਾਂ ਦੀ ਰਿਪੇਅਰ ਵੀ ਆਪ ਜੀ ਉਨ੍ਹਾਂ ਪਾਸੋਂ ਕਰਵਾ ਸਕਦੇ ਹੋ 905-450-1200। ਜੀ ਹਾਂ, ਸੁਰਜੀਤ ਸਿੰਘ ਸੋਢੀ ਹੋਰਾਂ ਦਾ ਨੰਬਰ ਇੱਕ ਵਾਰ ਫੇਰ ਨੋਟ ਕਰ ਲਵੋ 416-857-5500। ਯਾਦ ਰੱਖੋ, ਮੰਜ਼ਿਲ ਤੇ ਉਹੀ ਪਹੁੰਚਦੇ ਹਨ ਜਿਨ੍ਹਾਂ ਦੇ ਪੈਰਾਂ ਨਾਲ ਰਸਤੇ ਬਿਆਏ ਹੁੰਦੇ ਹਨ। ਸਿਨੇਮਾਰ 1320 AM ਡਾਇਲ ਤੇ ਆਪ ਜੀ ਜੁੜੇ ਹੋਏ ਹੋ ਰੇਡੀਓ ਪ੍ਰੋਗਰਾਮ ਨਿਰਵੈਰ ਨਾਲ। ਜੀ ਹਾਂ, ਨਾ ਕਾਹੂ ਸੇ ਦੋਸਤੀ ਨਾ ਕਾਹੂ ਸੇ ਵੈਰ। ਸੋ ਆਓ ਹੁਣ ਪਿਛਲੇ ਹਫ਼ਤੇ ਤੁਹਾਡੇ ਸਾਹਮਣੇ ਕੀਤੇ ਵਾਅਦੇ ਅਨੁਸਾਰ ਇਸੇ ਵਿਸ਼ੇ ਦੇ ਜਿਸ ਤਰ੍ਹਾਂ ਕਿ ਪਿਛਲੇ ਹਫ਼ਤੇ ਅਸੀਂ ਗੱਲਬਾਤ ਕਰ ਰਹੇ ਸੀ ਦਸਮ ਗੰਨ ਦੇ ਸਬੰਧ ਚ। ਪਿਛਲੇ ਹਫ਼ਤੇ ਅਸੀਂ ਗੱਲਬਾਤ ਕੀਤੀ ਸੀ ਪ੍ਰੋਫੈਸਰ ਗੁਰਤੇਜ ਸਿੰਘ ਜੀ ਨਾਲ ਅਤੇ ਸਰਦਾਰ ਹਰਿੰਦਰ ਸਿੰਘ ਜੀ ਮਹਿਬੂਬ ਨਾਲ, ਜਿਹੜੇ ਕਿ ਸਿੱਖ ਪੰਥ ਦੇ ਉੱਗੇ ਵਿਦਵਾਨ ਹਨ। ਤੇ ਅੱਜ ਅਸੀਂ ਸਿੱਖ ਜਗਤ ਦੇ ਉੱਗੇ ਵਿਦਵਾਨ ਡਾਕਟਰ ਹਰਪਾਲ ਸਿੰਘ ਪੰਨੂ ਅਤੇ ਸਰਦਾਰ ਗੁਰਚਰਨ ਸਿੰਘ ਜੀ ਲਾਂਬਾ ਜੀ ਹੋਰਾਂ ਨੂੰ ਦਸਮ ਗੰਨ ਨੂੰ ਸੰਪੂਰਨ ਤੌਰ ਤੇ ਦਸਮ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਜੀ ਦੀ ਕਿਰਤ ਮੰਗਦੇ ਹਨ। ਆਸ ਕਰਦੇ ਹਾਂ ਕਿ ਇਸ ਨਾਲ ਆਪ ਜੀ ਨੂੰ ਦੋਨੋਂ ਪੱਖਾਂ ਤੋਂ ਇਸ ਵਿਸ਼ੇ ਦੇ ਜਾਣਕਾਰੀ ਦੇ ਕੇ ਅਸੀਂ ਜਿਹੜੀ ਜਾਗਰੂਕਤੀ ਤੁਹਾਡੇ ਵਿਚ ਲਿਆਉਣ ਦੀ ਕੋਸ਼ਿਸ਼ ਕਰਾਂਗੇ। ਤੋ ਸਾਡੇ ਨਾਲ ਟੈਲੀਫੋਨ ਦੀ ਲਾਈਨ ਤੇ ਆਪਣੇ ਜੁੜ ਚੁੱਕੇ ਹਨ ਸਰਦਾਰ ਗੁਰਚਰਨ ਸਿੰਘ ਜੀ ਲਾਂਬਾ ਅਮਰੀਕਾ ਤੋਂ ਅਤੇ ਸਰਦਾਰ ਹਰਪਾਲ ਸਿੰਘ ਜੀ ਪੰਨੂ ਪਟਿਆਲਾ ਪੰਜਾਬ ਦੀ ਧਰਤੀ ਤੋਂ। ਤੇ ਸਰਦਾਰ ਹਰਪਾਲ ਸਿੰਘ ਪੰਨੂ ਜੀ ਅਤੇ ਸਰਦਾਰ ਗੁਰਚਰਨ ਸਿੰਘ ਲਾਂਬਾ ਜੀ, ਉਹ ਤੁਹਾਡਾ ਰੇਡੀਓ ਪ੍ਰੋਗਰਾਮ ਨਰਵੈ ਵਿਚ ਪਰਮਾ ਤੇ ਨਿੱਘਾ ਸਵਾਗਤ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਬੋਥ ਲਾਈਨ ਆਨ ਲੇ ਸਰਦਾਰ ਹਰਪਾਲ ਸਿੰਘ ਪੰਨੂ ਜੀ। ਹਾਂਜੀ ਵੀਰ ਜੀ, ਇੱਕ ਵਾਰ ਹਾਂਜੀ, ਸਾਡੇ ਨਾਲ ਟੈਲੀਫੋਨ ਦੀ ਲਾਈਨ ਤੇ ਸਰਦਾਰ ਗੁਰਚਰਨ ਸਿੰਘ ਜੀ ਲਾਂਬਾ ਅਤੇ ਪਟਿਆਲਾ ਪੰਜਾਬ ਦੀ ਧਰਤੀ ਤੋਂ ਡਾਕਟਰ ਹਰਪਾਲ ਸਿੰਘ ਜੀ ਪੰਨੂ ਹਾਜ਼ਰ ਹਨ। ਤੇ ਇਸ ਤੋਂ ਪਹਿਲਾਂ ਕਿ ਮੈਂ ਇਨ੍ਹਾਂ ਨੇ ਗੱਲਬਾਤ ਕਰਾਂ, ਸੰਖੇਪ ਵਿਚ ਜਾਣਕਾਰੀ ਮੈਂ ਦੇਣ ਦੀ ਕੋਸ਼ਿਸ਼ ਕਰਾਂਗਾ। ਸਭ ਤੋਂ ਪਹਿਲਾਂ ਤਾਂ ਆਪਣੇ ਸਰਦਾਰ ਗੁਰਚਰਨ ਸਿੰਘ ਜੀ ਲਾਂਬਾ, ਜਿਹੜੇ ਕਿ ਸੰਤ ਸਿਪਾਹੀ ਦੇ ਐਡੀਟਰ ਹਨ ਅਤੇ ਸਿੱਖ ਕਾਨੂੰਨੀ ਮਸਲਿਆਂ ਦੇ ਉਹ ਮਾਹਰ ਹਨ ਅਤੇ IHRO ਇੰਟਰਨੈਸ਼ਨਲ ਹਿਊਮਨ ਰਾਈਟ ਆਰਗੇਨਾਈਜੇਸ਼ਨ ਦੇ ਮੈਂਬਰ ਵੀ ਹਨ। ਤੇ ਇਸ ਤੋਂ ਇਲਾਵਾ ਆਪਣੇ ਬਹੁਤ ਲੰਮੀ ਚੌੜੀ ਲਿਸਟ ਹੈ ਜੀ ਸਾਡੇ ਖਾਸ ਹਰਪਾਲ ਸਿੰਘ ਜੀ ਪੰਨੂ ਹੋਰਾਂ ਦੀ। ਇਨ੍ਹਾਂ ਦਾ ਯਾਨੀ ਕਿ ਬਹੁਤ ਯਾਨੀ ਕਿ ਇਨ੍ਹਾਂ ਨੇ ਇੱਕ ਤਾਂ ਹੈਗੀ ਜੀ ਡਿਪਾਰਟਮੈਂਟ ਰਿਲੀਜੀਅਸ ਸਟੱਡੀ ਕੀਤੀ ਹੋਈ ਹੈ ਜੀ, MA ਪੰਜਾਬੀ, MA ਰਿਲੀਜੀਅਸ ਸਟੱਡੀ, MPhil ਰਿਲੀਜੀਅਸ, ਸੋ PhD, ਬਹੁਤ ਸਾਰੀਆਂ ਅਗਰੀਆਂ ਇਨ੍ਹਾਂ ਦੇ ਪਾਸ ਹਨ। ਬਹੁਤ ਲੰਮੀ ਚੌੜੀ ਲਿਸਟ ਹੈ, ਜੇਕਰ ਆਪਾਂ ਸਾਂਝੀ ਕਰਨ ਲੱਗੇ ਤਾਂ ਫਿਰ ਆਪਣੀ ਜਿਹੜੀ ਗੱਲਬਾਤ ਹੈ ਉਹ ਨਹੀਂ ਕਰ ਸਕਾਂਗੇ ਵਿਸਥਾਰ ਨਾਲ। ਸੋ ਸਰਦਾਰ ਹਰਪਾਲ ਸਿੰਘ ਪੰਨੂ ਜੀ, ਇੱਕ ਵਾਰ ਤੁਹਾਡਾ ਫਿਰ ਰੇਡੀਓ ਪ੍ਰੋਗਰਾਮ ਨਰਵੈਰ ਵਿੱਚ ਸਵਾਗਤ ਕਰਦੇ ਹਾਂ ਵੀਰ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ।
ਵਾਹਿਗੁਰੂ ਜੀ ਕੀ ਫਤਿਹ ਜੀ।
ਹਾਂ, ਸਰਦਾਰ ਗੁਰਚਰਨ ਸਿੰਘ ਲਾਂਬਾ ਜੀ, ਤੁਹਾਡਾ ਵੀ ਇੱਕ ਵਾਰ ਫਿਰ ਸਵਾਗਤ ਹੈ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
ਸਾਡੇ ਨਾਲ ਇਸ ਗੱਲਬਾਤ ਵਿਚ ਆਪਣੇ ਭਾਈ ਜਿਸ ਤਰ੍ਹਾਂ ਪਿਛਲੇ ਹਫ਼ਤੇ ਵੀ ਸ਼ਾਮਲ ਹੋਏ ਸਨ, ਆਪਣੇ ਸਰਦਾਰ ਮੇਰੇ ਨਾਲ ਆਪਣੇ ਇੱਥੇ ਪ੍ਰੋਗਰਾਮ ਵਿਚ ਪਹੁੰਚੇ ਹੋਏ ਹਨ, ਆਪਣੇ ਸਰਦਾਰ ਅਮਰੀਕ ਸਿੰਘ ਜੀ ਮੁਕਤਸਰ ਜਿਹੜੇ ਕਿ ਪਿਛਲੇ 25 ਸਾਲਾਂ ਤੋਂ ਪੰਜਾਬ ਦੀ ਸਿਆਸਤ ਨਾਲ ਜੁੜੇ ਹੋਏ ਹਨ, ਤੁਹਾਡਾ ਵੀ ਵੀਰ ਜੀ ਪ੍ਰੋਗਰਾਮ ਵਿਚ ਸਵਾਗਤ ਹੈ ਜੀ। ਵਾਹਿਗੁਰੂ ਜੀ ਕਾ ਖਾਲਸਾ। ਇਸ ਦੇ ਨਾਲ ਹੀ ਆਪਣੇ ਸਰਦਾਰ ਗੁਰਦੇਵ ਸਿੰਘ ਸੱਦੇਵਾਲੀ ਆ ਜਿਹੜੇ ਕਿ ਪੰਜਾਬ ਗਾਰਡੀਅਨ ਐਡੀਟਰ ਦੇ ਉਹ ਐਡੀਟਰ ਹਨ। ਗੁਰਦੇਵ ਸਿੰਘ ਜੀ ਤੁਹਾਡਾ ਵੀ ਪ੍ਰੋਗਰਾਮ ਵਿਚ ਸਵਾਗਤ ਹੈ ਜੀ। ਵਾਹਿਗੁਰੂ ਜੀ ਕਾ ਖਾਲਸਾ।
ਵਾਹਿਗੁਰੂ ਜੀ ਕੀ ਫਤਿਹ ਜੀ।
ਹਾਂਜੀ ਸਰਦਾਰ ਗੁਰਚਰਨ ਸਿੰਘ ਲਾਂਬਾ ਜੀ।
ਹਾਂਜੀ ਹਾਂਜੀ।
ਸਭ ਤੋਂ ਪਹਿਲਾਂ ਜੀ ਆਪਾਂ ਗੱਲਬਾਤ ਕਰਦੇ ਹਾਂ ਜਿਸ ਤਰ੍ਹਾਂ ਕਿ ਸਰਦਾਰ ਜਗਜੀਤ ਸਿੰਘ ਜੋ ਕਿ ਇੱਕ ਬਹੁਤ ਹੀ ਪ੍ਰਸਿੱਧ ਸਿੱਖ ਕਾਵ ਸਿੱਖ ਇਨਕਲਾਬ ਸਿੱਖ ਰੈਵੋਲੂਸ਼ਨ ਦੇ ਉਹ ਲੇਖਕ ਆ
ਜੀ,
ਅਤੇ ਸਾਡੇ ਇੱਕ ਪ੍ਰਮੁੱਖ ਆਧੁਨਿਕ ਇਤਿਹਾਸਕਾਰ ਹਨ। ਦਸ਼ਮ ਪਾਤਸ਼ਾਹ ਦੇ ਸਮਕਾਲੀ ਜਾਂ ਉਸ ਸਮੇਂ ਦੇ ਨੇੜੇ ਤੇੜੇ ਦੇ ਸਾਰੇ ਇਤਿਹਾਸਕ ਸਬੂਤਾਂ ਦੀ ਘੋਖ ਕਰਨ ਤੋਂ ਬਾਅਦ ਉਹ ਜਿਹੜੇ ਨਤੀਜੇ ਤੇ ਪਹੁੰਚੇ ਜੀ, ਉਹ ਉਸ ਸਮੇਂ ਦੌਰਾਨ ਉਹ ਕਹਿੰਦੇ ਕਿ ਕੋਈ ਵੀ ਦਸ਼ਮ ਗੰਥ ਨਹੀਂ ਹੋਇਆ। ਤੁਹਾਡਾ ਇਸ ਬਾਰੇ ਕੀ ਮਤ ਹੈ ਜਾਂ ਕੀ ਪ੍ਰਤੀਕਰਮ ਹੈ ਜੀ?
ਗੱਲ ਇਹ ਜੀ ਕਿ ਮੈਂ ਗੱਲ ਨੂੰ ਬੜੀ ਸੰਖੇਪ ਜੀ ਕਰਾਂ। ਗੱਲ ਖਾਲਸੇ ਦੀ ਔਰ ਚੜੀ ਕਲਾ ਦੀ ਹੋ ਰਹੀ ਹੈ ਤੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹੋਣੇ ਬੁਲਾਇਆ। ਜੇ ਦਸਮ ਗ੍ਰੰਥ ਨਾ ਹੁੰਦਾ ਤੇ ਫਤਿਹ ਵੀ ਨਹੀਂ ਸੀ ਹੋਣੀ। ਇਹ ਫਤਿਹ ਵੀ ਉਸੇ ਗ੍ਰੰਥ ਦੀ ਦੇਣ ਹੈ, ਦੇਖ ਦੇਖ ਫਤਿਹ ਵੀ ਉਸ ਗ੍ਰੰਥ ਦੀ ਦੇਣ ਹੈ, ਖੰਡਾ ਬਾਟਾ ਵੀ ਉਸ ਗ੍ਰੰਥ ਦੀ ਦੇਣ ਹੈ। ਇਹ ਅੱਜ ਦਸਮ ਗ੍ਰੰਥ ਨਾ ਹੋਏ ਇੱਦਾਂ ਹੀ ਹੈ, ਬਗੈਰ ਸੀਟ ਵਾਲੀ ਸਾਈਕਲ ਤੇ ਕਿਸੇ ਬੰਦੇ ਨੂੰ ਚੜਾ ਦਿੱਤਾ ਜਾਏ ਤੇ ਉਹਨੂੰ ਸਿੱਖ ਨੂੰ ਸਿੱਖ ਬਣਾਉਣ ਲਈ ਸਿੱਖ ਕਾਇਮ ਰੱਖਣ ਲਈ ਸ੍ਰੀ ਦਸਮ ਗ੍ਰੰਥ ਸਾਹਿਬ ਦੀ ਲੋੜ ਹੈ। ਜੇ ਪੰਜ ਦਸਮ ਗ੍ਰੰਥ ਸਾਹਿਬ ਨਹੀਂ ਹੋਏਗਾ ਤਾਂ ਨਾ ਤਾਂ ਨਿਤਨੇਮ ਹੋਏਗਾ ਨਾ ਪੰਜ ਬਾਣੀਆਂ ਹੋਣਗੀਆਂ। ਜਿਹੜਾ ਵਿਅਕਤੀ ਇਸ ਤਰ੍ਹਾਂ ਦੀ ਕੋਈ ਗੱਲ ਕਰਦਾ ਹੈ ਤਾਂ ਇਸਦਾ ਮਤਲਬ ਹੈ ਕਿ ਉਹ ਸਿੱਖੀ ਦੇ ਮੁੱਢਲੇ ਅਸੂਲਾਂ ਦੇ ਉੱਤੇ ਅਟੈਕ ਕਰ ਰਿਹਾ ਹੈ। ਬਾਕੀ ਉਸਦਾ ਕੋਈ ਨਿੱਜੀ ਵਿਚਾਰ ਜੋ ਮਰਜ਼ੀ ਹੋ ਸਕਦੇ ਹਨ, ਹਰ ਕਿਸੇ ਨੂੰ ਹੱਕ ਹੈ, ਪਰ ਜਿਹੜੀ ਕੌਮੀ ਤੌਰ ਦੇ ਉੱਤੇ 300 ਸਾਲ ਤੋਂ ਜਿਹੜਾ ਸਾਡੇ ਕੋਲ ਮੌਜੂਦ ਹੈ ਇਤਿਹਾਸਕ ਔਰ ਦੂਸਰੇ ਤੱਥਾਂ ਦੇ ਨਾਲ, ਸਾਰੇ ਜਿੰਨੇ ਗ੍ਰੰਥ ਹਨ, ਸਾਡੀ ਬਾਣੀ ਸਾਡੀ ਪਰੰਪਰਾ, ਉਹਦੇ ਵਿੱਚੋਂ ਸ੍ਰੀ ਦਸ਼ਮੇਸ਼ ਬਾਣੀ ਨੂੰ ਨਿਖੇੜਿਆ ਨਹੀਂ ਜਾ ਸਕਦਾ। ਇਹ ਸਾਰਾ ਕੁਝ ਉਸ ਪਾਵਨ ਗ੍ਰੰਥ ਦੀ ਦੇਣ ਹੈ ਜਿਹਦੇ ਨਾਲ ਇਹ ਸਾਨੂੰ ਪ੍ਰਾਪਤ ਹੋਇਆ ਹੈ। ਅੱਜ ਕਿਸੇ ਨੂੰ ਅੰਮ੍ਰਿਤ ਛਕਾਉਣਾ ਹੈ, ਕਿਸੇ ਨੂੰ ਨਿਤਨੇਮ ਦੇਣਾ ਹੈ ਤਾਂ ਉਹ ਇਸ ਗ੍ਰੰਥ ਨਾਲ ਹੋਏਗਾ। ਇਸ ਦਾ ਮਤਲਬ ਇਹ ਹੋ ਗਿਆ ਕਿ ਜੇ ਸਿੱਖ ਦਾ ਰਿਸ਼ਤਾ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਨਾਲ ਤੋੜਨਾ ਹੈ ਤਾਂ ਉਸ ਤੋਂ ਪਹਿਲੇ ਉਸ ਨੂੰ ਇਨ੍ਹਾਂ ਦੇ ਬਾਣੇ ਔਰ ਉਨ੍ਹਾਂ ਦੀ ਬਾਣੀ ਤੋਂ ਤੋੜਨਾ ਹੋਏਗਾ।
ਜੀ ਇੱਕ ਬੇਨਤੀ ਅਸੀਂ ਜੁੜਾਂਗੇ ਤੁਹਾਨੂੰ ਵੀ ਤੇ ਪੰਨੂ ਸਾਹਿਬ ਹੋਰਾਂ ਨੂੰ ਵੀ, ਅਸੀਂ ਆਪਣੇ ਆਪ ਨੂੰ ਵੀ ਇਹ ਗੱਲ ਕਹਿਣ ਚਾਹੁੰਦੇ ਹਾਂ ਕਿ ਇਹ ਯਕੀਨਨ ਆ ਕਿ ਮਤਭੇਦਤਾ ਹੈਗੀ ਹੈ ਅੱਜ ਵਾਲੇ ਦਸਮ ਗ੍ਰੰਥ ਦੇ ਉੱਤੇ ਪੰਥ ਵਿਚ, ਇਹਨੂੰ ਚਾਹੇ ਸਾਡਾ ਵਿਭਾਗ ਸਮਝ ਲਓ ਚਾਹੇ ਕੁਛ ਸਮਝ ਲਓ, ਅਸੀਂ ਇਹ ਚਾਹਾਂਗੇ ਕਿ ਇਸ ਦੇ ਨਵੇੜੇ ਇੱਕ ਡਿਸਿਪਲਿਨ ਜ਼ਰੂਰ ਮੇਨਟੇਨ ਕੀਤਾ ਜਾਵੇ। ਇੱਕ ਦੂਜੇ ਤੇ ਦੋਸ਼ ਲਾਉਣੇ ਕਿ ਮਤਲਬ ਜਿਹੜਾ ਆਦਮੀ ਇਹ ਗੱਲ ਕਹਿ ਰਿਹਾ ਉਹ ਪੰਥ ਨੂੰ ਜਾਣ ਬੁੱਝ ਕੇ ਸੱਟ ਮਾਰ ਰਿਹਾ ਜਾਂ ਉਹ ਕਿਸੇ ਸਾਜਿਸ਼ ਤਹਿਤ ਕਰ ਰਿਹਾ। ਮੈਂ ਸਮਝਦਾ ਕਿ ਵਿਦਵਾਨ ਸੱਜਣਾਂ ਦੇ ਮੂੰਹੋਂ ਇਹੋ ਜਿਹੀ ਗੱਲ ਨਿਕਲੇ ਤਾਂ ਕੋਈ ਬਹੁਤ ਹੀ ਵਧੀਆ ਨਹੀਂ। ਅਸੀਂ ਉਹਨਾਂ ਨੂੰ ਵੀ ਕਿਹਾ ਸੀ ਕਿ ਅਸੀਂ ਤੁਹਾਡਾ ਵੀ ਸਤਿਕਾਰ ਕਰਦੇ ਹਾਂ, ਅਸੀਂ ਪੰਨੂ ਸਾਹਿਬ ਨੂੰ ਬਹੁਤ 25 ਸਾਲ ਤੋਂ ਜਾਣਦੇ ਹਾਂ, ਅਸੀਂ ਉਹਨਾਂ ਦਾ ਵੀ ਸਤਿਕਾਰ ਕਰਦੇ ਹਾਂ, ਅਸੀਂ ਗੁਰਦੇਵ ਸਿੰਘ ਹੋਰਾਂ ਦਾ ਵੀ ਸਤਿਕਾਰ ਕਰਦੇ ਹਾਂ, ਅਸੀਂ ਮਹਿਬੂਬ ਸਾਹਿਬ ਹੋਰਾਂ ਦਾ ਵੀ ਕਰਦੇ ਹਾਂ। ਪਰ ਪ੍ਰੋਬਲਮ ਇਹ ਹੈ ਕਿ ਜੇ ਤੁਸੀਂ ਕਹੋਗੇ ਕਿ ਉਹ ਪੰਥ ਦੋਖੀ ਨੇ, ਉਹ ਕਹਿਣਗੇ ਤੁਸੀਂ ਪੰਥ ਦੋਖੀ ਆ, ਅਸੀਂ ਤਾਂ ਫਿਰ ਉਲਝ ਕੇ ਰਹਾਂਗੇ। ਇਸ ਤਰ੍ਹਾਂ ਦੀ ਜਿਹੜੀ ਸਥਿਤੀ ਹੈ ਇਹ ਸਥਿਤੀ ਨੂੰ ਹੋਰ ਜ਼ਿਆਦਾ ਦੁਖਦਾਇਕ ਕਰ ਦੇਗੀ, ਹੋਰ ਜ਼ਿਆਦਾ ਉਲਝਾ ਕੇ ਰੱਖ ਦੇਗੀ। ਤੁਹਾਡੇ ਸਾਰਿਆਂ ਦੇ ਚਰਨਾਂ 'ਚ ਬੇਨਤੀ ਹੈ, ਅਸੀਂ ਆਪਣੇ ਆਪ ਨੂੰ ਵੀ ਇਹ ਗੱਲ ਕਹਿ ਰਹੇ ਹਾਂ ਕਿ ਆਪਾਂ ਇਹ ਸਾਰੀ ਗੱਲ ਨੂੰ ਇੱਕ ਗੁਰਮੁਖਤਾਈ ਵਾਲੇ ਮਾਹੌਲ ਵਿੱਚ, ਇੱਕ ਅਕੈਡਮਿਕ ਮਾਹੌਲ ਵਿੱਚ ਨਿਬੇੜੀਏ। ਤਾਂ ਆਹ ਮੇਰੀ ਬੇਨਤੀ, ਸ਼ਾਇਦ ਤੁਹਾਨੂੰ ਕਿੱਦਾਂ ਲੱਗੇ? ਮੈਂ
ਨੀ ਆਪਣੇ ਸਰਦਾਰ ਅਮਰੀਕ ਸਿੰਘ ਮੁਕਤਸਰ ਤੁਹਾਨੂੰ ਮੁਖਾਤਬ ਹੋ ਰਹੇ ਸੀ ਆਪਣੇ ਪੰਨੂ ਸਾਹਿਬ ਜੀ।
ਹਾਂਜੀ, ਮੈਂ ਬੇਨਤੀ ਕਰ ਰਹੀ ਹਾਂ ਕਿ ਅੱਜ ਤੱਕ ਦਸਮ ਗ੍ਰੰਥ ਜੀ ਬਾਬਤ ਜਿਸ ਕਿਸੇ ਨੇ ਵੀ ਮਤਭੇਦ ਜ਼ਾਹਰ ਕੀਤੇ ਉਹਨੂੰ ਨਾ ਤਾਂ ਅਸੀਂ ਕਦੇ ਪੰਥ ਦੋਖੀ ਕਿਹਾ, ਨਾ ਹੀ ਕਦੇ ਉਹਨੂੰ ਦੁਸ਼ਮਣਾਂ ਦੇ ਹੱਥ ਚ ਵੀ ਕਿਹਾ ਹੈ। ਆਪਾਂ ਸਭ ਇਹ ਜਾਣਦੇ ਹਾਂ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨਿਰਵਿਵਾਦ ਨੇ। ਦਸਮ ਗ੍ਰੰਥ ਸਾਹਿਬ ਜੀ ਸਾਡੇ ਧਾਰਮਿਕ ਲਿਟਰੇਚਰ ਦੇ ਵਿੱਚ ਅਹਿਮ ਗ੍ਰੰਥ ਨੇ, ਉਸੇ ਤਰ੍ਹਾਂ ਜਿਵੇਂ ਭਾਈ ਗੁਰਦਾਸ ਜੀ ਦੀ ਰਚਨਾ ਨੂੰ ਅਸੀਂ ਭਾਈ ਗੁਰਦਾਸ ਜੀ ਦੀ ਬਾਣੀ ਆ ਰਹੇ, ਜਿਵੇਂ ਭਾਈ ਨੰਦ ਲਾਲ ਜੀ ਦੀ ਰਚਨਾ ਨੂੰ ਅਸੀਂ ਕੀਰਤਨ ਦੇ ਰੂਪ ਦੇ ਵਿੱਚ ਸ਼ਰਵਣ ਕਰਦੇ ਹਾਂ ਦਰਬਾਰ ਸਾਹਿਬ ਤੋਂ। ਸਵਾਲ ਇਹ ਹੈ ਕਿ ਜਿਸ ਵਿਅਕਤੀ ਦੇ ਸਾਡੇ ਨਾਲ ਮਤਭੇਦ ਨੇ ਉਹ ਪੰਥ ਦਾ ਦੁਸ਼ਮਣ ਹੋਏਗਾ, ਦੁਸ਼ਮਣਾਂ ਦਾ ਦੋਸਤ ਹੋਏਗਾ ਵਗੈਰਾ ਵਗੈਰਾ, ਇਹ ਸਾਡੀ ਲੈਂਗੁਏਜ ਹੈ ਨਹੀਂ। ਸਵਾਲ ਸਿਰਫ ਇਹ ਹੈ ਕਿ ਜਦੋਂ ਆਪਾਂ ਇੱਕ ਗ੍ਰੰਥ ਬਾਬਤ ਵਿਚਾਰ ਕਰ ਰਹੇ ਹਾਂ ਉਹ ਇਹ ਜਾਣਦਿਆਂ ਹੋਇਆ ਕਿ ਇਹਦੇ ਵਿਚ ਨਿਤਨੇਮ ਦੀਆਂ ਬਾਣੀਆਂ ਨੇ, ਉਦੋਂ ਜਾਣਦਿਆਂ ਹੋਇਆ ਕਿ ਇਹਦੇ ਵਿਚ ਅੰਮ੍ਰਿਤ ਦੀਆਂ ਬਾਣੀਆਂ ਨੇ, ਤਾਂ ਇਸ ਗ੍ਰੰਥ ਬਾਬਤ ਵਿਚਾਰ ਚਰਚਾ ਕਰਨ ਵਕਤ ਅਸੀਂ ਸਲੀਕੇ ਦੀ ਮੰਗ ਕਰਦੇ ਹਾਂ। ਪਿਆਰੇ ਮਿੱਤਰੋ, ਗੁਰੂ ਸਾਹਿਬਾਨ ਦੇ ਤਾਂ ਜੋੜੇ ਵੀ ਸਾਡੇ ਲਈ ਪਵਿੱਤਰ ਨੇ, ਉਹਨਾਂ ਦੇ ਵਸਤਰ, ਉਹਨਾਂ ਦੀਆਂ ਕਲਮਾਂ, ਜਿਨ੍ਹਾਂ ਜਿਨ੍ਹਾਂ ਸਥਾਨਾਂ ਤੇ ਗਏ ਉਹ ਸਥਾਨ ਸਾਡੇ ਲਈ ਪਵਿੱਤਰ ਨੇ। ਤੋ ਇਸ ਕਰਕੇ ਇਸ ਗ੍ਰੰਥ ਬਾਬਤ ਵਿਚਾਰ ਚਰਚਾ ਕਰਦੇ ਹਾਂ, ਨਾ ਤਾਂ ਕਿਸੇ ਦੀ ਹੱਤਕ ਕਰਨੀ ਵਾਜਿਬ, ਨਾ ਹੀ ਦੂਸਰੇ ਦੇ ਵਿਚਾਰਾਂ ਨੂੰ ਨਿੰਦਣਾ ਜਾਂ ਨਫ਼ਰਤ ਕਰਨੀ ਵਾਜਿਬ। ਗੱਲ ਕਰੀਏ ਆਪਾਂ ਸਲੀਕੇ ਨਾਲ, ਤਾਂ ਮੈਂ ਸ਼ੁਰੂ ਕਰਾਂਗਾ ਕਿ ਜਿਨ੍ਹਾਂ ਮਿੱਤਰਾਂ ਨੇ ਇਸ ਗ੍ਰੰਥ ਬਾਬਤ ਕੁਛ ਆਖਿਆ, ਯਾਨੀ ਕਿ ਉਹ ਹੱਥ, ਇਹੋ ਜਿਹੇ ਸ਼ਬਦ ਵਰਤੇ ਗਏ, ਉਹ ਪਾਪੀ ਹੱਥ ਜਿਨ੍ਹਾਂ ਨੇ ਇਹ ਗ੍ਰੰਥ ਰਚਿਆ, ਉਹਨਾਂ ਦੀ ਇੱਜ਼ਤ ਕਿਵੇਂ ਕਰੀਏ? ਇਸ ਗ੍ਰੰਥ ਬਾਬਤ ਇਸ ਤਰ੍ਹਾਂ ਦੀ ਲੈਂਗੁਏਜ ਜਿਹੜੀ ਨਾ ਉਹ ਉਚਿਤ ਨਹੀਂ ਹੈ। ਨੰਬਰ ਇੱਕ। ਨੰਬਰ ਦੋ, ਤੁਸੀਂ ਕੁਛ ਇੱਕ ਸਵਾਲ ਭੇਜੇ ਸਨ ਸਾਡੇ ਕੋਲ ਕਿ ਆਪਾਂ ਇਹਨਾਂ ਤੇ ਵਿਚਾਰ ਚਰਚਾ ਕਰਾਂਗੇ। ਸਭ ਤੋਂ ਪਹਿਲਾਂ ਤਾਂ ਇਸ ਗ੍ਰੰਥ ਦੀ ਸੰਪਾਦਨਾ ਬਾਰੇ, ਜਿੱਥੋਂ ਤੱਕ ਮੇਰਾ ਗਿਆਨ ਹੈ ਇਸ ਗ੍ਰੰਥ ਬਾਬਤ, ਉਹ ਇਹ ਕਿ ਵਿਦਿਆ ਸਾਗਰ ਨਾਂ ਦਾ ਗ੍ਰੰਥ ਸੰਪਾਦਿਤ ਹੋਇਆ ਸੀ, ਦਸਮ ਗ੍ਰੰਥ ਮਹਾਰਾਜ ਜੀ ਦੀ, ਦਸਮ ਗੁਰੂ ਪਾਤਸ਼ਾਹ ਜੀ ਦੀ ਨਿਗਰਾਨੀ ਦੇ ਹੇਠ ਹੋਇਆ ਸੀ। ਆਪਾਂ ਇਹ ਜਾਣਦੇ ਹਾਂ ਕਿ 1705 ਦੇ ਵਿੱਚ ਉਹ ਗ੍ਰੰਥ ਨਸ਼ਟ ਹੋ ਗਿਆ।
ਬਿਲਕੁਲ
ਆ ਰਹੇ ਨਾ ਜੀ। ਉਹਦੇ ਤੋਂ ਬਾਅਦ ਫਿਰ ਕੀ ਹੋਇਆ, ਇਸ ਗ੍ਰੰਥ ਦੇ ਜ਼ਾਇਆ ਹੋਣ ਤੋਂ ਬਾਅਦ ਮਾਤਾ ਸੁੰਦਰੀ ਜੀ ਦੀ ਨਿਗਰਾਨੀ ਹੇਠ ਭਾਈ ਮਨੀ ਸਿੰਘ ਜੀ ਨੇ ਜਿੱਥੋਂ ਜਿੱਥੋਂ ਗੁਰਸਿੱਖਾਂ ਕੋਲੋਂ ਜਾਂ ਗੈਰ ਸਿੱਖਾਂ ਕੋਲੋਂ ਇਸ ਗ੍ਰੰਥ ਦੀ ਦੇ ਹਿੱਸੇ ਮਿਲੇ ਉਹ ਇਕੱਠੇ ਕੀਤੇ। ਇਹਦੇ ਕੋਲ ਆਪਣੇ ਕੋਲ ਇਹਦੇ ਬਾਬਤ ਇਤਿਹਾਸਕ ਸਬੂਤ ਨੇ।
ਮੈਨੂੰ
ਇਹ ਦੱਸੋ ਪਹਿਲਾਂ
ਭਾਈ ਵੱਡੀ ਪੰਨੂ ਸਾਹਿਬ ਇੱਕ ਮਿੰਟ ਤੁਹਾਡਾ ਕੁਐਸਚਨ ਕਰੇਗਾ, ਜਦੋਂ ਤੁਸੀਂ ਇਸ ਚੀਜ਼ ਦਾ ਹਵਾਲਾ ਦੇ ਰਹੇ ਹੋ ਕਿ ਤਾਂ ਤੁਹਾਡਾ ਇਸ਼ਾਰਾ ਜਿਹੜੀ ਦਸਮ ਗ੍ਰੰਥ ਬਾਬਤ ਭਾਈ ਮਨੀ ਸਿੰਘ ਵਾਲੀ ਬੀੜ ਮਿਲਦੀ ਹੈ, ਉਹਦੇ ਵੱਲ ਇਸ਼ਾਰਾ ਤੁਹਾਡਾ?
ਭਾਈ ਮਨੀ ਸਿੰਘ ਜੀ ਨੇ ਜਿਹੜੀ ਬੀੜ ਤਿਆਰ ਕੀਤੀ ਨਾ ਜੀ, ਤੇ ਭਾਈ ਮਨੀ ਸਿੰਘ ਜੀ ਦੇ ਖੱਤ ਮਾਤਾ ਸੁੰਦਰੀ ਜੀ ਵੱਲ ਲਿਖੇ ਗਏ, ਉਹਨਾਂ ਤੋਂ ਸਾਬਤ ਹੁੰਦਾ ਕਿ ਸਭ ਤੋਂ ਪਹਿਲਾਂ ਤਾਂ ਆਪਾਂ ਨੂੰ ਇਹ ਨਿਸ਼ਚਾ ਕਰ ਲੈਣਾ ਚਾਹੀਦਾ ਕਿ ਕੀ ਮਾਤਾ ਸੁੰਦਰੀ ਜੀ ਤੇ ਭਾਈ ਮਨੀ ਸਿੰਘ ਜੀ ਕੋਈ ਵਿਵਾਦਜਨਕ ਵਿਅਕਤੀ ਸਨ। ਨੰਬਰ ਇੱਕ। ਨੰਬਰ ਦੋ,
ਚੀਜ਼ ਨੂੰ ਏਦਾਂ ਅਕੈਡਮਿਕ ਹੀ ਗੱਲ ਰੱਖੋ, ਮੈਂ ਤੁਹਾਨੂੰ ਸਵਾਲ ਕਰ ਰਿਹਾ ਕਿ ਤੁਹਾਡਾ ਇਸ਼ਾਰਾ ਭਾਈ ਮਨੀ ਸਿੰਘ ਵਾਲੀ ਬੀੜ ਵੱਲ ਹੈ ਜੋ ਤੁਸੀਂ ਇਤਿਹਾਸਕ ਹਵਾਲਾ ਦੇ ਰਹੇ ਹੋ?
ਹਾਂ ਬਿਲਕੁਲ ਜੀ, ਉਹਨਾਂ ਦੀ ਬੀੜ ਵਾਲੀ ਹੈ ਜੀ।
ਮੈਂ ਉਸ ਬੀੜ ਬਾਰੇ ਤੁਹਾਨੂੰ ਇੱਕ ਕੁਐਸਚਨ ਕਰਨਾ, ਉਸ ਕੀ ਉਸ ਇਹ ਗੱਲ ਠੀਕ ਹੈ ਕਿ ਉਸ ਬੀੜ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਤੇ ਮੌਜੂਦਾ ਦਸਮ ਗ੍ਰੰਥ ਵਾਲੇ ਜਿਹੜੀਆਂ ਸਾਰੀਆਂ ਰਚਨਾਵਾਂ ਇਕੱਠੀਆਂ ਨੇ?
ਦੇਖੋ ਜੀ, ਦਸਮ ਗ੍ਰੰਥ ਜੀ ਦਸਮ ਗ੍ਰੰਥ,
ਇੱਕ ਮੇਰੀ ਗੱਲ ਦਾ ਜਵਾਬ, ਤੁਸੀਂ ਵਿਦਵਾਨ ਹੋ, ਮੈਂ ਤੁਹਾਨੂੰ ਇੱਕ ਕੁਐਸਚਨ ਕਰ ਰਿਹਾ ਕਿ ਕੀ ਜਿਹੜੀਆਂ ਦਸਮ ਗ੍ਰੰਥ ਵਾਲੀਆਂ ਬਾਣੀਆਂ ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੀਆਂ ਬਾਣੀਆਂ ਭਾਈ ਮਨੀ ਸਿੰਘ ਵਾਲੀ ਬੀੜ ਜਿਹਨੂੰ ਆਪਾਂ ਹਵਾਲਾ ਦਿੰਦੇ ਹਾਂ, ਕੀ ਉਹਦੇ ਵਿੱਚ ਦੋਹੇ ਇਕੱਠੀਆਂ ਨੇ ਇੱਕੋ ਜਿਲਦ ਵਿੱਚ?
ਨਹੀਂ,
ਭੇਦ ਹੈਗੇ ਨੇ, ਬਟ ਜਿਸ ਦਾ ਹਵਾਲਾ ਅਸੀਂ ਮੇਨ ਰੂਪ ਚ ਦਿੰਦੇ ਹਾਂ ਇਹ ਕੀ ਗੱਲ ਬਿਲਕੁਲ ਠੀਕ ਹੈ ਕਿ ਦੋਹੇ ਇੱਕ ਜਿਲਦ ਵਿੱਚ ਨੇ?
ਨਾ ਨਾ ਨਾ, ਇੱਕ ਜਿਲਦ ਦੇ ਵਿੱਚ ਹੋਣੀ ਨੀ ਸੀ ਭਾਈ ਮਨੀ ਸਿੰਘ ਜੀ ਵੇਲੇ, ਉਹਨਾਂ ਨੇ ਕੀ ਕੀਤਾ ਸੀ
ਕਿ ਜਿਹੜੇ ਦਸਮ ਗ੍ਰੰਥ ਦਾ ਆਪਾਂ ਹਵਾਲਾ ਦਿੰਦੇ ਹਾਂ ਉਹ ਤਾਂ ਉਸੇ ਚ ਇੱਕ ਜਿਲਦ ਚ ਹੈ। ਦੂਸਰੀ ਗੱਲ ਇਹ ਸੱਚ ਹੈ ਕਿ ਉਹਦੇ ਚ ਜਿਹੜੀਆਂ ਗੁਰੂ ਗ੍ਰੰਥ ਸਾਹਿਬ ਦੀਆਂ ਬਾਣੀਆਂ ਨੇ ਉਹ ਕਰਮ ਤੋੜ ਕੇ ਜਿਹੜਾ ਰਾਗਾਂ ਵਾਂਗ ਲਿਖੀ ਗਈ ਬਾਣੀ ਉਹ ਗੁਰੂਆਂ ਵਾਜ ਕਰ ਦਿੱਤੀ ਗਈ। ਤੀਸਰੀ ਇਹ ਹੈ ਕਿ ਮਹੱਲਾ ਪਹਿਲਾ ਮਹੱਲਾ, ਦੂਜਾ ਮਹੱਲਾ, ਚੌਥਾ ਦੀ ਬਜਾਏ ਪਾਤਸ਼ਾਹੀ ਪਹਿਲੀ ਪਾਤਸ਼ਾਹੀ ਦੂਜੀ ਪਾਤਸ਼ਾਹੀ ਤੀਜੀ ਪਾਤਸ਼ਾਹੀ ਪੰਜਵੀਂ ਫਿਰ ਪਾਤਸ਼ਾਹੀ ਦਸਵੀਂ ਫਿਰ ਭਗਤਾਂ ਦੀ ਬਾਣੀ ਇਹ ਕਰ ਦਿੱਤੀ ਗਈ। ਤਾਂ ਅੱਛਾ, ਜੇ ਆਪਾਂ ਇਹ ਮੰਨ ਲਈਏ ਕਿ ਉਹ ਜਿਹੜੀ ਪੋਥੀ ਹੈ ਉਹ ਦਸਮ ਗ੍ਰੰਥ ਦੀ ਅਥੈਂਟਿਸਿਟੀ ਨੂੰ ਸਪੋਰਟ ਕਰਦੀ ਹੈ, ਤਾਂ ਫਿਰ ਪਹਿਲੀ ਗੱਲ ਇਹ ਗੱਲ ਮੰਨਣ ਚ ਯਕੀਨ ਨਹੀਂ ਆਉਂਦੀ ਕਿ ਭਾਈ ਮਨੀ ਸਿੰਘ ਵਰਗੀ ਰੂਹ ਕਦੇ, ਜਿਨ੍ਹਾਂ ਨੇ ਆਪ ਗੁਰੂ ਗ੍ਰੰਥ ਸਾਹਿਬ ਲਿਖਿਆ ਹੋਇਆ ਗੁਰੂ ਸਾਹਿਬ ਦੀ ਹਦਾਇਤ ਦੇ ਉੱਤੇ, ਉਹ ਇਸ ਤਰ੍ਹਾਂ ਬਾਣੀ ਦਾ ਕਰਮ ਤੋੜ ਦੇਗੀ? ਇਹ ਅਥੈਂਟਿਸਿਟੀ ਮਤਲਬ ਸਾਡਾ ਯਕੀਨ ਨਹੀਂ ਮੰਨਦਾ ਭਾਈ ਮਨੀ ਸਿੰਘ ਪ੍ਰਤੀ ਜੋ ਸਾਡਾ ਯਕੀਨ ਹੈ, ਜੋ ਸਾਡੀ ਹਰ ਸਿੱਖ ਦੀ ਸ਼ਰਧਾ ਭਾਈ ਮਨੀ ਸਿੰਘ ਵਾਲਾ, ਕੀ ਤੁਸੀਂ ਮੰਨਦੇ ਹੋ ਇਹ ਹੋ ਸਕਦਾ?
ਨਹੀਂ ਹੋ ਸਕਦਾ। ਮੈਂ ਦੱਸਦਾ ਤੁਹਾਨੂੰ ਕਿ ਇੱਕ ਵਿਅਕਤੀ ਜਿੰਨਾ ਮਰਜ਼ੀ ਵੱਡਾ ਹੋਏ ਉਹ ਗੁਰੂ ਖਾਲਸਾ ਪੰਥ ਤੋਂ ਵੱਡਾ ਨਹੀਂ ਹੈ।
ਮੈਂ ਤੁਹਾਡੇ ਨਾਲ ਸਹਿਮਤ
ਹਾਂ,
ਪਰ ਇਹ ਭਾਈ ਪਰ ਫਿਰ ਵੀ ਕੁਛ ਰੂਹਾਂ ਨੇ ਪੰਥ ਦੀਆਂ ਜਿਨ੍ਹਾਂ ਤੇ ਪੰਥ ਦੀ ਯਕੀਨ ਬੁਨਿਆਦ ਵੱਜੀ ਹੋਈ। ਭਾਈ ਮਨੀ ਸਿੰਘ ਦਾ ਇੱਕ ਇਤਿਹਾਸ ਹੈ, ਜਿਵੇਂ ਤੁਸੀਂ ਕਹਿੰਦੇ ਆ ਕਿ ਉਹ ਕਦੇ ਝੂਠ ਮਾਰ ਸਕਦੇ ਆ, ਮਾਤਾ ਸੁੰਦਰੀ ਹੋਰਾਂ ਦਾ ਕਦੇ ਇਹ ਹੋ ਸਕਦਾ ਕਿ ਸਾਨੂੰ ਗਲਤ ਰਾਏ ਪਾਉਣਗੇ, ਪਰ ਕੀ ਦੂਜੇ ਪਾਸੇ ਜਦੋਂ ਅਕੈਡਮਿਕ ਗੱਲ ਕਰਾਂਗੇ ਕਿ ਇਸ ਤਰ੍ਹਾਂ ਦੀ ਇੱਕ ਬੀੜ ਭਾਈ ਮਨੀ ਸਿੰਘ ਜੀ ਤਿਆਰ ਕਰ ਸਕਦੇ ਆ? ਮਤਲਬ ਮੇਰੀ ਨੀਰੂ ਮਰਜ਼ੀ, ਤੁਸੀਂ ਵਿਦਵਾਨ ਆ ਸ਼ਾਇਦ, ਤੁਸੀਂ ਜਿਆਦਾ ਜਾਣਦੇ ਹੋ।
ਦੇਖੋ ਆਪਾਂ ਕੀ ਕਰ ਰਹੇ ਜੀ, ਅੱਜ ਦਾ ਆਪਣਾ ਜਿਹੜਾ ਨਾ ਇਹ ਡਿਸਕਸ਼ਨ ਹੈ, ਇਹ ਹੈਗੀ ਦਸਮ ਗ੍ਰੰਥ ਜੀ ਬਾਬਤ, ਜਿਹਦੇ ਵਿੱਚ ਭਾਈ ਮਨੀ ਸਿੰਘ ਜੀ ਦਾ ਜ਼ਿਕਰ ਤਾਂ ਆਏਗਾ, ਲੇਕਿਨ ਆਪਾਂ ਡਿਸਕਸ਼ਨ ਨੂੰ ਫੋਕਸ ਲਾਂਬਾ ਸਾਹਿਬ ਸਮੇਤ ਆਪਾਂ ਦਸਮ ਗ੍ਰੰਥ ਸਾਹਿਬ ਤੇ ਰੱਖੀਏ।
ਮੈਂ ਵੀ ਦਸਮ ਗ੍ਰੰਥ ਹੀ ਰੱਖਣਾ,
ਪਹੁੰਚਣ ਦੇ ਯੋਗ ਹੋਵਾਂਗੇ
ਜੀ। ਜੀ ਜੀ ਜੀ
ਨਹੀਂ, ਕਿਉਂਕਿ ਆਪਾਂ
ਲਾਂਬਾ ਸਾਹਿਬ ਹੋਇਆ ਇਹ ਕਿ ਕਿਉਂਕਿ ਇਹ ਵਿਵਾਦ ਸਮੇਤ ਭਾਈ ਮਨੀ ਸਿੰਘ ਜੀ ਦੇ ਪ੍ਰਚਲਿਤ ਰਿਹਾ, ਇਸੇ ਕਰਕੇ ਪੰਥ ਨੇ ਪ੍ਰਤੀਤ ਕੀਤਾ ਕਿ ਸਾਡੇ ਕੋਲ ਇੱਕ ਟਕਸਾਲੀ ਬੀੜ ਅਜਿਹੀ ਹੋਏ ਜਿਹਦੇ ਬਾਬਤ ਕੋਈ ਵਿਵਾਦ ਨਾ ਹੋਏ। ਉਹ ਫਿਰ ਭਾਈ ਫਾਈਨਲ ਜਿਹੜੀ ਅੱਜ ਬੀੜ ਆਪਾਂ ਨੂੰ ਮਿਲੀ ਨਾ 1428 ਪੰਨਿਆਂ ਵਾਲੀ, ਇਹ ਭਾਈ ਮਨਾ ਸਿੰਘ ਜੀ ਨੇ ਤਿਆਰ ਕੀਤੀ। ਇਹ ਤਕਰੀਬਨ 8 ਤੋਂ 10 ਸਾਲ ਤੱਕ ਦਾ ਸਮਾਂ ਲੱਗਿਆ ਤੇ ਇਹ 1905 ਦੇ ਵਿੱਚ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਰਿਲੀਜ਼ ਹੋਈ। ਸੋ ਅੱਜ ਜਿਹੜਾ ਸਾਡੇ ਸਾਹਮਣੇ 1428 ਪੰਨਿਆਂ ਦਾ ਸਰੂਪ ਹੈ ਨਾ, ਜੇ ਆਪਾਂ ਇਹਦੇ ਉੱਤੇ ਫੋਕਸ ਰੱਖਾਂਗੇ ਤਾਂ ਫਿਰ ਆਪਾਂ ਸੱਜੇ ਖੱਬੇ ਨਹੀਂ ਜਾਵਾਂਗੇ, ਫਿਰ ਆਪਣੀ ਗੱਲ ਹੈ ਜਿਹੜੀ ਨਾ ਕੇਂਦਰ ਬਿੰਦੂ ਦੇ ਉੱਤੇ ਕਲੀਅਰ ਕ੍ਰਿਸਟਲ ਕਲੀਅਰ ਹੋਏਗੀ। ਮੇਰਾ
ਜਿਹੜਾ 1428 ਪੰਨਿਆਂ ਦਾ ਦਸਮ ਗ੍ਰੰਥ ਦਾ ਤੁਹਾਡੇ ਆਪਾਂ ਕਹਿ ਰਹੇ ਹਾਂ
ਜੀ, ਹਾਂ ਹਾਂ ਜੀ,
ਤੇ ਇਹ ਤਾਂ ਜਿਹੜੀ ਸੋਧ ਕਮੇਟੀ 1898 ਚ ਬਣੀ ਹੈ, ਜਿਹਦੇ ਅੱਗੇ ਜਿਹਦੇ ਸਾਹਮਣੇ 35 ਉਸ ਵੇਲੇ ਉਹਨਾਂ ਨੂੰ ਮਿਲੇ ਸਰੂਪ ਵੱਖ ਵੱਖ ਤਰ੍ਹਾਂ ਦੇ, ਹੈਨਾ,
ਬਿਲਕੁਲ,
ਉਹਨਾਂ ਦੇ ਵਿੱਚੋਂ ਇਹ ਫਾਈਨਲ ਕੀਤਾ ਗਿਆ। ਸਾਰੇ ਮੰਨਦੇ ਆ ਵਿਦਵਾਨ, ਮੇਰੇ ਖਿਆਲ ਤੁਸੀਂ ਵੀ ਮੰਨਦੇ ਹੋ ਕਿ ਅੱਜ ਵਾਲਾ ਜਿਹੜਾ ਦਸਮ ਗ੍ਰੰਥ ਹੈ ਸਾਡੇ ਕੋਲ ਸੋਧ ਕਮੇਟੀ ਨੇ ਜਿਹੜਾ 1995 ਤੋਂ ਲੱਗਾ ਤੇ 97 ਤੱਕ ਗੱਲ ਗਾ ਕੇ ਨਿਬੜੀ ਏ, ਵੀ ਇਹ ਉਹਦਾ ਰੂਪ ਹੈ। ਤੇ ਫਿਰ ਜੇ ਭਾਈ ਮਨੀ ਸਿੰਘ ਵਾਲੀ ਬੀੜ ਚ ਜਿਹੜਾ ਦਸਮ ਗ੍ਰੰਥ ਹੈ ਉਹਦੇ ਵਿੱਚੋਂ ਉਸ ਵੇਲੇ ਉਹਨਾਂ ਨੇ 8 ਬਾਣੀਆਂ ਡਿਲੀਟ ਕੀਤੀਆਂ, ਤਾਂ ਫਿਰ ਆਪਾਂ ਜੇ ਮੰਨੀਏ ਵੀ ਭਾਈ ਮਨੀ ਸਿੰਘ, ਕਿਉਂਕਿ ਸਾਡੇ ਤੋਂ ਵੱਡੀ ਅਥਾਰਟੀ ਆ, ਸੋਧ ਕਮੇਟੀ ਤੋਂ ਵੀ ਵੱਡੀ ਅਥਾਰਟੀ ਆ ਭਾਈ ਮਨੀ ਸਿੰਘ ਜੀ, ਅਸੀਂ ਉਸ ਬੀੜ ਨੂੰ ਮੰਨ ਲੈਣੇ ਆ, ਤਾਂ ਫਿਰ
ਉਹ ਕਦੋਂ ਮੰਨਦੇ ਆ ਜੀ? ਅਸੀਂ ਤਾਂ ਸੋਧ ਕਮੇਟੀ ਦਾ ਜਿਹੜਾ ਦਸਮ ਗ੍ਰੰਥ ਹੈ ਨਾ ਜੀ, ਉਹਨੂੰ ਪ੍ਰਮਾਣਿਕ ਮੰਨਦੇ ਆ, ਕਿਉਂਕਿ ਪੰਥ ਵੱਲੋਂ ਪ੍ਰਮਾਣਿਤ ਉਹ ਹੈ
ਨਾ ਜੀ। ਨਾ ਪੰਥ, ਉਹ ਵੀ ਤੁਹਾਨੂੰ ਮੈਂ ਦੱਸਦੇ ਆ ਕਿ ਜਿਹੜਾ ਸੋਧ ਕਮੇਟੀ ਨੇ ਤਿਆਰ ਕੀਤਾ ਉਹ ਜਿਹੜੀ ਅੰਮ੍ਰਿਤਸਰ ਵਾਲੀ ਸਿੰਘ ਸਭਾ ਜਿਹਦੇ ਵਿੱਚ ਬਾਬਾ ਖੇਮ ਸਿੰਘ ਹੋਰੀ ਸੀ, ਤੇ ਜਿਹੜੀ ਲਾਹੌਰ ਵਾਲੀ ਸਿੰਘ ਸਭਾ ਜਿਹਦੇ ਚ ਸਿੱਖ ਪੰਥ ਦੇ ਵਿਦਵਾਨ ਗਿਆਨੀ ਗੁਰਦੇਵ ਸਿੰਘ, ਪ੍ਰੋਫੈਸਰ ਗੁਰਮਤ ਸਿੰਘ ਵਰਗੇ ਵਿਦਵਾਨ ਸੀ, ਉਹਨਾਂ ਨੇ ਉਹਨੂੰ ਚੈਲੰਜ ਕੀਤਾ। ਮੇਰੇ ਕੋਲ ਡੇਟਸ ਨੇ ਕਿ ਉਦੋਂ ਉਹਨਾਂ ਨੇ ਆਰਟੀਕਲ ਵੀ ਲਿਖਿਆ ਵੀ ਇਹ ਤੁਸੀਂ ਗਲਤ ਕਰ ਰਹੇ ਹੋ, ਉਹ ਜਿਹੜੀ ਡੇਟ ਚ ਆਰਟੀਕਲ ਛਪੇ ਨੇ ਮੈਂ ਤੁਹਾਨੂੰ ਉਹ ਡੇਟ ਵੀ ਦੱਸ ਦੇਣਾ ਵੀ ਉਹ ਕਿਹੜੀ ਡੇਟ ਚ ਕਿੱਥੇ ਆਰਟੀਕਲ ਛਪੇ ਨੇ। ਦੋ ਆਰਟੀਕਲ ਛਪੇ ਨੇ ਉਹਨਾਂ ਦੇ ਖਾਲਸਾ ਅਖਬਾਰ ਵਿੱਚ, ਇੱਕ 4 ਅਕਤੂਬਰ ਨੂੰ ਤੇ ਇੱਕ 25 ਅਕਤੂਬਰ ਨੂੰ, ਤੇ ਇੱਕ ਨਵੰਬਰ 1895 ਨੂੰ। ਇੱਕ 4 ਅਕਤੂਬਰ ਨੂੰ ਆਰਟੀਕਲ ਛਪਿਆ, ਦੂਜਾ 25 ਅਕਤੂਬਰ ਨੂੰ ਛਪਿਆ, ਤੀਜਾ 1 ਨਵੰਬਰ ਨੂੰ। ਉਹਨਾਂ ਨੇ ਕਿਹਾ ਕਿ ਇਹ ਜਿਹੜਾ ਤੁਸੀਂ ਕਰ ਰਹੇ ਹੋ ਇਹ ਬਿਲਕੁਲ ਗਲਤ ਕਰ ਰਹੇ ਹੋ। ਤੇ ਤੁਸੀਂ, ਮੈਂ ਤੁਹਾਨੂੰ ਇੱਕ ਸਵਾਲ ਕਰਦਾ, ਅੱਜ ਲਾਂਬਾ ਸਾਹਿਬ ਦੀਆਂ ਦੋ ਰਿਪੋਰਟਾਂ ਹੋਈਆਂ ਨੇ ਇੱਥੇ ਰੇਡੀਓ ਪ੍ਰੋਗਰਾਮ ਤੇ, ਉਹਨਾਂ ਨੇ ਕਿਹਾ ਕਿ ਜਿਹੜੇ ਭਾਗ ਸਿੰਘ ਅਬਾਲਵੀ ਹੋਰਾਂ ਨੇ
ਬੁੱਕ, ਉਹਨਾਂ ਨੂੰ ਸੰਬੋਧਨ ਹੋਗਾ ਨਾ ਫਿਰ ਲਾਂਬਾ ਸਾਹਿਬ, ਇੱਕ ਮਿੰਟ ਦੀ ਆਵਾਜ਼ ਸੁਣ ਰਹੇ ਆ ਜੀ,
ਤੁਸੀਂ ਕਿੰਨਾ ਕੁ ਸਹਿਮਤ ਹੋ ਇਸ ਗੱਲ ਨਾਲ? ਉਹਨਾਂ ਨੇ ਕਿਹਾ ਕਿ ਜਿਹੜੀ ਭਾਗ ਸਿੰਘ ਅਮਾਲਵੀ ਹੋਰਾਂ ਨੇ ਬੁੱਕ ਲਿਖੀ ਆ, ਪੰਥ ਚ ਵਿਵਾਦ ਉਦੋਂ ਸ਼ੁਰੂ ਹੋਇਆ।
ਬੇਨਤੀ ਹੈ ਜੀ, ਉਸ ਤੋਂ ਬਾਅਦ ਗੱਲ ਕਰਨ ਤੋਂ ਪਹਿਲੇ ਇੱਕ ਮੈਂ ਇਹਦੇ ਚ ਅਰਜ਼ ਕਰਨੀ ਚਾਹਾਂਗਾ
ਜੀ ਜੀ, ਗੋ ਅਹੈਡ।
ਜਿਸ ਵੇਲੇ ਜਿਹੜਾ ਸੋਧ ਕਮੇਟੀ ਦੀ ਔਰ ਕਹਿ ਰਹੇ ਹੈ ਕਿ ਦੋਨੋਂ ਸਿੰਘ ਸਭਾਵਾਂ ਲਾਹੌਰ ਦੀ ਤੇ ਜਿਹੜੀ ਅੰਮ੍ਰਿਤਸਰ ਦੀ, ਦੋਨਾਂ ਦੇ ਵਿੱਚ ਮਤਭੇਦ ਸਨ, ਉਹ ਮਤਭੇਦ ਹੋਣੇ ਕੋਈ ਹਰਜ ਨਹੀਂ, ਮਤਭੇਦ ਜਿਹੜੇ ਆਉਂਦੇ ਆ ਹਮੇਸ਼ਾ ਹੈਲਦੀ ਹੁੰਦੇ ਆ, ਉਹਦੇ ਵਿੱਚ ਹੋਏ ਹੋਣਗੇ, ਪਰ ਉਹਨਾਂ ਨੇ ਜਿਹੜੀ ਲਾਹੌਰ, ਜਿਹੜੀ ਇੱਥੇ ਅੰਮ੍ਰਿਤਸਰ ਸਾਹਿਬ ਜਿਹੜੀ ਸੋਧ ਕਮੇਟੀ ਨੇ ਕੰਮ ਕੀਤਾ ਲਗਾਤਾਰ ਇੰਨੇ ਸਾਲ ਉਹਨਾਂ ਨੇ ਕਰਕੇ, ਔਰ ਕਾਲੀ ਇਹ ਨਿਗਾ ਕਿ ਅਚਾਨਕ ਹੀ ਕੋਈ ਫੈਸਲਾ ਦੇ ਦਿੱਤਾ, ਉਹਦੇ ਵਿੱਚ ਪੂਰਾ ਉਹਨਾਂ ਨੇ ਪ੍ਰੋਸੀਜਰ ਅਡਾਪਟ ਕੀਤਾ। ਜਿਹੜੀਆਂ 32 ਜਾਂ 35 ਜਿੰਨਾ ਬੀੜਾਂ ਦਾ ਜ਼ਿਕਰ ਹੈ, ਪੁਰਾਤਨ ਬੀੜਾਂ ਉੱਥੇ ਸਾਰੀਆਂ ਪ੍ਰਕਾਸ਼ ਕੀਤੀਆਂ ਗਈਆਂ, ਔਰ ਉਹਦੇ ਚੋਂ ਮੁੱਖ ਬੀੜ ਦੇ ਵਿੱਚੋਂ ਇੱਕ ਸਿੰਘ ਉਹਦੇ ਚੋਂ ਪਾਠ ਕਰਦਾ ਸੀ, ਬਾਕੀ ਸਾਰੇ ਉਸ ਨੂੰ ਸੁਣਦੇ ਸੀ। ਜਿੱਥੇ ਵੀ ਕਿਧਰੇ ਕੋਈ ਅਗਰ ਗਲਤ ਨਜ਼ਰ ਆਉਂਦਾ ਸੀ, ਕਿਹਦੇ ਨਾਲ ਮੇਲ ਨਹੀਂ ਖਾਂਦਾ, ਉਹ ਆਪਣਾ ਹੱਥ ਖੜਾ ਕਰ ਦਿੰਦਾ ਸੀ।
ਲਾਂਬਾ ਸਾਹਿਬ ਪਲੀਜ਼, ਉਸ ਵੇਲੇ ਪੰਥ ਕੋਲ ਚੋਟੀ ਦੇ ਵਿਦਵਾਨ ਸੀ, ਮੈਨੂੰ ਇੱਕ ਚੋਟੀ ਦਾ ਵਿਦਵਾਨ ਉਹ ਸੋਧ ਕਮੇਟੀ ਚ ਦੱਸ ਦਿਓ।
ਦੇਖੋ ਜਿਹੜੀ,
ਦੇਖੋ ਕਿਉਂ ਨਹੀਂ ਸੀਗੇ ਇੰਨੇ ਚੋਟੀ ਵਿਦਵਾਨ ਪੰਥ ਕੋਲ ਹੋਣ, ਸੋਧ ਕਮੇਟੀ ਵਿਚ ਹੋਵੇ ਜੀ, ਫਲਾਣੀ ਮੰਡੀ ਦਾ ਸਕੱਤਰ, ਫਲਾਣਾ ਦੂਜਾ ਫਲਾਣੇ ਬਾਜ਼ਾਰ ਦਾ ਫਲਾਣਾ ਇੰਚਾਰਜ, ਫਲਾਣਾ ਸੈਕਟਰੀ ਅੰਮ੍ਰਿਤਸਰ ਸ਼ਹਿਰ ਦਾ, ਉਹ ਸਾਰੇ ਉਹ ਬੰਦੇ ਸੀ
ਜਿਹੜੇ ਅਰੂਪ ਸਿੰਘ ਦੇ ਨੇੜੇ ਸੀ, ਜਿਹੜੀ ਸੁਧਾਈ ਕੀਤੀ ਗਈ, ਜਿਹੜਾ ਉਸ ਨੂੰ ਕੀਤਾ ਗਿਆ, ਔਰ ਉਹਨਾਂ ਨੇ ਉਹਨਾਂ ਸਾਰਿਆਂ ਨੂੰ ਮੇਲ ਕੀਤਾ, ਉਹ ਜਿਹੜਾ ਕੰਮ ਸੀਗਾ।
ਲਾਂਬਾ ਸਾਹਿਬ ਉਸੇ ਹੀ ਕਮੇਟੀ ਨੇ, ਉਸੇ ਹੀ ਅਕਾਲ ਤਖ਼ਤ ਦਾ ਜਿਹੜਾ ਉਦੋਂ ਅਰੂਪ ਸਿੰਘ ਜਥੇਦਾਰ ਸੀ, ਪ੍ਰੋਫੈਸਰ ਗੁਰਮੁਖ ਸਿੰਘ ਹੋਰਾਂ ਨੂੰ ਪੰਥ ਚ ਛੇਕਿਆ, ਆਪਾਂ ਸਾਰੇ
ਉਹਨੂੰ ਤੁਸੀਂ ਜਥੇਦਾਰ ਨਹੀਂ ਤੁਸੀਂ ਕਹਿ ਸਕਦੇ, ਉਹ ਸਰਬਰਾਹ ਵੱਖਰੀ ਚੀਜ਼,
ਬਸ ਇਹ ਸਾਰਾ ਕੰਮ ਉਸੇ ਸਰਬਰਾਹ ਦੀ ਨਿਗਰਾਨੀ ਹੇਠ ਹੋਇਆ।
ਇੱਕ ਇਕੱਠੀ ਹੋ ਕੇ ਅਗਰ ਕੋਈ ਇਸ ਤਰੀਕੇ ਦਾ ਉਪਰਾਲਾ ਕੀਤਾ ਗਿਆ, ਉਸਦੀ ਅਹਿਮੀਅਤ
ਨਹੀਂ ਇਕੱਠੇ ਹੋਏ
ਕਰ ਸਕਦੇ ਨਾ,
ਪੰਥ ਨਹੀਂ ਇਕੱਠਾ ਹੋਇਆ, ਤੁਸੀਂ ਕਿਉਂ ਇਹਨੂੰ ਗਲਤ ਐਕਸਪਲੇਨ ਕਰ ਰਹੇ ਹੋ?
ਤੁਹਾਡੇ ਪਾਸ ਜੇ ਨਾਮ ਹੈ, ਜੇ ਨਾਮ ਦੱਸ ਸਕਦੇ ਲਾਂਬਾ ਸਾਹਿਬ?
ਕਮੇਟੀ ਹੁਣ ਇਸ ਤਰ੍ਹਾਂ ਜਿੰਨੀਆਂ ਕਮੇਟੀਆਂ ਬਣਦੀਆਂ
ਮੇਰੇ ਕੋਲ ਸਭ
ਇਹ ਵੀ ਨੇਗਾ ਕਿ ਕੋਈ ਇੱਕ ਦਿਨ ਦੇ ਵਿੱਚ ਕੰਮ ਹੋ ਗਿਆ ਜਿਹਦੇ ਚ 5-7-10 ਸਾਲ ਲੱਗੇ ਹੋਣ ਔਰ ਉਹਨਾਂ ਨੇ ਇੱਕ ਸਪੀਡ ਨੂੰ ਇੱਕ ਇੱਕ ਸੱਤਰ ਨੂੰ ਜਿਹੜਾ ਪੂਰੀ ਤਰ੍ਹਾਂ ਵਿਚਾਰ ਕੇ ਜਿਹੜਾ ਉਹਨਾਂ ਨੇ ਕੀਤਾ ਉਸ ਤੋਂ ਬਾਅਦ ਇਹਨਾਂ ਨੇ ਇਹ ਜਿਹੜਾ ਨਿਰਣਾ ਲਿਆ
ਤੁਹਾਡੇ ਚਰਨਾਂ ਵਿੱਚ ਸਾਡੀ ਬੇਨਤੀ ਹੈ ਤੁਹਾਡੇ ਚਰਨਾਂ ਵਿੱਚ ਕਿ ਉਸ ਕਮੇਟੀ ਵਿੱਚ ਕੋਈ ਇੱਕ ਪੰਥ ਦਾ ਉਸ ਸਮੇਂ ਦਾ ਜਿਹੜਾ ਉੱਘਾ ਵਿਦਵਾਨ ਹੈ
ਇੱਕ ਮਿੰਟ ਮਰੀਜ਼ ਸਮੁੱਖ ਸਿੰਘ ਤੁਹਾਨੂੰ ਵੀ ਲਾਂਬਾ ਸਾਹਿਬ ਤੇ ਪੰਨੂ ਸਾਹਿਬ ਮੈਂ ਬੇਨਤੀ ਕਰਦਾ ਕਿ ਜਦੋਂ ਇੱਕ ਬੰਦਾ ਬੋਲਦਾ ਹੋਵੇ ਪਲੀਜ਼ ਦੂਸਰਾ ਉਹਦੀ ਜ਼ਰੂਰ ਗੱਲ ਸੁਣੇ ਆਪਾਂ ਪਿਆਰ ਦੇ ਸਤਿਕਾਰ ਨਾਲ ਸਾਰੇ ਮਾਹੌਲ ਵਿੱਚ ਗੱਲਬਾਤ ਕਰਨੀ ਆ ਹਾਂਜੀ ਮਰੀਜ਼ ਸਿੰਘ ਜੀ
ਮੇਰੇ ਜਿਹੜਾ ਬੇਨਤੀ ਮੈਂ ਤਾਂ ਕਰਤੀ
ਹਾਂਜੀ ਲਾਂਬਾ ਸਾਹਿਬ ਕੀ ਕਹਿਣਾ ਚਾਹੁੰਦੇ ਹੋ
ਜੀ ਦੱਸੋ ਜੀ ਮੈਂ ਤਾਂ ਇਹੀ ਦੱਸ ਰਿਹਾ ਸੀ ਜੀ ਕਿ ਜਦੋਂ ਇੱਕ ਉਪਰਾਲਾ ਕੀਤਾ ਗਿਆ ਔਰ ਕਿਉਂਕਿ ਵੱਖ ਵੱਖ ਬੀੜਾਂ ਸੀਗੀਆਂ ਇਹ ਕੰਮ ਅਕੈਡਮਿਕ ਪੱਧਰ ਤੇ ਇਹ ਸੀਗਾ ਕਿ ਕਿਸੇ ਦੇ ਵਿੱਚ ਕੋਈ ਤੁਕ ਵੱਧ ਘੱਟ ਨਾ ਹੋਏ ਉਹਨਾਂ ਨੇ ਉਹ ਜਿਹੜਾ ਕੰਮ ਕੀਤਾ ਹੈਗਾ ਕੋਈ ਨਵੀਂ ਉਹਨਾਂ ਨੇ ਐਡੀਟਿੰਗ ਨਹੀਂ ਕੀਤੀ ਕੋਈ ਨਵੀਂ ਚੀਜ਼ ਨਹੀਂ ਬਣਾਈ ਪੁਰਾਤਨ ਹੱਥ ਲਿਖਤ ਬੀੜਾਂ ਸੀਗੀਆਂ ਉਹਨਾਂ ਨੂੰ ਮੇਲ ਕੇ ਉਹਨਾਂ ਨੇ ਇੱਕ ਫਾਈਨਲ ਬੀੜ ਦਿੱਤੀ ਜੇ ਕਿਧਰੇ ਕੋਈ ਅੱਗੇ ਪਿੱਛੇ ਸੀ ਅਦਰਵਾਈਜ਼ ਇਹਦਾ ਮਤਲਬ ਹੈਗਾ ਕਿ ਉਹ ਬੀੜਾਂ ਪੁਰਾਤਨ ਸੀਗੀਆਂ ਜਿਹਦੇ ਵਿੱਚੋਂ ਉਹਨਾਂ ਨੇ ਕਰਕੇ ਤਾਂ ਉਹਨਾਂ ਨੇ ਇਹਨੂੰ ਫਾਈਨਲ ਕੀਤਾ
ਲੰਬਾ ਸਾਹਿਬ ਜੀ ਇੱਕ ਮਿੰਟ ਭਾਈ ਸਾਹਿਬ ਜੀ ਇੱਕ ਮਿੰਟ ਪਲੀਜ਼ ਲੰਬਾ ਸਾਹਿਬ ਜੀ ਗੱਲ ਕਰਨ ਦਾ ਤਰੀਕਾ ਇਹ ਹੁੰਦਾ ਹੈ ਕਿ ਜਵਾਬ ਲਓ ਤੇ ਦਿਓ ਪਲੀਜ਼ ਅੱਛਾ ਉਹਨਾਂ ਨੇ ਸਵਾਲ ਕੀਤਾ ਤੁਸੀਂ ਪਹਿਲਾਂ ਉਸ ਦਾ ਜਵਾਬ ਦੇਣ ਤੋਂ ਬਿਨਾਂ ਜਦੋਂ ਅੱਗੇ ਆਪਾਂ ਲੰਘਾਂਗੇ ਨਾ ਤੇ ਇੱਕ ਤੇ ਸਟੂਡੀਓ ਦਾ ਟਾਈਮ ਆਪਣਾ ਤੇ ਜਿਹੜੇ ਸਰੋਤੇ ਸਾਡੇ ਸੁਣ ਰਹੇ ਉਹ ਵੇਸਟ ਹੋਵੇਗਾ ਤੁਸੀਂ ਟੂ ਦੀ ਪੁਆਇੰਟ ਇੱਕ ਮਿੰਟ ਖਲੋਓ ਪਲੀਜ਼ ਗੱਲ ਨਾ ਟੁੱਕੋ ਇੱਕ ਮਿੰਟ ਜਵਾਬ ਦਿਓ ਵੀ ਉਸ ਵੇਲੇ ਇੰਨੇ ਉੱਘੇ ਵਿਦਵਾਨ ਸਨ ਪੰਥ ਦੇ ਵਿੱਚ ਉਹਨਾਂ ਦੇ ਵਿੱਚੋਂ ਉਸ ਸੋਧਕ ਕਮੇਟੀ ਦੇ ਵਿੱਚ ਕੋਈ ਸ਼ਾਮਿਲ ਕਿਉਂ ਨਹੀਂ ਹੋਇਆ ਨੰਬਰ 2 8 ਬਾਣੀਆਂ ਜਿਹੜੀਆਂ ਉਹ ਕਹਿ ਰਹੇ ਨੇ ਭਾਈ ਅਮਰੀਕ ਸਿੰਘ ਮੁਕਤਸਰ ਕਿ ਬਲੀਡ ਹੋਈਆਂ ਕਿ ਨਹੀਂ ਜੈਸ ਔਰ ਨੋ ਹੈਲੋ
ਜੀ ਲਾਂਬਾ ਸਾਹਿਬ
ਹਾਂਜੀ ਹਾਂਜੀ
ਉਹ ਪੁੱਛਦੇ ਵੀ ਤੁਹਾਨੂੰ ਆਵਾਜ਼ ਸੁਣੀ ਸੀ ਜੀ
ਜੀ ਹਾਂਜੀ
ਲਾਂਬਾ ਸਾਹਿਬ ਜੀ ਮੈਂ ਆਪਣਾ ਸਵਾਲ ਫਿਰ ਦੁਹਰਾ ਦਿੰਦਾ ਤੁਹਾਨੂੰ ਸੋਚਣ ਦਾ ਮੌਕਾ ਮਿਲ ਜੂਗਾ ਕਿ ਉਹਨਾਂ ਨੇ ਸਵਾਲ ਕੀਤਾ ਸੀ ਕਿ ਉਸ ਟਾਈਮ ਤੇ ਪੰਥ ਦੇ ਵਿੱਚ ਬੜੇ ਉੱਘੇ ਵਿਦਵਾਨ ਸਨ
ਤੁਹਾਡੀ ਆਵਾਜ਼ ਬਹੁਤ ਮੱਧਮ ਆ ਰਹੀ ਹੈ ਜੀ
ਪੰਨੂ ਸਾਹਿਬ ਤੁਹਾਨੂੰ ਆ ਰਹੀ ਹੈ ਜੀ
ਤੁਹਾਡੀ ਬਿਲਕੁਲ ਠੀਕ ਹੈ
ਮੈਨੂੰ ਸਾਫ਼ ਸੁਣਾਈ ਦੇ ਰਹੀ ਹੈ ਜੀ ਕਿ ਇਹਦੇ ਚ ਮੇਰੀ ਅਰਜ਼ ਇਹ ਹੈ ਕਿ ਇਹ ਜਿਹੜਾ ਕੰਮ ਸੀ ਨਾ ਸੋਧਕ ਕਮੇਟੀ ਦਾ
ਹੈਲੋ
ਪੁਰਾਤਨ ਗ੍ਰੰਥਾਂ ਨੂੰ ਇਕੱਠਾ ਕਰਕੇ ਕੰਪੇਅਰ ਕਰਨਾ ਪ੍ਰੂਫ ਰੀਡਿੰਗ ਕਰਨੀ ਤੇ ਫਿਰ ਉਹਨੂੰ ਬਾਣੀਆਂ ਨੂੰ ਤਰਤੀਬ ਦੇਣੀ ਇਹ ਕੰਮ ਇਹਦਾ ਵਿਰੋਧ ਮੈਨੂੰ ਤੁਸੀਂ ਇਹ ਦੱਸੋ ਕਿ ਤੁਸੀਂ ਕਹਿੰਦੇ ਹੋ ਕਿ ਇਹਦੇ ਵਿੱਚ ਸ਼ਾਮਿਲ ਹੋਇਆ ਜਿੰਨੇ ਉਸ ਵਕਤ ਦੇ ਵਿਦਵਾਨ ਹੋਏ ਸਾਡੇ ਗਿਆਨਦੀਪ ਸਿੰਘ ਭਾਈ ਵੀਰ ਸਿੰਘ ਇਹ ਜਿੰਨੇ ਵਿਦਵਾਨ ਹੈ ਆਪਣੇ ਜਿਹੜੇ ਸਿੰਘ ਸਭਾ ਲਹਿਰ ਦੇ ਮੋਢੀ ਹੋਏ ਕੀ ਇਹਨਾਂ ਵਿੱਚੋਂ ਕਿਸੇ ਨੇ ਇਸ ਗ੍ਰੰਥ ਦਾ ਜਾਂ ਇਹ ਸੋਧਕ ਕਮੇਟੀ ਦਾ ਜਾਂ ਇਸ ਪ੍ਰੋਜੈਕਟ ਦਾ ਵਿਰੋਧ ਕੀਤਾ
ਹਾਂਜੀ ਕੀਤਾ ਜੀ
ਕਿਹਨੇ ਕੀਤਾ ਜੀ
ਇਹ ਕੀਤਾ ਜੀ ਜਿਹੜੀ ਲਾਹੌਰ ਵਾਲੀ ਸਿੰਘ ਸਭਾ ਜਿਹਨਾਂ ਚ ਗਿਆਨੀ ਗੁਰਦਿੱਤ ਸਿੰਘ ਪ੍ਰੋਫੈਸਰ ਗੁਰਮੁਖ ਸਿੰਘ ਸਾਰੀ ਕਮੇਟੀ ਨੇ ਵਜਵੇਂ ਰੂਪ ਦੇ ਵਿੱਚ 4 ਅਕਤੂਬਰ 25 ਅਕਤੂਬਰ 1 ਨਵੰਬਰ 1895 ਦੇ ਨੂੰ ਜਿਹੜਾ ਖਾਲਸਾ ਅਖਬਾਰ ਹੈ ਲਗਾਤਾਰ 3 ਆਰਟੀਕਲ ਉਹਦੇ ਵਿੱਚ ਛਪੇ ਹੈ ਅੱਛਾ ਦੂਸਰੀ ਤੁਹਾਨੂੰ ਇੱਕ ਮੈਂ ਹੋਰ ਬੇਨਤੀ ਕਰਾਂ ਪੰਨੂ ਸਾਹਿਬ ਮੈਨੂੰ ਵੀ ਇਹ ਜਿਹੜਾ ਪ੍ਰੋਫੈਸਰ ਗੁਰਮੁਖ ਸਿੰਘ ਹੋਰਾਂ ਦਾ ਇਹ ਜਿਹੜਾ ਸਾਰਾ ਕੰਮ ਹੋਇਆ ਤੁਸੀਂ ਇਤਿਹਾਸਕ ਤੌਰ ਤੇ ਇਹਦੀ ਪੜਚੋਲ ਕਰ ਲਓ ਸਾਰਾ ਕੰਮ ਜਿਹੜੀ ਅਕਾਲ ਤਖ਼ਤ ਸਾਹਿਬ ਦਾ ਉਸ ਵੇਲੇ ਦਾ ਸਰਬਰਾਹ ਸੀ ਉਹਦੀ ਸਰਪ੍ਰਸਤੀ ਵਿੱਚ ਥੱਲੇ ਹੋਇਆ ਤੁਸੀਂ ਦੇਖੋ ਵੀ ਇਸੇ ਹੀ ਜਿਹੜੇ ਟਕਰਾਅ ਵਿੱਚੋਂ ਫਿਰ ਪ੍ਰੋਫੈਸਰ ਗੁਰਮੁਖ ਸਿੰਘ ਹੋਰਾਂ ਨੂੰ ਛੇਕਿਆ ਗਿਆ ਪੰਥ ਚੋਂ ਜਿਹੜੇ ਇਕੱਲਾ ਇਹ ਮਤਭੇਦ ਨਹੀਂ ਸੀ ਹੋਰ ਵੀ ਮਤਭੇਦ ਸੀ
ਉਹਦੀ ਵਜ੍ਹਾ ਹੋਰ ਸੀ
ਨਹੀਂ ਉਹ ਵਜ੍ਹਾ ਸੀ
ਗ੍ਰੰਥ ਦੀ ਵਜ੍ਹਾ ਨਹੀਂ
ਨਹੀਂ ਉਹਦਾ ਇੱਕ ਮਜ਼ਾ ਇਹ ਵੀ ਸੀ ਇੱਕ ਮੈਂ ਇਹ ਮੰਨਦਾ ਕਿ ਹੋਰ ਇਹ ਕੱਲੀ ਇਹ ਵਜ੍ਹਾ ਨਹੀਂ ਸੀ ਇਹ ਤੁਹਾਡੇ ਨਾਲ ਮੈਂ ਸਹਿਮਤ ਹਾਂ
ਉਹ ਬੇਦੀਆਂ ਦੀ ਵਿਰੋਧਤਾ ਸੀ
ਫਿਰ ਇਹ ਸਾਰਾ ਕੰਮ ਬੇਦੀ ਦੀ ਸਰਪ੍ਰਸਤੀ ਚ ਹੋਇਆ ਜੀ ਖੇਮ ਸਿੰਘ ਦੀ
ਹਾਂ ਮੰਨ ਲਈ
ਤੁਸੀਂ ਮੰਨਦੇ ਆ ਨਾ ਫਿਰ ਜਿਹੜਾ ਤੂੰ ਕਿਉਂ ਹੋਇਆ ਕਿਉਂਕਿ ਬੇਦੀ ਖੇਮ ਸਿੰਘ ਦਾ ਜਿਹੜਾ ਕੰਮ ਸੀ ਜਿਹੜੀ ਉਹਨਾਂ ਦੇ ਉਸ ਵੇਲੇ ਐਕਟ ਕਰ ਰਹੇ ਸੀ ਉਹ ਐਕਟ ਉਹ ਪ੍ਰੋਫੈਸਰ ਗੁਰਮੁਖ ਸਿੰਘ ਗਿਆਨੀ ਦਿੱਤ ਸਿੰਘ ਪੰਥ ਦੇ ਉੱਘੇ ਵਿਦਵਾਨ ਉਹਨੂੰ ਪੰਥ ਵਿਰੋਧੀ ਸਮਝਦੇ ਸੀ ਤਾਂ ਉਸ ਵਿਰੋਧ ਵਿੱਚੋਂ ਕਿਉਂਕਿ ਸਰਬਰਾਹ ਉਹਨਾਂ ਦੇ ਨੇੜੇ ਸੀ ਸਰਕਾਰ ਉਹਨਾਂ ਦੇ ਨੇੜੇ ਸੀ ਖੇਮ ਸਿੰਘ ਬੇਦੀ ਹੋਰਾਂ ਦੇ ਨੇੜੇ ਸੀ ਤਾਂ ਉਹ ਉਸ ਵੇਲੇ ਸਾਨੂੰ ਜਿਹੜਾ ਸਾਡਾ ਪੰਥ ਦੇ ਉੱਘੇ ਵਿਦਵਾਨ ਸੀ ਉਹਨਾਂ ਦੇ ਖਿਲਾਫ਼ ਸਾਡੇ ਫਤਵੇ ਆਏ ਤੁਸੀਂ ਸਹਿਮਤ ਹੋ ਮੈਨੂੰ ਨਹੀਂ ਲੱਗਦਾ ਤੁਹਾਡੇ ਵਰਗਾ ਸੁਹਿਰਦ ਵਿਦਵਾਨ ਇਸ ਗੱਲ ਤੋਂ ਮੁਨਕਰ ਹੋ ਸਕਦਾ ਹੈ
ਨਹੀਂ ਬਿਲਕੁਲ ਠੀਕ ਹੈ ਸਵਾਲ ਇਹ ਹੈ ਕਿ ਬਹੁਤ ਸਾਰੇ ਕਾਰਨ ਸਨ ਪ੍ਰੋਫੈਸਰ ਗੁਰਮੁਖ ਸਿੰਘ ਨੂੰ ਛੇਕਣ ਦੇ ਇਹਨਾਂ ਦੇ ਵਿੱਚੋਂ ਦਸਮ ਗ੍ਰੰਥ ਨਹੀਂ ਸੀ ਕਾਰਨ
ਸੀਗਾ ਇਹ ਦੇਖੋ ਹੁਣ ਤੁਹਾਡੀ ਤੇ ਮੇਰੀ ਪੜ੍ਹਾਈ ਦਾ ਹੋ ਸਕਦਾ ਅੰਤਰ ਤੁਸੀਂ ਤਾਂ ਬਹੁਤ ਉੱਚੇ ਵਿਦਵਾਨ ਹੋ ਵੀ ਮੈਂ ਕਹਾਂ ਤੁਹਾਨੂੰ ਚੈਲੰਜ ਕਰਾਂ ਮੇਰੀ ਹਸਤੀ ਤਾਂ ਨਹੀਂ ਹੈਗੀ ਵੀ
ਅੱਛਾ ਪੰਨੂ ਸਾਹਿਬ ਚਲੋ ਅਗਲਾ ਸਵਾਲ ਪਲੀਜ਼ ਕਿ ਜਿਸ ਸੰਦਰਭ ਦੇ ਵਿਚ ਸੋਧਕ ਕਮੇਟੀ ਨੇ ਇਹ ਗ੍ਰੰਥ ਦਸਮ ਗ੍ਰੰਥ ਤਿਆਰ ਕੀਤਾ ਆ, ਆਪ ਜੀ ਇਸ ਨੂੰ ਸਮੁੱਚੇ ਰੂਪ ਦੇ ਵਿਚ ਕੀ ਉਹ ਥਾਂ ਦੇਣ ਵਾਸਤੇ ਤਿਆਰ ਹੈ ਜਿਹੜੀ ਦਿਆਲਪੁਰੇ ਦੇ ਵਿਚ ਦਿੱਤੀ ਗਈ?
ਦੇਖੋ ਕੀ ਹੈ ਕਿ ਦਿਆਲਪੁਰੇ ਚ ਕੀ ਹੋਇਆ ਕੀ ਨਹੀਂ ਹੋਇਆ, ਮੈਂ ਆਪਣੇ ਆਪ ਨੂੰ ਆਪਣਾ ਸਟੈਂਡ ਕਲੀਅਰ ਕਰਾਂ ਤੇ ਸਾਰੇ ਦੋਸਤਾਂ ਅੱਗੇ ਨਿਮਰਤਾ ਨੂੰ ਬੇਨਤੀ ਕਰਾਂ ਕਿ ਗੁਰੂ ਗ੍ਰੰਥ ਸਾਹਿਬ ਜੀ ਦੇ ਤੁਲ ਸੰਸਾਰ ਦੇ ਵਿਚ ਨਾ ਕੋਈ ਗ੍ਰੰਥ ਨਾ ਕੋਈ ਬਾਣੀ। ਸਭ ਤੋਂ ਪਹਿਲਾਂ ਤਾਂ ਮੈਂ ਕਲੀਅਰ ਹਾਂ, ਨੰਬਰ ਇਕ। ਨੰਬਰ ਦੋ, ਗੁਰੂ ਮਹਾਰਾਜ ਸੱਚੇ ਪਾਤਸ਼ਾਹ ਦਸਮ ਪਾਤਸ਼ਾਹ ਹਜ਼ੂਰ ਗੁਰੂ ਗ੍ਰੰਥ ਸਾਹਿਬ ਜੀ ਨੂੰ ਗੁਰਾਈ ਦੇ ਕੇ ਗਏ ਨੇ, ਦਸਮ ਗ੍ਰੰਥ ਜੀ ਨੂੰ ਗੁਰਾਈ ਦੇ ਕੇ ਨਹੀਂ ਗਏ
ਜੀ, ਬਿਲਕੁਲ।
ਤੀਸਰੀ ਗੱਲ, ਗੁਰੂ ਗ੍ਰੰਥ ਸਾਹਿਬ ਜੀ ਬਾਬਤ ਵਿਵਾਦ ਨਹੀਂ ਹੋ ਸਕਦਾ, ਦਸਮ ਗ੍ਰੰਥ ਬਾਬਤ ਵਿਵਾਦ ਹੋ ਸਕਦਾ ਹੈ ਤੇ ਉਸ ਵਿਵਾਦ ਨੂੰ ਵੈਲਕਮ ਕਰੀਏ।
ਇੱਕ ਮਿੰਟ,
ਨੰਬਰ ਚਾਰ, ਇਹਨਾਂ ਵਿਵਾਦਾਂ ਚੋਂ ਨਿਕਲਣ ਵਾਸਤੇ ਆਮ ਰਾਏ ਤੇ ਆਮ ਸਹਿਮਤੀ ਕਾਇਮ ਕਰੀਏ। ਸੋ ਲਾਸਟ ਚ ਮੈਂ ਇਹ ਬੇਨਤੀ ਕਰਾਂਗਾ ਇਸ ਕੱਲੇ ਇਸ ਕੁਐਸਚਨ ਦੇ ਕੰਟੈਕਸਟ ਦੇ ਵਿਚ ਕਿ ਸ੍ਰੀ ਗੁਰੂ ਖਾਲਸਾ ਪੰਥ ਦਾ ਪ੍ਰਕਾਸ਼ ਜਦੋਂ 1699 ਚ ਹੋਇਆ ਉਦੋਂ ਤੋਂ ਲੈ ਕੇ ਅੱਜ ਤੱਕ ਇਸ ਸਬੰਧੀ ਕਿਸੇ ਨੇ ਵਿਵਾਦ ਨਹੀਂ ਕੀਤਾ ਕਿ ਚੌਪਈ ਸਾਹਿਬ, ਜਾਪ ਸਾਹਿਬ, ਸਵਈਏ,
ਇਹ ਵਿਵਾਦ ਹੋਣਾ ਵੀ ਨਹੀਂ ਚਾਹੀਦਾ। ਇਹ ਜਿਹੜੇ ਲੋਕ ਕਰਦੇ ਆ ਉਹ ਮੈਨੂੰ ਲੱਗਦਾ ਕਿ ਇੱਕ ਡਿਸਿਪਲਿਨ ਪੰਥ ਦਾ ਭੰਗ ਕਰਦੇ ਆ।
ਬਿਲਕੁਲ ਜੀ, ਇਸ ਡਿਸਿਪਲਿਨ ਅਗਲੀ ਅਰਜ਼ ਮੈਂ ਇਹਦੇ ਨਾਲ ਇਹ ਕਰਾਂ ਕਿ ਜਿਨ੍ਹਾਂ ਨੇ ਫਿਰ ਦਸਮ ਗ੍ਰੰਥ ਉਪਰ ਕਿੰਤੂ ਪ੍ਰੰਤੂ ਕੀਤਾ ਉਹਨਾਂ ਨੇ ਯਕੀਨਨ ਬਾਅਦ ਦੇ ਵਿਚ ਗੁਰੂ ਗ੍ਰੰਥ ਸਾਹਿਬ ਤੇ ਕਿੰਤੂ ਪ੍ਰੰਤੂ ਕੀਤਾ, ਖਾਸ ਕਰਕੇ ਭੱਟਾਂ ਦੇ ਸੋਈਆਂ ਤੇ। ਤੁਸੀਂ ਤਾਂ
ਤੁਹਾਡਾ ਪਤੌੜੀਆਂ ਵੱਲ ਇਸ਼ਾਰਾ ਹੈ,
ਸੌੜੀਆਂ ਵੱਲ ਵੀ ਇਸ਼ਾਰਾ ਹੈ ਜੀ। ਤੇ ਹੁਣ ਜਿਹੜੇ ਵਿਦਵਾਨ ਨੇ ਨਾ, ਮਤਲਬ ਆ ਜਿਹੜਾ ਗਰੁੱਪ ਦਾ ਜ਼ਿਕਰ ਕੀਤਾ ਸੀ ਤੁਸੀਂ ਪਿਛਲੀ ਇੰਟਰਵਿਊ ਲਈ ਸੀ, ਇਹਨਾਂ ਦਾ ਇਹ ਪੱਕਾ ਇਰਾਦਾ ਹੈ ਕਿ ਚੌਪਈ ਹੈ ਜਿਹੜੀ ਇਹ, ਕਿਉਂਕਿ ਚਰਿੱਤਰ ਉਪਾਖਿਆਨ ਦਾ ਹਿੱਸਾ ਹੈ, ਇਹ ਹੈ ਨੀ ਦਸਮ ਪਾਤਸ਼ਾਹ ਦੀ ਰਚਨਾ ਨੀ, ਤੇ ਇਹ ਅਮਰ ਦੀ ਬਾਣੀ ਨੀ, ਤੇ ਇਹ ਨਿਤਨੇਮ ਦੀ ਬਾਣੀ ਨੀ। ਉਹ ਤੋਂ ਬਾਅਦ ਸਹਿਜੇ ਫਿਰ ਉਹ ਅਟੈਕ ਕਰਦੇ ਨੇ ਕਿ ਕੋਈ ਵੀ ਬਾਣੀ ਦਸਮ ਪਾਤਸ਼ਾਹ ਦੀ ਨੀ ਹੈ।
ਦੇਖੋ ਅਸੀਂ ਫਿਰ ਉਹ ਅਟੈਕ ਕਰਦੇ ਨੇ ਗੁਰੂ ਗ੍ਰੰਥ ਸਾਹਿਬ। ਇਸ ਗੱਲ ਨੂੰ ਆਪਾਂ ਇਹ ਨਾ ਕਰੀਏ ਕਿ ਉਹ ਗਾ ਐ ਕਰਨਗੇ, ਅਸੀਂ ਇਸ ਤੁਹਾਡੀ ਗੱਲ
ਚੁੱਕੇ ਨੇ ਜੀ,
ਅਸੀਂ ਤੁਹਾਡੀ ਗੱਲ ਨਾਲ 100% ਸਹਿਮਤ ਹੈ ਕਿ ਜਿਹੜਾ ਆਦਮੀ ਸਾਡੀ ਖਾਲਸੇ ਦੀ ਜਿਹੜੀ ਰਹਿਤ ਬਣੀ ਹੈ, ਜਿਹਦੇ ਤੇ ਅਸੀਂ ਜਾ ਕੇ ਮਸਾਂ ਇਕੱਠੇ ਹੋਏ ਹਾਂ ਸਾਰੇ, ਹੈਨਾ, ਜਿਹੜਾ ਸਾਡੀ ਉਸ ਏਕਤਾ ਨੂੰ ਭੰਗ ਕਰਦਾ ਉਹ ਗਲਤੀ ਕਰ ਰਿਹਾ, ਤੇ ਉਹਨੂੰ ਇਸ ਗਲਤੀ ਨੂੰ ਆਪਦੀ ਨੂੰ ਦਰੁਸਤ ਕਰਨਾ ਚਾਹੀਦਾ। ਜੇ ਉਹ ਨਹੀਂ ਕਰੂਗਾ ਤਾਂ ਸਾਡਾ ਨੁਕਸਾਨ ਕਰੇਗਾ, ਅਸੀਂ ਤੁਹਾਡੇ ਨਾਲ 1% ਸਹਿਮਤ ਹੈ।
ਪੰਨੂ ਸਾਹਿਬ ਇੱਕ ਹੋਰ, ਅਸੀਂ ਥੋੜਾ ਜਿਹਾ ਗੱਲ ਆਪ ਜੀ ਨੂੰ ਕਲੀਅਰ ਕਰਾਂ ਕਿ ਅਸੀਂ ਇੱਥੇ ਪਲੀਜ਼ ਕਿਸੇ ਵਿਦਵਾਨਾਂ ਵੱਲੋਂ ਨਹੀਂ ਬੋਲ ਰਹੇ, ਨਾ ਕਿਸੇ ਵਿਦਵਾਨਾਂ ਵੱਲੋਂ ਆਪ ਜੀ ਨੂੰ ਸਵਾਲ ਕਰ ਰਹੇ ਹਾਂ, ਅਸੀਂ ਐਜ ਏ ਇਨੋਸੈਂਟ, ਨਾ ਅਸੀਂ ਖੁਦ ਕੋਈ ਵਿਦਵਾਨ ਆ, ਇਸ ਕਰਕੇ ਅਸੀਂ ਐਜ ਏ ਇਨੋਸੈਂਟ ਆਪ ਜੀ ਨੂੰ ਸਵਾਲ ਕਰ ਰਹੇ ਹਾਂ। ਤੁਸੀਂ ਇਹ ਨਾ ਸੋਚੋ ਕਿ ਅਸੀਂ ਕੋਈ ਵਿਦਵਾਨਾਂ ਵੱਲੋਂ, ਤੁਸੀਂ ਉਹਨਾਂ ਦੀ ਦਲੀਲ ਜਿਹੜੀ ਜਾਂ ਉਹਨਾਂ ਨਾਲ ਗੱਲਬਾਤ ਉਹ ਤੁਹਾਡੀ ਉਹਨਾਂ ਨਾਲ ਆ, ਇੱਥੇ ਜਿਹੜੀ ਆਪਣਾ ਸਵਾਲ ਕੁਐਸਚਨ ਆਨਸਰ ਹੋ ਰਿਹਾ ਉਹ ਤੁਸੀਂ ਸਿਰਫ ਪਲੀਜ਼ ਸਾਡੇ ਆਨਸਰ ਦਿਓ।
ਹਾਂਜੀ ਕਰੋ ਜੀ ਹੁਕਮ ਜੀ।
ਬੇਨਤੀ ਸੀ ਜੀ, ਕਿਉਂਕਿ ਦਿਆਲਪੁਰ ਭਾਈਕਾ ਦਾ ਜ਼ਿਕਰ ਆਇਆ ਜੀ, ਮੈਂ ਉੱਥੇ ਖੁਦ ਗਿਆ ਸੀਗਾ, ਉੱਥੇ ਹਾਜ਼ਰੀ ਭਰੀ ਸੀਗੀ।
ਹਾਂਜੀ,
ਤੇ ਉਹਦੀ ਮੈਂ ਤਕਰੀਬਨ 250 ਤਸਵੀਰਾਂ ਵੀ ਲਈਆਂ ਸੀਗੀਆਂ, ਤੇ ਉਹ ਜਿਹੜਾ ਪੰਡਾਲ ਸੀ, ਜਿਹੜਾ ਮੁੱਖ ਸਮਾਗਮ ਹੋਇਆ ਜਿਹਦੇ ਸਾਰੇ ਤਖ਼ਤਾਂ ਦੇ ਸਿੰਘ ਸਾਹਿਬਾਨ ਸਨ, ਉਹ 250 ਤਸਵੀਰਾਂ ਵੀ ਹੈ ਉੱਥੇ, ਕੇਵਲ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਸੀ
ਮੁੱਖ ਪੰਡਾਲ ਚ।
ਹਾਂਜੀ ਹਾਂਜੀ, ਜਿਹੜਾ ਜਿੱਥੇ ਸਾਰਾ ਫੰਕਸ਼ਨ ਹੋਇਆ, ਜਿਹੜਾ ਮੇਨ ਪੰਡਾਲ ਹੈ ਸਾਰਾ, ਉਹਦੇ ਸ੍ਰੀ ਗੁਰੂ ਸਿਰਫ ਕੇਵਲ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਹੀ ਪ੍ਰਕਾਸ਼
ਨਹੀਂ, ਜਿੱਥੇ ਅੱਡ ਅਖੰਡ ਪਾਠ ਪਿਆ ਇਹ ਤਾਂ ਪੰਡਾਲ ਲੱਗੇ ਤੋਂ ਬਾਅਦ ਗੱਲਾਂ ਗੁਰੂ।
ਦੇਖੋ ਅਗਰ ਕਿਸੇ ਜਿਹੜੀਆਂ ਸੰਪਰਦਾਵਾਂ ਜਿਹੜੇ ਡੇਰੇ ਅਗਰ ਕਰਦੇ ਹੈ ਉਹ ਵੱਖਰਾ ਹੈਗਾ, ਪਰ ਜਿਹੜਾ ਸਮਾਗਮ ਜਿਹਦੇ ਚ ਪੰਥ ਦੀ ਸ਼ਮੂਲੀਅਤ ਸੀ, ਸੰਗਤ ਸੀ, ਜਿਹਦੇ ਵਿਚ ਸਿੰਘ ਸਾਹਿਬਾਨ ਸਨ, ਜਿਹਦੇ ਵਿਚ ਸਾਰਾ ਪੰਥ ਇਕੱਠਾ ਹੋਇਆ, ਉਹਦੇ ਵਿਚ ਕੇਵਲ ਗੁਰੂ ਗ੍ਰੰਥ ਸਾਹਿਬ।
ਹਾਂ, ਇਹ ਬਿਲਕੁਲ ਤੁਹਾਡੀ ਗੱਲ ਚੈਲੰਜੇਬਲ ਨਹੀਂ, ਬਿਲਕੁਲ ਬਿਲਕੁਲ।
ਮੈਂ ਉੱਥੇ
ਪਰ ਅੱਡ ਕਮਰੇ ਵਿਚ ਇੱਥੇ ਦੋ ਦਿਨ ਅਖੰਡ ਪ੍ਰਕਾਸ਼ ਹੁੰਦਾ
ਰਿਹਾ, ਦਾਵਾ ਕਰਦੀ ਹੈ ਜਿਹੜੇ ਨਿਹੰਗ ਸਿੰਘ ਕਰਦੇ ਹੈ।
ਪਰ ਗੱਲ ਤਾਂ ਹੈ ਨਾ, ਤੁਸੀਂ ਤਾਂ ਵਿਦਵਾਨ ਹੋ
ਆਪਣੇ ਪੰਨੂ ਸਾਹਿਬ, ਬਿਲਕੁਲ ਜੋ ਗੱਲਾਂ ਚੋਂ ਗੱਲ ਨਿਕਲਦੀ ਹੈਗੀ ਹੈ ਕਿ ਤੁਸੀਂ ਜਿਸ ਤਰ੍ਹਾਂ ਕਿ ਉਹ ਅਲੱਗ ਹੋਇਆ ਸੀ ਨਾ, ਪਰ ਚਲੋ ਮੈਂ ਗੱਲਾਂ ਚੋਂ ਗੱਲ ਇੱਕ ਨਿਕਲੀ ਆ ਪੰਨੂ ਸਾਹਿਬ ਤੇ ਲਾਂਬਾ ਸਾਹਿਬ ਦੇ ਸਵਾਲ ਇੱਥੇ ਇੱਕ ਪੈਦਾ ਹੁੰਦਾ ਆ ਕਿ ਦੇਖੋ ਮੈਂ ਇੱਥੇ ਬਿਲਕੁਲ ਬੇਚਿਜ ਗੱਲ ਕਹਿਣਾ ਚਾਹੁੰਦਾ ਹਾਂ ਕਿ ਸੰਤ ਬਾਬਾ ਜਰਨੈਲ ਸਿੰਘ ਜੀ ਖਾਲਸਾ ਪਿੰਡਾਂ ਵਾਲੀ ਸ਼ਹੀਦੀ ਨੂੰ 20 ਸਾਲ ਬਾਅਦ ਮੰਨਿਆ ਗਿਆ, ਜੇਕਰ ਜਿਹੜੀ ਆਪਾਂ ਅੱਜ ਬਾਦ ਦਸਮ ਗ੍ਰੰਥ ਬਾਰੇ ਚੱਲ ਰਿਹਾ ਹੈਗਾ, ਤੇ ਅੱਜ ਤੋਂ 25-30 ਸਾਲ ਬਾਅਦ ਜਾਂ 40 ਸਾਲ ਬਾਅਦ ਜੇਕਰ ਦਸਮ ਗ੍ਰੰਥ ਦਾ ਪ੍ਰਕਾਸ਼ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਬਰਾਬਰ ਹੋਣ ਲੱਗ ਪਿਆ ਤਾਂ ਉਹਦਾ ਜ਼ਿੰਮੇਵਾਰ ਕੌਣ ਹੋਊਗਾ?
ਕੀ ਹੈ ਭਰਾ ਜੀ, ਕਿ ਇੱਕ ਤਾਂ ਟਰਮ ਨਾ ਜਿਹੜੀ ਸ਼ਬਦ ਬਾਰ ਬਾਰ ਕੁਝ ਕਨਫਿਊਜ਼ਨ ਵਾਲੀ ਹੈ, ਪ੍ਰਕਾਸ਼ ਪ੍ਰਕਾਸ਼ ਇਹਦਾ, ਜਦੋਂ ਵੀ ਕੋਈ ਨਾਵਲ ਕੋਈ ਕਵਿਤਾ ਦੀ ਕਿਤਾਬ ਮੈਂ ਖੋਲਦਾ ਨਾ ਜੀ, ਉਹਦੇ ਵਾਸਤੇ ਟਰਮ ਵਰਤੀ ਜਾਂਦੀ ਹੈ ਪ੍ਰਕਾਸ਼, ਨੰਬਰ ਇੱਕ। ਨੰਬਰ ਦੋ, ਤੁਸੀਂ ਪੜਿਆ ਹੋਏਗਾ ਕਿਤਾਬਾਂ ਦੇ ਉੱਤੇ ਲਿਖਿਆ ਆ ਪ੍ਰਕਾਸ਼ਕ ਭਾਈ ਜਤਰ ਸਿੰਘ ਜੀਵਨ ਸਿੰਘ, ਇਹ ਪ੍ਰਕਾਸ਼ ਟਰਮ ਹੈ ਨਾ ਜਿਹੜੀ, ਇਹਦੇ ਤੋਂ ਥੋੜਾ ਜਿਹਾ ਜਿਆਦਾ ਹੀ ਐਲਰਜੀ ਨੀ ਆਪਾਂ ਨੂੰ ਦਿਖਾਣੀ ਚਾਹੀਦੀ। ਪ੍ਰਕਾਸ਼ ਕਿਸੇ ਵੀ ਉਸ ਵਿਧੀ ਵਿਧਾਨ ਨੂੰ ਕਿਹਾ ਜਾਂਦਾ ਹੈ ਜਿਹਦੇ ਰਾਹੀਂ ਗਿਆਨ ਸਾਡੇ ਕੰਨਾਂ ਰਾਹੀਂ ਚਾਹਿਆ ਜਾਂਦਾ ਆਵੇ, ਚਾਹੇ ਅੱਖਾਂ ਰਾਹੀਂ ਅੰਦਰ ਆਵੇ, ਚਾਹੇ ਕਿਸੇ ਹਿਸਾਬ ਰਾਹੀਂ, ਮਤਲਬ ਗਿਆਨ ਇੰਦਰੀਆਂ ਰਾਹੀਂ ਜਿਹੜਾ ਕੁਛ ਅਸੀਂ ਗ੍ਰਹਿਣ ਕਰਦੇ ਹਾਂ ਉਹ ਅਸੀਂ ਇਹ ਆਖਦੇ ਹਾਂ ਕਿ ਹੁਣ ਅਸੀਂ ਪ੍ਰਕਾਸ਼ਿਤ ਹੋ ਰਹੇ ਹਾਂ।
ਹਾਂਜੀ,
ਤੋਂ ਇਹ ਗੁਰੂ ਗ੍ਰੰਥ ਸਾਹਿਬ ਦੀ ਬਰਾਬਰੀ ਕਰਨਾ ਜਿਹੜੀ ਹੈ ਨਾ, ਇਤਰਾਜ਼ਯੋਗ ਇਹ ਹੈ, ਇਹ ਅਸੀਂ ਪ੍ਰਵਾਨ ਨੀ ਕਰਦੇ ਕਿ ਕੀਤੀ ਜਾਵੇ। ਲੇਕਿਨ ਗੁਰੂ ਗ੍ਰੰਥ ਸਾਹਿਬ ਦੇ ਨਾਲ ਨਾਲ ਜਪਜੀ ਸਾਹਿਬ ਵੀ ਪਾਠ ਹੁੰਦੇ ਨੇ ਜੀ, ਗੁਰੂ ਗ੍ਰੰਥ ਸਾਹਿਬ ਦਾ ਅਖੰਡ ਪਾਠ ਵੀ ਹੋ ਰਿਹਾ, ਨਾਲ ਕੀਰਤਨ ਵੀ ਹੋ
ਰਿਹਾ,
ਬਹੁਤ ਸਾਰੇ ਲੋਕ ਇਸ ਗੱਲ ਤੇ ਵੀ ਇਤਰਾਜ਼ ਕਰਦੇ ਨੇ। ਇਉਂ ਇਹ ਜਿਹੜੀ ਛੋਟੀਆਂ ਮੋਟੀਆਂ ਚੀਜ਼ਾਂ ਨੇ ਨਾ, ਇਹਨਾਂ ਨੂੰ ਬਹੁਤ ਵੱਡੇ ਮਸਲੇ ਬਣਾ ਕੇ ਕੋਈ ਸੰਕਟ ਗ੍ਰਸਤ ਸਥਿਤੀ ਸਮਝਣੀ ਵੀ ਹੋ ਗਈ, ਇਸ ਤਰ੍ਹਾਂ ਦੀ ਮੈਂ ਸਮਝਦਾ ਨੀ।
ਪੰਨੂ ਸਾਹਿਬ, ਮੈਂ ਤੁਹਾਡੀ ਇੱਕ ਇੰਟਰਵਿਊ ਸੁਣ ਰਿਹਾ ਸੀ, ਮੈਂ ਤਾਂ ਸੁਣ ਕੇ ਵਾਗੋ ਵਾਗ ਹੋ ਗਿਆ ਤੁਹਾਡਾ ਜਵਾਬ ਹੈ। ਕਿਸੇ ਨੇ ਤੁਹਾਨੂੰ ਸਵਾਲ ਕੀਤਾ ਕਿ ਦਸਮ ਗੁਰੂ ਗ੍ਰੰਥ ਸਾਹਿਬ ਜੀ ਦੇ ਬਰਾਬਰ ਦਸਮ ਗ੍ਰੰਥ ਪ੍ਰਕਾਸ਼ ਕੀਤੇ ਜਾ ਸਕਦੇ ਆ, ਤੁਸੀਂ ਉਹਦਾ ਜਵਾਬ ਦਿੱਤਾ ਸੀ, ਮੈਂ ਤਾਂ ਕਈ 50 ਥਾਈ ਉਹਦੀ ਮਿਸਾਲ ਦੇ ਚੁੱਕਿਆ। ਤੁਸੀਂ ਕਿਹਾ ਸੀ ਵੀ ਤੁਸੀਂ ਤਾਂ ਕਹਿੰਦੇ ਹੋ ਵੀ ਗੁਰੂ ਗ੍ਰੰਥ ਸਾਹਿਬ ਦੇ ਮੁਕਾਬਲੇ ਦਸਮ ਗ੍ਰੰਥ ਦਾ ਪ੍ਰਕਾਸ਼ ਕੀਤਾ ਜਾ ਸਕਦਾ ਕਿ ਨਹੀਂ। ਮੈਂ ਤੁਹਾਨੂੰ ਕਹਿੰਦਾ ਵੀ ਗੁਰੂ ਗ੍ਰੰਥ ਸਾਹਿਬ ਦੇ ਮੁਕਾਬਲੇ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਨਹੀਂ ਕੀਤਾ ਜਾ ਸਕਦਾ। ਤੁਸੀਂ ਉੱਥੇ ਕਿਹਾ ਸੀ ਕਿ ਇੱਥੇ 100-100 ਪਾਠ ਖੜ ਕੇ ਬਹਿੰਦੇ ਆ ਵੀ ਇਹ ਗਲਤ ਹੈ ਅਸੂਲਨ ਤੌਰ ਤੇ ਨਾ, ਤਾਂ ਮੈਂ ਤਾਂ ਇਹ ਤੁਹਾਡੀ ਜਿਹੜੀ ਮਿਸਾਲ ਹੈ ਕੋਈ ਇੱਥੇ 500 ਬੰਦੇ ਨੇ ਦਿੱਤੀ ਆ ਵੀ ਪੰਨੂ ਸਾਹਿਬ ਨੇ।
ਅੱਛਾ, ਪੰਨੂ ਸਾਹਿਬ ਇੱਕ ਹੋਰ ਆਪਣੇ ਲਾਂਬਾ ਸਾਹਿਬ ਨੂੰ ਛੋਟਾ ਜਿਹਾ ਸਵਾਲ ਹੈ ਕਿ ਜੋ ਪੰਨੂ ਸਾਹਿਬ ਨੇ ਹੁਣੇ ਕਿਹਾ ਆ, ਕੀ ਲਾਂਬਾ ਸਾਹਿਬ ਤੁਸੀਂ ਉਹਦੇ ਨਾਲ ਸਹਿਮਤੇ ਹੋ?
ਬਿਲਕੁਲ ਜੀ, ਬਿਲਕੁਲ ਬਿਲਕੁਲ ਬਿਲਕੁਲ। ਇਹਦੇ ਵਿੱਚ ਜਿਹੜਾ ਹੈਗਾ ਸਿੱਖ ਰਹਿਤ ਮਰਿਆਦਾ ਵਿੱਚ ਵੀ ਇਹਦੇ ਵਿੱਚ ਕੋਈ ਦੋ ਰਾਏ ਨਹੀਂ ਹੈਗੀ।
ਪਰ ਲਾਂਬਾ ਸਾਹਿਬ, ਸਵਾਲ ਇਹ ਤਾਂ ਪੈਦਾ ਹੁੰਦਾ ਕਿ ਇਸ ਵੇਲੇ ਵੀ 3-4 ਜਗ੍ਹਾ ਤੇ ਦਸਮ ਗ੍ਰੰਥ ਦਾ ਪ੍ਰਕਾਸ਼ ਕੀਤਾ ਜਾ ਰਿਹਾ, ਤੁਸੀਂ ਉਹਦੇ ਬਾਰੇ ਕੀ ਉਪਰਾਲਾ ਕਰ ਰਹੇ ਹੋ ਕੋ ਨਾ ਹੋਵੇ?
ਜਿਵੇਂ
ਆਪਣੇ ਜੀ ਹੁਣ ਜਿਸ ਤਰ੍ਹਾਂ ਕਿ ਆਪਣੇ
ਨਿਹੰਗ ਸਿੰਘ ਕਰਦੇ ਨੇ,
ਆਪਣੇ ਦਮਦਮਾ ਸਾਹਿਬ ਵਿੱਚ ਹੋ ਰਿਹਾ,
ਹਜ਼ੂਰ ਸਾਹਿਬ ਕਰਦੇ ਨੇ, ਪਟਨਾ ਸਾਹਿਬ ਕਰਦੇ ਨੇ।
ਜਿਹੜਾ ਅਗਰ ਕੋਈ ਕਰ ਰਿਹਾ, ਅਗਰ ਕੋਈ ਰਹਿਤ ਮਰਿਆਦਾ ਜਿਹੜੀ ਬਣੀ ਹੈ, ਪੰਥ ਪ੍ਰਮਾਣਿਤ ਹੈਗੀ ਹੈ, ਉਸ ਨੂੰ ਮੰਨਣਾ ਚਾਹੀਦਾ। ਜੇਕਰ ਕੋਈ ਕਰ ਰਿਹਾ ਤੇ ਉਸ ਨੂੰ ਫਾਲੋ ਕਰਨੀ ਚਾਹੀਦੀ ਹੈਗੀ ਹੈ। ਉਹਦੇ ਲਈ ਜਿਹੜਾ ਹੈਗਾ ਪੰਥ ਦਾ ਉਪਰਾਲਾ, ਹੋਲੇ ਹੋਲੇ ਸਹਿਜੇ ਸਹਿਜੇ ਕਈ ਚੀਜ਼ਾਂ ਦਰੁਸਤ ਹੋ ਰਹੀਆਂ ਹੋਣਗੀਆਂ, ਪਰ ਪੰਥ ਦੀ ਮਰਿਆਦਾ ਇਹੀ ਹੈ। ਕਿਸੇ ਦੀ ਹੈ ਜਾਂ ਘਰ ਦੇ ਵੀ ਕੋਈ ਜਥੇ ਦੀ, ਕੋਈ ਟਕਸਾਲ ਦੀ ਅਗਰ ਹੈਗੀ, ਉਹਨਾਂ ਦੀ ਨਿੱਜੀ ਹੈਗੀ ਹੈ। ਕੋਸ਼ਿਸ਼ ਹੋਣੀ ਚਾਹੀਦੀ ਹੈ ਕਿ ਪੰਥ ਦੀ ਮਰਿਆਦਾ ਜਿਹੜੀ ਹੈ, ਅਗਰ ਇੱਕ ਪੰਥ ਹੈ ਤੇ ਉਹਦੇ ਸਾਰਿਆਂ ਦੇ ਉੱਤੇ ਇਹ ਲਾਗੂ ਹੋਏ। ਐਜ਼ ਏ ਸਿੱਖ ਬਤੌਰੇ ਸਾਨੂੰ ਅਕਾਲ ਤਖ਼ਤ ਸਾਹਿਬ ਦੀ ਜਿਹੜੀ ਮਰਿਆਦਾ ਹੈਗੀ ਹੈ ਪੰਥ ਪ੍ਰਮਾਣਿਤ, ਉਸ ਨੂੰ ਸਾਨੂੰ ਪ੍ਰਚਾਰਨਾ ਔਰ ਪ੍ਰਸਾਰਨਾ ਚਾਹੀਦਾ, ਜਿਹਦੀ ਅਸੀਂ ਕੋਸ਼ਿਸ਼ ਕਰਦੇ।
ਤੁਹਾਡੇ ਦੋਹਾਂ ਹੀ ਸਤਿਕਾਰਯੋਗ ਵਿਦਵਾਨਾਂ ਨੂੰ ਮੈਂ ਇੱਕ ਕੁਐਸਚਨ ਪੁੱਛਣਾ ਚਾਹੁੰਦਾ, ਸ਼ਾਇਦ ਤੁਸੀਂ ਸਹਿਮਤੀ ਹੋਵੋ ਇਹਦੇ ਨਾਲ, ਕਿ ਜਿਹੜੇ ਲੋਕ ਦਸਮ ਗ੍ਰੰਥ ਦਾ ਮੁਕੰਮਲਤਾ ਨਾਲ ਗੁਰੂ ਬਾਣੀ ਮੰਨ ਕੇ ਹਮਾਇਤ ਕਰ ਰਹੇ ਆ, ਤਾਂ ਜਾਂ ਜਿਹੜੇ ਕਹਿ ਰਹੇ ਆ ਮੁਕੰਮਲਤਾ ਨਾਲ ਵਿਰੋਧ ਕਰਕੇ ਵਿਰੋਧ ਕਰ ਰਹੇ ਆ, ਮੈਨੂੰ ਲੱਗਦਾ ਕਿ ਦੋਹਾਂ ਧਿਰਾਂ ਵੱਲੋਂ ਹੀ ਪੰਥ ਦੀ ਪ੍ਰਵਾਨਿਤ ਰਹਿਤ ਮਰਿਆਦਾ ਦਾ ਵਿਰੋਧ ਹੋ ਰਿਹਾ, ਤੁਸੀਂ ਇਹਦੇ ਨਾਲ ਕਿੰਨਾ ਕੁ ਸਹਿਮਤ ਹੋ?
ਜੇ ਮੈਂ ਅਰਜ ਕਰਾਂ ਜੀ, ਜੇ ਕਿਸੇ ਵਿਦਵਾਨ ਦਾ ਜਾਂ ਕਿਸੇ ਸ਼ਰਧਾਲੂ ਦਾ ਇਹ ਮਤ ਹੈ ਕਿ ਸਾਰੀ ਬਾਣੀ ਦਸਮ ਗ੍ਰੰਥ ਦੀ ਗੁਰੂ ਦਸਮ ਪਾਤਸ਼ਾਹ ਹਜ਼ੂਰ ਦੀ ਹੈ, ਇਹਦੇ ਵਿੱਚ ਇਤਰਾਜ਼ਯੋਗਤਾ ਕੀ ਹੈ, ਮੈਨੂੰ ਦੱਸਿਓ ਜਰਾ।
ਨਹੀਂ, ਮੈਂ ਪੰਨੂ ਸਾਹਿਬ ਤੁਹਾਡੇ ਹੀ ਮੂੰਹੋਂ ਦੋਹਾਂ ਸੱਜਣਾ ਦੇ ਮੈਂ ਸੁਣਿਆ ਇੰਟਰਵਿਊਹਾਂ ਚ ਕਿ ਜਿਹੜੇ ਗੁਰੂ ਗ੍ਰੰਥ ਸਾਹਿਬ ਵਿਚ ਪੁਰਾਣਿਕ ਹਵਾਲੇ ਆਏ ਨੇ, ਵੀ ਉਹਨਾਂ ਜਿਹੜੇ ਦਸਮ ਗ੍ਰੰਥ ਦੇ ਵਿਚ ਜਿਹੜੀਆਂ ਪੁਰਾਣਿਕ ਕਹਾਣੀਆਂ ਕਥਾਵਾਂ ਨੇ, ਸਿੱਖਾਂ ਨੂੰ ਉਹ ਪੁਰਾਣਿਕ ਹਵਾਲਿਆਂ ਦੀ ਜ਼ਿਆਦਾ ਸਮਝ ਆਵੇ, ਇਹਦੇ ਵਿਚ ਖੋਲ ਕੇ ਦੱਸਿਆ।
ਬਿਲਕੁਲ,
ਨੰਬਰ ਇਕ ਇਹ ਗੱਲ ਲਾਂਬਾ ਸਾਹਿਬ ਨੇ ਇੱਕ ਮਿੰਟ ਵਿਚ ਇੱਥੋਂ ਤੱਕ ਕਹੀ ਹੈ ਕਿ ਭਾਈ ਗੁਰਦਾਸ ਹੋਰਾਂ ਨੇ ਕੋਸ਼ਿਸ਼ ਕੀਤੀ ਹੈ ਪਰ ਇੰਨੇ ਡਿਟੇਲ ਚ ਨਹੀਂ ਖੋਲੇ ਉਹਨਾਂ ਨੇ, ਤਾਂ ਦਸਮ ਪਾਤਸ਼ਾਹ ਨੇ ਮਤਲਬ ਇਹ ਜਿਹੜੀ ਕੋਸ਼ਿਸ਼ ਆ ਹੋਰ ਜ਼ਿਆਦਾ ਕੀਤੀ ਹੈ, ਪੁਰਾਣਿਕ ਹਵਾਲੇ ਦੇ ਕੇ ਸਿੱਖਾਂ ਨੂੰ ਉਹਨਾਂ ਪੁਰਾਣਿਕ ਹਵਾਲਿਆਂ ਦੀ ਸਮਝ ਆ ਜੇ। ਦੂਜਾ ਸੇਮ ਹੀ ਜਿਹੜੇ ਆਪਾਂ ਚਰਿੱਤਰ ਉਪਖਿਆਨ ਬਾਰੇ ਕਹਿੰਦੇ ਹਾਂ, ਮੈਂ ਬਚਪਨ ਤੋਂ ਹੀ ਨਿਹੰਗ ਸਿੰਘਾਂ ਤੋਂ ਲੈ ਕੇ ਅੱਜ ਤੱਕ ਇਹ ਗੱਲ ਸੁਣਦਾ ਆਇਆ ਕਿ ਸਿੱਖ ਨੂੰ ਕੁਛ ਚੀਜ਼ਾਂ ਤੋਂ ਸਮਝਦਾਰ ਕਰਨ ਲਈ, ਸੁਚੇਤ ਕਰਨ ਲਈ ਉਹਦੇ ਚ ਉਹ ਕਹਾਣੀਆਂ ਦੱਸੀਆਂ ਗਈਆਂ ਨੇ, ਇਸ ਚੀਜ਼ ਤੋਂ ਸੁਚੇਤ ਰਹਿਣਾ। ਅੱਛਾ, ਜੇ ਗੱਲ ਵਿਦਵਾਨਾਂ ਦੀ ਮੰਨ ਲਈ ਜਾਵੇ ਕਿ ਦੋਹੇ ਗੱਲਾਂ ਠੀਕ ਹੈ ਕਿ ਪੁਰਾਤਨ ਜਿਹੜੀਆਂ ਕਹਾਣੀਆਂ ਤੇ ਕਥਾਵਾਂ ਦਾ ਸਿੱਖ ਨੂੰ ਨੌਲੇਜ ਹੋਵੇ, ਜਿਹੜੀਆਂ ਦਸਮ ਗ੍ਰੰਥ ਆਪਣੇ ਗੁਰੂ ਗ੍ਰੰਥ ਸਾਹਿਬ ਚ ਜਿਹਦੇ ਹਵਾਲੇ ਆਏ ਆ, ਤੇ ਜਾਂ ਦੂਜੀ ਵੀ ਮੰਨ ਲਈ ਜਾਵੇ, ਤਾਂ ਫਿਰ ਇਹ ਕਹਾਣੀਆਂ ਤੇ ਇਹ ਜਿਹੜੇ ਪੁਰਾਣਿਕ ਹਵਾਲੇ ਆ ਕਥਾਵਾਂ ਨੇ, ਇਹ ਗੁਰਬਾਣੀ ਕਿਵੇਂ ਹੋ ਗਈਆਂ?
ਓਹੋ ਲੋ ਜੀ, ਇਹ ਕੁਐਸਚਨ ਇਹ ਹੋਇਆ ਨਾ, ਅੱਛਾ ਕੁਐਸਚਨ। ਮੈਂ ਤੁਹਾਨੂੰ ਪਹਿਲਾਂ ਇਹਦੇ ਤੋਂ ਸਭ ਤੋਂ ਪਹਿਲਾਂ ਨਾ ਇੱਕ 2500 ਸਾਲ ਪਹਿਲਾਂ ਪੁਰਾਣਾ ਮਹਾਤਮਾ ਬੁੱਧ ਦਾ ਹਵਾਲਾ ਦਿਆਂ। ਤ੍ਰਿਪਿਟਕ ਗ੍ਰੰਥ ਦੇ ਵਿੱਚ ਨਾ ਜੀ, ਹਿੰਦੂ ਦੇਵਤਿਆਂ ਨੂੰ ਮਾਰਨ ਦੀ ਯਤਨ ਕੀਤਾ ਗਿਆ। ਮਹਾਤਮਾ ਬੁੱਧ ਨੇ ਪ੍ਰਤੀਤ ਕੀਤਾ ਕਿ ਜਿਹੜੇ ਦੇਵਤੇ ਮਰਨੇ ਨਾ ਗਏ, ਉਹਨਾਂ ਦੇਵਤਿਆਂ ਦੀ ਸ਼ਕਤੀਆਂ ਘਟਾਈ,
ਉਹਨੇ
ਡਿਮੋਟ ਕੀਤੇ ਜੀ ਦੇਵਤੇ।
ਅੱਛਾ ਜੀ,
ਜਿਨ੍ਹਾਂ ਦੇਵਤਿਆਂ ਨੂੰ ਉਹ ਮਾਰ ਵੀ ਨਹੀਂ ਸਕੇ, ਡਿਮੋਟ ਨਹੀਂ ਕਰ ਸਕੇ, ਉਹਨਾਂ ਦੇ ਸੁਭਾਅ ਬਦਲੇ, ਜਿਨ੍ਹਾਂ ਦੇ ਵਿੱਚ ਇੰਦਰ ਦੇਵਤਾ ਇੱਕ ਹੈ। ਜਿਹੜਾ ਇੰਦਰ ਨਾਂ ਹੈ ਨਾ ਅੱਜ ਤੱਕ ਵੀ ਪੰਜਾਬ ਚ ਸਿੱਖਾਂ ਚ ਬਰਗਿੰਦਰ ਸਿੰਘ ਅਮਰਿੰਦਰ ਸਿੰਘ ਇੰਦਰ ਸਿੰਘ ਇਹ ਇਹ ਹੁਣ ਤੱਕ ਵੀ ਸਿੱਖਾਂ ਦੇ ਨਾਵਾਂ ਦੇ ਨਾਲ ਪਿਛੇਤਰ ਦੇ ਵਜੋਂ ਵਰਤਿਆ ਜਾ ਰਿਹਾ ਸ਼ਬਦ ਹੈ। ਲੇਕਿਨ ਮਹਾਤਮਾ ਬੁੱਧ ਨੇ ਕੀ ਕੀਤਾ, ਇਹ ਕਿਉਂਕਿ ਮੇਰੇ ਵਾਸਤੇ ਕਲਾਸਿਕ ਹਵਾਲਾ, ਮੈਂ ਤਾਂ ਜ਼ਿਕਰ ਕਰ ਰਿਹਾ ਇਹਦਾ, ਇਹ ਮਹਾਤਮਾ ਬੁੱਧ ਦਾ ਸੁਭਾਅ, ਮਹਾਤਮਾ ਬੁੱਧ ਨੇ ਇੰਦਰ ਦਾ ਸੁਭਾਅ ਬਦਲ ਦਿੱਤਾ। ਇੰਦਰ ਰਿਗਵੇਦ ਦਾ ਜਿਹੜਾ ਇੰਦਰ ਹੈ ਉਹ ਹਿੰਸਕ ਹੈ, ਕਤਲੇਆਮ ਕਰਦਾ, ਨਰਸੰਹਾਰ
ਕਰਦਾ, ਮਤਲਬ ਲਿਖਤੀ ਲਿਟਰੇਚਰ ਦੇ ਕੇ ਬਦਲ ਦਿੱਤਾ।
ਹਾਂਜੀ ਹਾਂ, ਥੈਰੇਪਿਟਿਕ ਲਿਟਰੇਚਰ ਦੇ ਵਿੱਚ ਬਦਲ ਦਿੱਤਾ ਜੀ। ਮੈਂ ਹੀ ਤਾਂ ਦੱਸ ਰਿਹਾ ਤੁਹਾਨੂੰ, ਜਿਹੜਾ ਥੋੜਾ ਜਿਹਾ ਪੇਸ਼ੈਂਸ ਰੱਖੋ। ਰਿਗਵੇਦ ਦਾ ਜਿਹੜਾ ਇੰਦਰ ਹੈ ਨਾ ਜੀ, ਉਹ ਇਕੱਲਾ ਇੱਕ ਬਲਦ ਖਾ ਜਾਂਦਾ।
ਹਾਂਜੀ
ਹਾਂਜੀ, ਇਹ ਮੈਂ ਪ੍ਰਮਾਣਿਕ ਹਵਾਲੇ ਦੇ ਰਿਹਾ ਤੁਹਾਨੂੰ। ਮੀਟ ਈਟਰ ਹੈ, ਉਹ ਵਾਰੀਅਰ ਹੈ। ਲੇਕਿਨ ਮਹਾਤਮਾ ਬੁੱਧ ਥੈਰੇਪਿਟਿਕ ਦੇ ਵਿੱਚ ਜ਼ਿਕਰ ਕਰ ਰਹੇ ਨੇ ਕਿ ਇੰਦਰ ਬਿਲਕੁਲ ਹਿੰਸਕ ਨਹੀਂ ਸੀ, ਭਲਾ ਬੰਦਾ ਸੀ। ਤੇ ਇਹਨਾਂ ਨੇ ਅਣਜਾਣ ਲੋਕਾਂ ਨੇ ਉਹਦਾ ਰੂਪ ਹੈ ਜਿਹੜਾ ਵਿਗਾੜ ਕੇ ਪੇਸ਼ ਕੀਤਾ। ਇੱਕ ਉਹਦੀ ਸਰਹੱਦ ਤੇ ਹਮਲਾ ਹੋਇਆ, ਆਪਣੀ ਸੈਨਾ ਸਮੇਤ ਜਾ ਰਿਹਾ ਸੀ, ਰਸਤੇ ਚ ਕਪਾਹ ਦਾ ਖੇਤ ਆਇਆ, ਕਪਾਹ ਦੇ ਖੇਤ ਦੇ ਵਿੱਚ ਇੱਕ ਚਿੜੀ ਨੇ ਬੂਟੇ ਉੱਤੇ ਆਲਣਾ ਪਾਇਆ ਸੀ ਤੇ ਬੱਚੇ ਸਨ। ਇੰਦਰ ਨੇ ਆਪਣੀਆਂ ਸੈਨਾਵਾਂ ਰੋਕੀਆਂ, ਕਿਹਾ ਕਿ ਇੱਥੇ ਇੱਕ ਪੰਛੀ ਦਾ ਆਲਣਾ ਹੈ ਤੇ ਆਪਾਂ ਇਸ ਖੇਤ ਦੇ ਆਲੇ ਦੁਆਲੇ ਦੀ ਲੰਘਣਾ ਤਾਂ ਕਿ ਉਹਦੇ ਬੱਚਿਆਂ ਦਾ ਨੁਕਸਾਨ ਨਾ ਹੋਵੇ। ਇਹ ਜਿਹੜੀ ਕਥਾ ਹੈ ਨਾ ਇੰਦਰ ਦੀ, ਇੰਦਰ ਦੇ ਸੁਭਾਅ ਦੀ, ਇਹ ਵੈਦਿਕ ਕਥਾ ਨਹੀਂ ਹੈ, ਇਹ ਬੋਧਿਕ ਕਥਾ ਹੈ, ਬੋਧ ਸਾਖੀ ਹੈ। ਸੋ ਇਸੇ ਤਰ੍ਹਾਂ ਜਦੋਂ ਤੁਸੀਂ ਅਵਤਾਰ ਕਥਾਵਾਂ ਪੜੋਗੇ ਨਾ ਜੀ ਦਸਮ ਗ੍ਰੰਥ ਸਾਹਿਬ ਦੀਆਂ, ਇਹ ਅਵਤਾਰ ਹਿੰਦੂਆਂ ਵਾਲੇ ਅਵਤਾਰ ਨਹੀਂ ਹਨ, ਇਹਨਾਂ ਦੇ ਸੁਭਾਅ ਬਦਲੇ ਹੋਏ ਨੇ, ਇਹਨਾਂ ਦੇ ਕਰਮ ਬਦਲੇ ਹੋਏ ਨੇ। ਤੇ ਕ੍ਰਿਸ਼ਨ ਅਵਤਾਰ ਨੂੰ ਜਿਹੜਾ ਕਿ ਸੰਸਾਰ ਦੇ ਵਿੱਚ ਆਪਾਂ ਜਾਣਦੇ ਹਾਂ ਵੀ ਬਹੁਤ ਸ਼੍ਰੋਮਣੀ ਪੂਜਨੀਕ ਮਹਾਭਾਰਤ ਦਾ ਨਾਇਕ, ਉਹ ਖੜਗ ਸਿੰਘ ਦੇ ਹੱਥੋਂ ਹਾਰ ਖਾ ਰਹੇ, ਕੰਸ ਦੇ ਹੱਥੋਂ ਹਰ ਰਹੇ। ਇਹ ਸੰਕੇਤ ਬਹੁਤ ਬਰੀਕ ਨੇ ਤੇ ਬਹੁਤ ਗੂੜ ਅਰਥ ਨੇ, ਜਿਹਨੂੰ ਸਮਝਣ ਲਈ ਥੋੜਾ ਜਿਹਾ ਸਮਾਂ ਲੱਗੇਗਾ। ਜਿੰਨੇ ਹਵਾਲੇ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਆਏ ਪੁਰਾਣ ਕਥਾਵਾਂ ਦੇ,
ਮੈਂ ਤੁਹਾਡੀ ਗੱਲ
ਦੇਵਤਿਆਂ ਦੇ ਅਵਤਾਰਾਂ ਦੇ, ਉਹਨਾਂ ਨੂੰ ਡਿਟੇਲ ਦੇ ਵਿੱਚ ਦਸਮ ਗ੍ਰੰਥ ਦੇ ਵਿੱਚ ਗੁਰਮਤ ਦੀ ਪਰੰਪਰਾ ਦੇ ਅਨੁਸਾਰ ਵਰਣਿਤ ਕੀਤਾ
ਗਿਆ। ਐਜ਼ ਅ ਸਟੂਡੈਂਟ ਮੈਂ ਤੁਹਾਡੀ ਗੱਲ ਨਾਲ ਸਹਿਮਤ ਹਾਂ, ਐਜ਼ ਅ ਸਟੂਡੈਂਟ, ਕਿਉਂਕਿ ਤੁਸੀਂ ਵਿਦਵਾਨ ਹੋ, ਮੈਂ ਸਟੂਡੈਂਟ ਬਣ ਕੇ ਗੱਲ ਕਰਾਂਗਾ ਤਾਂ ਜ਼ਿਆਦਾ ਬਿਹਤਰ ਹੋਏਗੀ, ਹੈ ਨਾ। ਤਾਂ ਜੇ ਇਹ ਮੰਨ ਵੀ ਲਿਆ ਜਾਵੇ, ਤੁਸੀਂ ਵੀ ਹੁਣ ਇਸ ਪਹਿਲਾਂ ਇਸੇ ਗੱਲਬਾਤ ਕਹਿ ਚੁੱਕੇ ਹੋ ਕਿ ਸਾਡਾ ਲਿਟਰੇਚਰ ਹੈ ਨਾ,
ਠੀਕ ਹੈ ਜੀ।
ਤਾਂ ਮੈਂ ਤੁਹਾਡੇ ਤੋਂ ਅੱਗੇ ਵੀ ਬਹੁਤ ਇੰਟਰਵਿਊਆਂ ਚ, ਇਵਨ ਮੈਂ ਤੁਹਾਡਾ ਸਟੂਡੈਂਟ ਬਣ ਕੇ ਤੁਹਾਡੇ ਸਾਡੇ ਜਿਹੜੇ ਸਿੱਖ ਸਟੂਡੈਂਟ ਫੈਡਰੇਸ਼ਨ ਦੇ ਕੈਂਪ ਲੱਗਦੇ ਸੀ, ਮੈਂ 25 ਸਾਲ ਤੋਂ ਤੁਹਾਡੇ ਨੂੰ ਜਾਣਦਾ, ਤੁਹਾਨੂੰ ਸੁਣਦਾ ਵੀ ਰਿਹਾ, ਤੁਹਾਡਾ ਪ੍ਰਸ਼ੰਸਕ ਵੀ ਰਿਹਾ। ਤਾਂ ਫਿਰ ਇਹ ਜਿਹੜਾ ਲਿਟਰੇਚਰ ਹੈ, ਜੇ ਕੋਈ ਲੋਕ ਸਾਡੇ ਵਰਗੇ, ਚਲੋ ਛੋਟੀ ਬੁੱਧੀ ਵਾਲੇ ਲੋਕ ਇਹ ਕਹਿਣ ਵੀ ਘੱਟ ਤੋਂ ਘੱਟ ਇਹਨੂੰ ਗੁਰਬਾਣੀ ਨਾ ਕਹੋ ਜਦੋਂ ਤੱਕ ਅਸੀਂ ਇਹਦੇ ਬਾਰੇ ਇਸ ਗੱਲ ਤੇ ਸਹਿਮਤ ਨਹੀਂ ਹੋ ਜਾਂਦੇ, ਤਾਂ ਮੈਨੂੰ ਲੱਗਦਾ ਇੰਨਾ ਕੁ ਤਾਂ ਸੁਣ ਲੈਣਾ ਚਾਹੀਦਾ ਹੈ।
ਕੋਈ ਹਰਜ ਨਹੀਂ, ਮੈਂ ਤਾਂ ਬੜੇ ਪ੍ਰੇਮ ਨਾਲ ਸੁਣਦੇ ਹਾਂ।
ਅੱਛਾ, ਦੂਸਰੀ ਗੱਲ ਹੈ ਵੀ ਜਿਹੜਾ ਆਪਣਾ ਜਵਾਈ ਸਾਹਿਬ ਹੋਇਆ, ਆਪਣਾ ਸੈਮੀਨਾਰ ਹੋਇਆ, ਉੱਥੇ ਤੁਸੀਂ ਵੀ ਬੋਲੇ ਹੋ, ਆਪਣੇ ਤਖ਼ਤ ਦਮਦਮਾ ਸਾਹਿਬ ਦੇ ਜਥੇਦਾਰ ਵੀ ਬੋਲੇ ਨੇ, ਹੈ ਨਾ
ਜੀ।
ਜਥੇਦਾਰ ਸਾਹਿਬ ਨੇ ਜਦੋਂ ਗੱਲ ਸ਼ੁਰੂ ਕੀਤੀ ਹੈ, ਮੈਂ ਉਹਨਾਂ ਦੀ ਗੱਲ ਬੜੇ ਧਿਆਨ ਨਾਲ ਸੁਣੀ, ਮੈਂ ਇੱਕ ਇੱਕ ਬੁਲਾਰੇ ਦੀ ਗੱਲ ਬੜੇ ਧਿਆਨ ਨਾਲ ਸੁਣੀ, ਕਿਉਂਕਿ ਮੇਰੇ ਲਈ ਤਾਂ ਹਰ ਵਿਦਵਾਨ ਸਤਿਕਾਰਯੋਗ ਹੈ, ਕਿਉਂਕਿ ਅਸੀਂ ਸਿੱਖ ਰਹੇ ਹਾਂ ਤੁਹਾਡੇ ਤੋਂ। ਤਾਂ ਮੈਂ ਗਿਆਨੀ ਬਲਵੰਤ ਸਿੰਘ ਹੋਰਾਂ ਦੀ ਗੱਲ ਸੁਣੀ, ਉਹਨਾਂ ਨੇ ਜਿਹੜੀ ਸ਼ੁਰੂ ਗੱਲ ਕੀਤੀ, ਉਹਨਾਂ ਨੇ ਕਿਹਾ ਕਿ ਗੁਰੂ ਦੀਆਂ ਬਾਣੀਆਂ ਹੋਣ ਚਾਹੇ ਨਾ ਹੋਣ, ਕਿਸੇ ਕਵੀ ਦੀਆਂ ਹੋਣ ਭਾਵੇਂ, ਪਰ ਪ੍ਰਵਾਨਿਤ ਹੈ। ਪ੍ਰਵਾਨਿਤ ਉਹ ਕਹਿੰਦੇ ਵੀ ਗੁਰੂ ਸਾਹਿਬ ਨੇ ਇਹਨਾਂ ਨੂੰ ਪ੍ਰਵਾਨ ਕੀਤਾ ਵੀ ਸਾਡੇ ਕਿਸੇ ਲਈ ਫਾਇਦੇ ਲਈ, ਹੈ ਨਾ। ਤਾਂ ਇਹਦਾ ਮਤਲਬ ਹੈ ਕਿ ਜਿਹੜੇ ਲੋਕ ਸਾਰੇ ਜਿਹੜੇ ਦਸਮ ਗ੍ਰੰਥ ਦੀ ਹਮਾਇਤ ਵੀ ਕਰਦੇ ਆ, ਕਹਿੰਦੇ ਆ ਕਿ ਗੁਰੂ ਸਾਹਿਬ ਨੇ ਚਾਹੇ ਟਰਾਂਸਲੇਟ ਕਰਾਈਆਂ ਨੇ ਚਾਹੇ ਆਪ ਲਿਖੀਆਂ ਨੇ, ਤਾਂ ਇਹਦੇ ਬਾਰੇ ਚਲੋ ਵਾਹਿਗੁਰੂ ਕਿਰਪਾ ਕਰੇ ਸਾਡੇ ਤੇ ਕਿ ਅਸੀਂ ਇੱਕ ਮਤ ਤੇ ਅੱਗੇ ਜਾ ਕੇ ਛੇਤੀ ਸਹਿਮਤ ਹੋਈਏ, ਹੈ ਨਾ। ਪਰ ਮੈਨੂੰ ਲੱਗਦਾ ਇਹ ਗੱਲ ਸਾਨੂੰ ਸਾਰਿਆਂ ਨੂੰ ਸੁਣ ਲੈਣੀ ਚਾਹੀਦੀ ਹੈ ਕਿ ਜਿਹੜੀ ਰਹਿਤ ਮਰਿਆਦਾ ਵਿੱਚ ਪ੍ਰਵਾਨੀਆਂ ਬਾਣੀਆਂ ਪ੍ਰਵਾਨਿਤ ਆ, ਉਹ ਸਾਡੀ ਗੁਰਬਾਣੀ ਹੈ ਤੇ ਉਹ ਸਾਡੀ ਗੁਰਬਾਣੀ ਹੀ ਰਹੇਗੀ। ਤਾਂ ਇਹਦੇ ਹਵਾਲੇ ਚ ਮੈਂ ਤੁਹਾਨੂੰ ਇੱਕ ਹਵਾਲਾ ਦਿਆਂਗਾ ਕਿ 1973 ਦੇ ਵਿੱਚ ਦੋ ਸੈਮੀਨਾਰ ਹੋਏ ਆ, ਜਿਹਦੇ ਚ ਪਾਂਤੇ ਘੱਟ ਤੋਂ ਘੱਟ 41 ਬੁੱਧੀਜੀਵੀ ਸ਼ਾਮਲ ਹੋਏ। ਆਪਣੇ ਅਸ਼ੋਕ ਸਿੰਘ ਬਾਗੜੀਆ ਹੋਰਾਂ ਦੇ ਪਿਤਾ ਦਾ ਨਾਮ ਪ੍ਰਦਮਨ ਸਿੰਘ ਬਾਗੜੀਆ ਸੀ,
ਪ੍ਰਦਮਨ ਸਿੰਘ,
ਹਾਂਜੀ, ਉਹਨਾਂ ਦੀ ਅਗਵਾਈ ਵਿੱਚ ਹੋਇਆ, ਤੁਸੀਂ ਵੀ ਜਾਣਦੇ ਹੋ ਰਿਸਪੈਕਟਡ ਵਿਦਵਾਨ ਸੀ ਪਾਂਤੇ, ਹੈ ਨਾ।
ਹਾਂ ਬਿਲਕੁਲ।
ਤਾਂ ਉਹਨਾਂ ਦੀ ਅਗਵਾਈ ਚ ਦੋ ਸੈਮੀਨਾਰ ਡਿਟੇਲ ਹੋਇਆ, ਉਹਨਾਂ ਦਾ ਨਾਮ ਮਾਨ ਸਰੋਵਰ ਸੀ, ਉਹਨਾਂ ਦਾ ਨਾਮ ਇਹਨੂੰ ਯਾਦ ਨਹੀਂ ਜਿਨ੍ਹਾਂ ਨੇ ਅਰੇਂਜ ਕੀਤੇ ਸੀ, ਪਰ ਪ੍ਰਧਾਨਗੀ ਪ੍ਰਦਮਨ ਸਿੰਘ ਬਾਗੜੀਆ ਹੁੰਦੀ ਸੀ,
ਠੀਕ ਹੈ ਜੀ।
ਉਹਦੇ ਵਿੱਚ ਉਹ
ਹਰਦਮਨ ਸਿੰਘ,
ਹਰਦਮਨ ਸਿੰਘ, ਹਾਂ ਮੈਂ ਸੋਰੀ ਮੈਂ ਭੁੱਲ ਗਿਆ। ਤਾਂ ਉੱਥੇ ਕਨਫਿਊਜ਼ਨ ਇਹ ਨਿਕਲੀ, ਕਿਹੜੀ ਨਿਕਲੀ, ਇੱਕ ਤਾਂ ਇਹ ਕਨਫਿਊਜ਼ਨ ਨਿਕਲੀ ਕਿ ਕਦੇ ਵੀ ਜਿਹੜਾ ਇਹ ਅੱਜ ਸਰੂਪ ਹੈ ਸਾਡੇ ਸਾਹਮਣੇ ਦਸਮ ਗ੍ਰੰਥ ਦਾ, ਇਹਨੂੰ ਗੁਰੂ ਗ੍ਰੰਥ ਸਾਹਿਬ ਦੇ ਮੁਕਾਬਲੇ ਜਾਂ ਗੁਰਦੁਆਰਿਆਂ ਚ ਪ੍ਰਕਾਸ਼ ਨਾ ਕੀਤਾ ਜਾਵੇ, ਨੰਬਰ 1 ਕਨਫਿਊਜ਼ਨ। ਦੂਜਾ ਕਨਫਿਊਜ਼ਨ ਇਹ ਸੀ ਕਿ ਜਿਹੜੀਆਂ ਸਾਡੀਆਂ ਗੁਰੂ ਬਾਣੀਆਂ ਮੰਨ ਲਈਆਂ ਗਈਆਂ ਤੇ ਫੈਸਲਾ ਹੋ ਗਿਆ, ਇਹਨੂੰ ਇਹਨਾਂ ਨਾਲ ਛਾਪਿਆ ਨਾ ਜਾਵੇ। ਪਰ ਇਹ ਵੀ ਦੋ ਗੱਲਾਂ ਪੰਥ ਨਹੀਂ ਮੰਨ ਸਕਿਆ ਆਪਣੇ ਵਿਦਵਾਨਾਂ ਦੀਆਂ ਨਾ। ਦੂਜੀ ਗੱਲ ਆ ਜਿਹੜੇ ਵਿਰੋਧ ਕਰਦੇ ਆ ਉਹ ਇਹ ਨਹੀਂ ਮੰਨ ਸਕੇ ਕਿ ਜਿਹੜਾ ਫੈਸਲਾ ਚਲੋ ਘੱਟ ਤੋਂ ਘੱਟ ਗੁਰਬਾਣੀ ਮੰਨੀ ਹੈ ਉਹਨੂੰ ਤਾਂ ਨਾ ਚੈਲੰਜ ਕਰੀਏ, ਅਸੀਂ ਉੱਥੇ ਵੀ ਤੁਹਾਡੇ ਨਾਲ ਸਹਿਮਤ ਹੈ। ਇਹਦਾ ਮਤਲਬ ਡਿਸਿਪਲਿਨ ਤਾਂ ਭੰਗ ਦੋਹੇ ਪਾਸੋਂ ਹੋ ਰਿਹਾ, ਤੁਸੀਂ ਸਤਿਕਾਰ ਤੋਂ ਪ੍ਰਵਾਨ ਹੋ, ਤੁਸੀਂ ਮੈਨੂੰ ਦੱਸੋ ਕਿ ਡਿਸਿਪਲਿਨ ਬਣਾਏ ਬਿਨਾਂ ਕੋਈ ਕੰਕਲੂਜਨ ਨਿਕਲ ਜਾਏਗੀ?
ਦੇਖੋ ਆਪਾਂ ਜਿਹੜੀ ਗੱਲਬਾਤ ਸ਼ੁਰੂ ਕੀਤੀ ਹੈ, ਤੁਸੀਂ ਇਹ ਮੁਬਾਰਕ ਕਦਮ ਹੈ ਤੁਹਾਡਾ, ਇਹ ਕਨਫਿਊਜ਼ਨ ਦੂਰ ਹੋਣ, ਆਪਾਂ ਬੈਠ ਕੇ ਡਾਇਲਾਗ ਕਰੀਏ, ਇਹਦੇ ਵਾਸਤੇ ਰਸਤੇ ਨਿਕਲ ਸਕਦੇ ਨੇ। ਉਹ ਡਾਇਲਾਗ ਵਿੱਚ ਹੀ ਨਿਕਲਣਗੇ, ਵਿਰੋਧ ਵਿੱਚੋਂ ਨਫ਼ਰਤ ਵਿੱਚੋਂ ਨਹੀਂ ਨਿਕਲਣਗੇ।
ਪਰ ਸਾਡੀ ਤਾਂ ਤੁਹਾਡੇ ਤੇ ਹੀ ਨਿਗਾਹ ਹੈ ਵਿਦਵਾਨਾਂ ਤੇ, ਸਾਡੇ ਕੋਲ ਹੋਰ ਕਿਹੜੀ ਚੀਜ਼ ਹੈ ਤੁਹਾਡੇ ਤੋਂ ਬਿਨਾਂ? ਜਿਹੜਾ ਤੁਸੀਂ ਹੀ ਮਾਹੌਲ ਬਣਾਉਣਾ, ਤੁਸੀਂ ਹੀ ਸਾਨੂੰ ਰਾਇਆਂ ਦੇਣੀਆਂ, ਤੁਸੀਂ ਹੀ ਸਾਨੂੰ ਦੱਸਣਾ, ਮਤਲਬ ਮੈਂ ਵੇਖ ਰਿਹਾ ਵਿਦਵਾਨ ਹੀ ਮਾਹੌਲ ਖਰਾਬ ਕਰ ਰਹੇ ਨੇ ਮਤਲਬ ਸਾਰਾ।
ਇਹ ਠੀਕ ਹੈ ਗੱਲ,
ਇਵਨ ਤੁਸੀਂ ਤੁਹਾਡੀ ਹਾਜ਼ਰੀ ਵਿੱਚ ਜਵੱਦੀ ਦੇ ਵਿੱਚ ਅਨੁਰਾਗ ਸਿੰਘ ਹੋਰਾਂ ਦਾ ਮੈਂ ਦੋਸਤ ਵੀ ਹਾਂ, ਉਹਨਾਂ ਨੇ ਤਾਂ ਕਤਲਾਂ ਦੀ ਵੀ ਗੱਲ ਕਰਤੀ, ਬ੍ਰਹਮਦੇਵ ਹੋਰਾਂ ਨੇ ਵੀ ਮਤਲਬ ਧਮਕੀਆਂ ਤੱਕ ਦੀ ਗੱਲ ਕਰ ਦਿੱਤੀ, ਮਤਲਬ ਉਹਨਾਂ ਨੇ ਜਾਰਡਨ ਵਿੱਚ ਹੋਏ ਦੋ ਕਤਲਾਂ ਦੀ ਗੱਲ ਕਹਿ ਕੇ ਕਿਹਾ ਵੀ ਜਿਹੜੇ ਅੱਜ ਦਸਮਗਰਾਂ ਦਾ ਵਿਰੋਧ ਕਰ ਰਹੇ ਆ ਵੀ ਉਹਨਾਂ ਦੇ ਕਤਲ ਵੀ ਹੋ ਸਕਦੇ ਆ।
ਮਾਹੌਲ ਖਰਾਬ
ਸਾਰੇ ਗੁਰਸਿੱਖ ਹੈ, ਤੁਸੀਂ ਵੀ ਦੇਖੋ, ਤੁਸੀਂ ਵੀ ਸਰਦਾਰ ਗੁਰਤੇਜ ਸਿੰਘ ਵੀ ਜਦੋਂ ਸੰਤ ਲਹਿਰ, ਅਸੀਂ ਤਾਂ ਤੁਹਾਨੂੰ ਵੀ ਲਹਿਰ ਦੇ ਨਾਲ ਖੜੇ ਵੇਖਿਆ, ਤੁਹਾਡੀਆਂ ਸਿੱਖਿਆਵਾਂ ਲੈ ਕੇ ਅਸੀਂ ਲਹਿਰ ਨਾਲ ਆਏ ਹੈ, ਤਾਂ ਅਸੀਂ ਤਾਂ ਗੁਰਤੇਜ ਸਿੰਘ ਹੋਰਾਂ ਦੀ ਵੀ ਉਹਨਾਂ ਸਤਿਕਾਰ ਕਰਦੇ, ਤੁਹਾਡਾ ਵੀ। ਅੱਜ ਤੁਸੀਂ ਵੰਡੇ ਗਏ, ਅਸੀਂ ਕਿੱਥੇ ਖੜੀਏ? ਤੁਸੀਂ ਤੁਹਾਡਾ ਵਿਦਵਾਨਾਂ ਦਾ ਫਰਜ਼ ਬਣਦਾ ਹੈ ਕਿ ਬਜਾਏ ਕਿ ਸਾਡੇ ਤੇ ਪਬਲਿਕਲੀ ਇਹਨਾਂ ਗੱਲਾਂ ਵਿੱਚ ਆਉਣ ਤੋਂ ਪਹਿਲਾਂ ਤੁਸੀਂ ਕੁਝ ਗੱਲਾਂ ਤੇ ਸਹਿਮਤ ਹੋ, ਨਹੀਂ ਅਸੀਂ ਤਾਂ ਮਸ ਪਾ ਦਿਆਂਗੇ। ਸਾਡੀ ਅਕਲ ਵੀ ਹੈ ਨੀ ਓਨੀ ਤੇ
ਆਪਾਂ ਫੇਰ ਫੋਕਸ ਕਰੀਏ ਦਸਮ ਗ੍ਰੰਥ ਤੇ, ਆਪਾਂ ਬੰਦਿਆਂ ਤੇ ਇੰਡੀਵਿਜੁਅਲ ਤੇ ਫੋਕਸ ਕਰਨ ਦੀ ਬਜਾਏ ਨਾ ਮੈਂ ਇੱਕ ਹੋਰ ਅਰਜ਼ ਕਰਾਂ। ਜਿਹੜਾ ਤੁਸੀਂ ਕੁਐਸਚਨੇਅਰ ਭੇਜਿਆ ਮੇਰੇ ਕੋਲ, ਕੁਛ ਆਪਾਂ ਵਿਚਾਰ ਵਟਾਂਦਰੇ
ਪਹੁੰਚੇ,
ਉਹਦੇ ਚ ਸਭ ਤੋਂ ਵੱਡਾ ਕੁਐਸਚਨ ਇਹ ਆਇਆ ਸੀ ਕਿ ਦਸਮ ਪਾਤਸ਼ਾਹ ਨੇ ਆਪਣੀ ਬਾਣੀ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਸ਼ਾਮਿਲ ਕਿਉਂ ਨਹੀਂ ਕੀਤੀ। ਮੈਂ ਸੋਚਦਾ ਰਿਹਾ ਤੇ ਮੇਰੇ ਮਨ ਦੇ ਵਿੱਚ ਇੱਕ ਹੋਰ ਪ੍ਰਸ਼ਨ ਆਇਆ ਕਿ ਨੌਵੇਂ ਪਾਤਸ਼ਾਹ ਨੇ ਵੀ ਨਹੀਂ ਕੀਤੀ, ਨੌਵੇਂ ਪਾਤਸ਼ਾਹ ਹਜ਼ੂਰ ਨੂੰ ਪਤਾ ਵੀ ਕਿ ਵਾਪਸ ਨਹੀਂ ਪਰਤਾਂਗੇ, ਕੀ ਇਹ ਚਾਹੀਦਾ ਨਹੀਂ ਸੀ ਵੀ ਉਹ ਗੁਰੂ ਗ੍ਰੰਥ ਸਾਹਿਬ ਦਾ ਅੰਤਮ ਸਰੂਪ ਤਿਆਰ ਕਰਦੇ ਤੇ ਆਪਣੀ ਬਾਣੀ ਵੀ ਸ਼ਾਮਿਲ ਕਰ ਜਾਂਦੇ? ਇਹ ਇਤਿਹਾਸਕ ਤੌਰ ਦੇ ਉੱਤੇ ਮੁਸ਼ਕਲਾਂ ਸਾਡੇ ਸਾਹਮਣੇ ਬਹੁਤ ਸਾਰੀਆਂ ਆਈਆਂ ਜਿਨ੍ਹਾਂ ਦੇ ਸਮਾਧਾਨ ਹਨ ਨਹੀਂ। ਇਸ ਪ੍ਰਸ਼ਨ ਦਾ ਮੇਰੇ ਕੋਈ ਉੱਤਰ ਨਹੀਂ ਕਿ ਦਸਮ ਪਾਤਸ਼ਾਹ ਹਜ਼ੂਰ ਨੇ ਆਪਣੇ ਨਾਮ ਨਾਲ ਨਾਨਕ ਪਦ ਕਿਉਂ ਨਹੀਂ ਵਰਤਿਆ। ਇਸ ਪ੍ਰਸ਼ਨ ਦਾ ਮੇਰੇ ਕੋਈ ਉੱਤਰ ਨਹੀਂ ਕਿ ਪੰਜ ਪਿਆਰਿਆਂ ਦੀ ਥਾਂ ਦਸ ਪਿਆਰੇ ਕਿਉਂ ਨਹੀਂ। ਇਸ ਪ੍ਰਸ਼ਨ ਦਾ ਮੇਰੇ ਕੋਈ ਉੱਤਰ ਨਹੀਂ ਕਿ ਜਿਹੜੇ ਪੰਜ ਕਕਾਰ ਜਾਂ ਪੰਜ ਬਾਣੀਆਂ ਬਖਸ਼ੀਆਂ ਗਈਆਂ ਇਹ ਕਿਉਂ ਬਖਸ਼ੀਆਂ ਗਈਆਂ, ਵੱਧ ਜਾਂ ਘੱਟ ਕਿਉਂ ਨਹੀਂ, ਜਾਂ ਇਹੀ ਕਿਉਂ ਕੇਵਲ। ਸੋ ਆਪਾਂ ਨਾ ਫੋਕਸ ਕਰੀਏ ਇਹ ਕਿ ਗੁਰੂ ਮਹਾਰਾਜ ਜਾਂ ਜਿਹਨੂੰ ਧਰਮ ਪਰਸ਼ੀਅਨ ਚ ਅਰੇਬਿਕ ਚ ਪੈਗੰਬਰ ਵਰਤੀ ਜਾਂਦੀ ਹੈ, ਉੱਥੇ ਇਹ ਕਿ ਪੈਗੰਬਰ ਹੁਕਮ ਦਿੰਦਾ, ਹੁਕਮ ਉਹਦੀ ਸੰਗਤ ਸਵੀਕਾਰ ਕਰਦੀ ਹੈ। ਸੋ ਇਸ ਹਿਸਾਬ ਦੇ ਵਿੱਚ ਨਾ ਆਪਾਂ ਇਹ ਮੰਨ ਕੇ ਚੱਲੀਏ ਕਿ ਜਦੋਂ ਭਾਈ ਨੰਦ ਲਾਲ ਜੀ ਨੇ ਪ੍ਰਸ਼ਨ ਕੀਤਾ ਸੀ ਦਸਮ ਪਾਤਸ਼ਾਹ ਹਜ਼ੂਰ ਨੂੰ ਅੰਤਮ ਸਮੇਂ ਜਦੋਂ ਸੰਸਾਰ ਚ ਵਿਦਾ ਹੋਣ ਲੱਗੇ ਸਨ ਸਰੀਰਕ ਜਾਮੇ ਦੇ ਵਿੱਚੋਂ, ਉਦੋਂ ਇਹ ਕਿਹਾ ਸੀ ਵੀ ਜੀ ਠੀਕ ਹੈ ਗੁਰੂ ਗ੍ਰੰਥ ਸਾਡੇ ਗੁਰੂ ਹੋਣਗੇ ਤੇ ਦਸਮ ਗ੍ਰੰਥ ਦਾ ਕੀ ਸਟੇਟਸ ਹੋਏਗਾ। ਉੱਤਰ ਮਿਲਿਆ ਸੀ ਇਹਨੂੰ ਸਾਡੀ ਖੇਡ ਜਾਣੋ, ਇਹ ਸਾਡੀ ਲੀਲਾ ਹੈ,
ਤੁਸੀਂ ਹਵਾਲਾ ਦੇ ਰਹੇ
ਹੋ। ਹਾਂ ਉਸ ਪ੍ਰਥਾਏ ਚ ਇਹਦਾ ਪਹਿਲਾ ਨਾਮ ਵਿਚਿੱਤਰ
ਨਾਟਕ
ਇਹਨਾਂ ਨੇ ਇੱਕ ਮਿੰਟ ਆਪਣਾ ਇੱਕ ਸਵਾਲ ਤੁਹਾਨੂੰ ਇਹ ਵੀ ਲਿਖਿਆ ਸੀ ਕਿ ਜਿਸ ਨੂੰ ਕਿਹਾ ਕਿ ਇਹਦਾ ਨਾਮ ਕੀ, ਇਹ ਦਸਮ ਗ੍ਰੰਥ ਜਦੋਂ ਲਿਖਿਆ ਗਿਆ ਉਦੋਂ ਤੋਂ ਇਸਦਾ ਨਾਮ ਦਸਮ ਗ੍ਰੰਥ ਸੀ, ਜੇ ਨਹੀਂ ਤਾਂ ਇਹ ਨਾਮ ਸੀ ਕੀ ਨਾਮ ਸੀ? ਤੁਸੀਂ ਕਿਹਾ ਕਿ ਵਿਜੇਤਰ ਨਾਟਕ ਸੀ ਇਹਦਾ ਨਾਮ।
ਹਾਂ ਇਹ ਸ਼ੁਰੂ ਚ ਨਾ ਇਹ ਮੈਂ ਇਸ ਕਰਕੇ ਇਸ ਨਤੀਜੇ ਤੇ ਪਹੁੰਚਿਆ ਕਿ ਇਹਦਾ ਨਾਮ ਵਿਜੇਤਰ ਨਾਟਕ ਸੀ, ਕਿ ਇੱਕ ਤਾਂ ਇਹਦੇ ਚ ਵਿਚਿੱਤਰ ਨਾਟਕ ਬਾਣੀ ਹੈ, ਦੂਸਰਾ ਹਰੇਕ ਅਵਤਾਰ ਦੀ ਕਥਾ ਤੋਂ ਬਾਅਦ ਸਮਾਪਤੀ ਵੇਲੇ ਇਹ ਕਿਹਾ ਗਿਆ ਕਿ ਇਹ ਜਿਹੜਾ ਹੁਣ ਰਾਮ ਅਵਤਾਰ ਤੁਹਾਨੂੰ ਸੁਣਾਇਆ ਗਿਆ ਇਹ ਵਿਚਿੱਤਰ ਨਾਟਕ ਹੈ। ਵੀ ਵਿਚਿੱਤਰ ਨਾਟਕ ਕਿਉਂ ਕਿਹਾ ਗਿਆ ਕਿ ਸੰਸਾਰ ਦੇ ਵਿੱਚ ਜਦੋਂ ਪ੍ਰਗਟ ਹੋ ਗਿਆ ਅਕਾਲ ਪੁਰਖ, ਜਦੋਂ ਵੈਨ ਗੋਡ ਐਂਟਰਸ ਇਨ ਟੂ ਹਿਸਟਰੀ, ਹੀ ਬਿਹੇਵਸ ਇਨ ਅ ਸਟ੍ਰੇਂਜ ਵੇ, ਬਾਬੇ ਕੇ ਬਾਬਰ ਕੇ ਦੋ ਆਪ ਕਰੇ ਪਰਮੇਸ਼ਰ ਸੋ। ਸਾਡੀ ਪ੍ਰਥਾ ਵੀ ਹਿੰਦੁਸਤਾਨੀ ਪ੍ਰਥਾ ਸਾਰਿਆਂ ਧਰਮਾਂ ਦੀ ਉਹ ਕਹਿੰਦੀ ਹੈ ਕਿ ਸੰਸਾਰ ਦੀ ਜਦੋਂ ਸਿਰਜਣਾ ਹੋ ਗਈ ਨਾ, ਜਦੋਂ ਮਹਾਰਾਜ ਕਹਿੰਦੇ ਨੇ ਕਿ ਖੰਡੇ ਤੋਂ ਸੰਸਾਰ ਦੀ ਸ਼ੁਰੂਆਤ ਹੋਈ
ਹੈ,
ਸੰਸਾਰ ਜੁੱਟਾਂ ਚ ਵੰਡਿਆ ਗਿਆ, ਵਿਵਾਦ ਬਾਣੀ ਕੱਚੀ ਬਾਣੀ ਇਹ ਸਾਰਾ ਕੁਛ ਸਿਲਸਿਲਾ ਨਾਲ ਨਾਲ ਚੱਲੇਗਾ ਤੇ ਇਹਦੇ ਵਿੱਚੋਂ ਆਪਾਂ ਸਹਿਜੀ ਸਹਿਜੀ ਨਿਕਲਣਾ। ਜਦੋਂ ਰੱਬ ਸੰਸਾਰ ਦੇ ਵਿੱਚ ਆਉਂਦਾ ਹੈ ਨਾ ਤਾਂ ਫਿਰ ਉਹ ਆਪਾਂ ਨੂੰ ਦਸਮ ਗ੍ਰੰਥ ਬਾਣੀ ਦੱਸਦੀ ਹੈ ਕਿ ਦੇਵਤੇ ਅਵਤਾਰ ਉਹ ਮਨੁੱਖੀ ਕਾਮਨਾਵਾਂ ਤੇ ਵਾਸਨਾਵਾਂ ਤੋਂ ਮੁਕਤ ਨਹੀਂ ਹਨ।
ਅੱਛਾ ਪੰਨੂ ਸਾਹਿਬ, ਜਿੱਦਾਂ ਹੁਣ ਆਪਣੇ ਵਿਚਿੱਤਰ ਨਾਟਕ ਦੀ ਗੱਲ ਚੱਲੀ ਆ, ਵਿਚਿੱਤਰ ਨਾਟਕ ਦੇ ਮੁਤਾਬਕ ਸ੍ਰਿਸ਼ਟੀ ਕਿੱਦਾਂ ਪੈਦਾ ਹੋਈ?
संसार प्रगट लीला कि चल रही है, दूसरा यह कि संसार की उत्पत्ति के वख वख सिद्धांत की ने, तीसरा यह कि महाराज दसम पातशाह हजूर खुद फरमा रहे ने कि मैं क्लासिक ग्रंथा की पुराणिक ग्रंथा की ट्रांसलेशन कर रहा हूं, तर्जमा कर रहा सौखी बोली च, तो वह नाल नाल एक है। तुसीं मैनूं यह समझाओ जरा, देखो कि सब तो वड्डी जिहड़ी रचना ना कृष्ण अवतार,
जवाब दे दायरे चो बाहर जा रहे हैं। प्लीज एक मिनट गल सुनो, मैं बेनती ए की दसम ग्रंथ के मुताबिक सृष्टि की रचना किदां हुई, प्लीज इनू ज्यादा विस्तार च न करो, अपने कोल टाइम थोड़ा रह गया। प्लीज
पुराने कथावां दे हवाले दे दे के जे दस्या गया है ना संस्कृत दे ग्रंथां दे विच, उवें उवें ओ हवाले आपां नूं प्रमाण दित्ते ने जिस ग्रंथ दे विच।
मेरा दूसरा सवाल है कि ओ जिहड़ा बचित्र नाटक आ ओ गुरु गोबिंद सिंह महाराज जी अपनी कथा लिख रहे आ जां प्रमाणिक अपनियां कथावां दा हवाला दे रहे आ?
पुराणिक कथावां तो शुरू करके फिर अपनी भी रचना अपनी अपने बाबत भी लिख रहे ने जी।
अच्छा, जदों एक दूसरा मेरा सवाल, गुरु रामदास पातशाह ने पिछले जन्म दे विच कोई उग्र पाप कीते सन?
है जी,
गुरु रामदास पातशाह ने कोई पिछले जन्म दे विच उग्र पाप कीते सन?
नहीं जी।
बस विचित्र नाटक दे विच आ कि सोढ़ियां दे राजे दे वेद सुन करके बुद्धियां कोल उग्र पाप नाश हो गए, जिस करके उन्हां दे मन
बॉडी वाइज डाउन हो गई। मैनूं ना क्लियर नहीं आ रही, फिर जरा दसना।
हां जी, विचित्र नाटक दे विच लिखिआ आ कि सोढ़ियां दे राजे दे उग्र पाप जिहड़े सीगे बेदियां कोल वेद सुन करके नाश हो गए, उन्हां दे मन दे विच बराग पैदा होया, ओह राज छड्ड के जदों जंगलां नूं जाण लगे तां बेदियां दे राजे ने मीन पिछले जन्म विच गुरु नानक साहिब ने उन्हां नूं कहा कि मैं अगले जन्म दे विच आ के कलयुग दे विच तुहानूं अपना दूजा गुरगद्दी दे रूप विच अपना यह ताडा जिहड़ा राज आ वापस मोड़ांगा, यह कहानी है कि नहीं? प्लीज इहदा शॉर्टकट उत्तर दिओ।
हाँ है, ठीक है जी,
हैगी है जी। इहदा मतलब हाँ। तुसीं एक्सेप्ट कर लिया कि गुरु रामदास ने पिछले जन्म च कोई उग्र पाप कीते सन?
देखो ये की है कि जिहड़ा ना कर्म दा सिद्धांत है ओहदे मुताबिक तां जी संसार च जन्म लैणा जिहड़ा ना पिछले कर्मां दी निशानी है, मतलब कि संपूर्णता।
चलो ये मान लिया, पर की जदों कर्म मुताबिक बंदा जन्म लैंदा बेदी बेदियां दे घर च जन्म लैंदा, सोढ़ी सोढ़ियां दे लैंदा?
नहीं 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 लैंदा।
तो फिर इत्थे तां दस्सिया जी
ओहो सवाल ये कि किसी ने किसी दे घर च जन्म लैणा है ना।
चलो नहीं, उन्हां ने क्योंकि बकायदा एक कहिंदे आ वी तुहानू असीं तीन जिहड़ी गुरियाईआं असीं बेरी करांगे। हुण पहली गल तां इह झूठा हो गया, जिहड़ा विचित्र नाटक दा जिहड़ा लिख रहा कोई भी ओह कह रहा कि बेदी ओह देणगे उन्हां नूं सोढ़ियां नूं पातशाही चौथ, क्योंकि तीन उन्होंने कहा कि तीन वेद सुनने तो बाद थी फैसला लिया, इस करके तीन गुरियाईयां हुण साडे घर च रहणगियां, चौथी गुरियाई तुहानूं मिलेगी सोढ़ियां। अच्छा, पहली गल तां तीन बेदियां दे रहियां नहीं, आपां सारे जाणदे आं कि दूजे पातशाह त्रहण होए ने, तीजे पातशाह भले होए ने, है ना। इत्थे एक तां इत्थे टैक्नीकली झूठा हो गया ओह, क्योंकि गुरु साहब इह कदे नहीं कहे, गुरु साहब दी जानकारी ब्रह्मन दी जानकारी आ, ब्रह्मन दी सोच दे मालक ने, है ना। ਇਹ ਤਾਂ ਹੋ ਨਹੀਂ ਸਕਦਾ ਕਿ ਏਡੀ 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 ਨਿੱਕੀ ਜੀ ਉਹ ਭੁੱਲ ਕਰਦੇ ਨੇ ਇੱਥੇ। ਦੂਜੀ ਗੱਲ ਹੈ ਕਿ ਆਪਾਂ ਜਿਹੜਾ ਬੰਸ ਮੰਨਦੇ ਆ ਉਹ ਪਰਿਵਾਰ ਦਾ ਮੰਨਦੇ ਆ, ਕਦੇ ਵੀ ਜਾਤਾਂ ਦਾ ਬੰਸ ਨਹੀਂ ਆਪਾਂ ਮੰਨਦੇ, ਇੱਥੇ ਉਹ ਵੀ ਗੱਲ ਟੈਕਨੀਕਲੀ ਗਲਤ ਹੈ। ਅੱਛਾ, ਫਿਰ ਜੇ ਆਪਾਂ ਸਾਰਾ ਇਹ ਝੂਠ ਮੰਨ ਵੀ ਲਈਏ ਵੀ ਇਸੇ ਹੀ ਉਹਨਾਂ ਨੇ ਵਰ ਮਿਲਿਆ ਤੇ ਇਸੇ ਵਰ ਵਿਚ ਸੋਢੀਆਂ ਨੂੰ ਗਰਿਆਈ ਮਿਲੀ, ਤਾਂ ਫਿਰ ਸੋਢੀਆਂ ਦਾ ਜਿਹੜਾ ਉਹਨਾਂ ਮੰਨਿਆ ਵੀ ਦਸਵੇਂ ਪਾਤਸ਼ਾਹ ਸੋਢੀਆਂ ਦੇ ਜਿਹੜੇ ਸਭ ਤੋਂ ਵੱਡੇ ਆਏ, ਉਹ ਤਾਂ ਕਹਿ ਰਹੇ ਨੇ ਕਿ ਮੈਨੂੰ ਜਿਹੜਾ ਮੈਂ ਕਿਉਂਕਿ ਸਮਾਧੀ ਚ ਬੈਠਾ ਸੀ ਇੱਥੇ, ਫਿਰ ਮੈਂ ਦੋ ਤੋਂ ਇੱਕ ਰੂਪ ਹੋ ਗਿਆ, ਫਿਰ ਅਕਾਲ ਪੁਰਖ ਨੇ ਪ੍ਰਗਟ ਹੋ ਕੇ ਕੀਤਾ, ਇਹਦਾ ਮਤਲਬ ਕਿ ਦਸਵੇਂ ਪਾਤਸ਼ਾਹ ਨੂੰ ਜਿਹੜੀ ਗਰਿਆਈ ਹੈ ਤਾਂ ਫਿਰ ਉਸ ਵਰ ਕਰਨ ਨਹੀਂ ਮਿਲੀ, ਇੱਥੇ ਤਾਂ ਉਹਨਾਂ ਨੇ ਆਪਣੀ ਇਸ ਗੱਲ ਕਰਕੇ ਮਿਲੀ ਹੈ, ਇੱਥੇ ਇਟਸ ਅ ਕੰਟਰਾਡਿਕਸ਼ਨ।
ਇੱਕ ਕੰਟਰਾਡਿਕਸ਼ਨ ਨਹੀਂ, ਮਹਾਰਾਜ ਇਹ ਕਹਿੰਦੇ ਨਾ ਕਿ ਹੇਮਕੁੰਟ ਪਰਬਤ ਤੇ ਅਸੀਂ ਤਪੱਸਿਆ ਕਰ ਰਹੇ ਸੀ,
ਪਰ ਪਿੱਛੇ ਪੜੋ ਨਾ
ਤੁਸੀਂ ਨਾ ਉਹ ਸੰਕੇਤਾਂ ਰਾਹੀਂ ਦੱਸ ਰਹੇ ਨੇ ਕਿ ਉਹ ਅਨੰਤ ਤੇ ਅਨਾਦ ਸੱਚ ਜਿਹੜਾ ਰਿਗਵੇਦ ਚ ਪ੍ਰਗਟ ਹੋਇਆ ਸੀ ਕਦੀ ਤੇ ਜਿਹਨੂੰ ਹਿੰਦੁਸਤਾਨ ਭੁੱਲ ਗਿਆ, ਉਹ ਮੈਂ ਤੁਹਾਨੂੰ ਦੁਬਾਰਾ ਯਾਦ ਕਰਾਵਾਂਗਾ। ਸੱਚ ਇੱਕ ਹੈ, ਦੇਖੋ ਚਾਹੇ ਕੁਰਾਨ ਦਾ ਸੱਚ ਹੈ ਚਾਹੇ ਵੇਦ ਦਾ ਸੱਚ ਹੈ ਚਾਹੇ ਬਾਈਬਲ ਦਾ,
ਉਹ ਠੀਕ ਹੈ, ਪਰ ਆਹ ਸੱਚ ਕਿਵੇਂ ਮੰਨ ਲਈਏ ਅਸੀਂ ਕਿ ਉਹ ਕਹਿ ਰਿਹਾ ਫਿਰ ਨੌਵੇਂ ਪਾਤਸ਼ਾਹ ਤੀਰਥ ਯਾਤਰਾ ਕਰ ਰਹੇ ਨੇ ਆਪਣੇ ਘਰੇ ਬੇਟਾ ਆਉਣ ਲਈ, ਤ੍ਰਿਵੇਣੀ ਤੇ ਜਦੋਂ ਪਹੁੰਚੇ ਆ ਤੇ ਉਦੋਂ ਸਾਡਾ ਪਟਨੇ ਜਨਮ ਹੋ ਗਿਆ, ਕਦੋਂ ਉਹ ਗੁਰੂ ਸਾਹਿਬ ਤੁਸੀਂ ਆਪਾਂ ਮੰਨ ਸਕਦੇ ਵੀ ਨੌਵੇਂ ਪਾਤਸ਼ਾਹ ਪੁੱਤ ਦੀ ਦਾਤ ਲੈਣ ਲਈ ਵੀ ਤੀਰਥਾਂ ਤੇ ਯਾਤਰਾ ਕਰਦੇ ਜਾ ਰਹੇ?
ਦੇਖੋ ਤੀਰਥਾਂ ਤੇ ਯਾਤਰਾ ਕਰਦੇ ਰਹੇ ਗੁਰੂ ਨਾਨਕ ਦੇਵ ਜੀ, ਇਹਦੇ ਚ ਕੋਈ ਵਿਵਾਦ ਨੀ, ਤੀਰਥ ਤੇ ਯਾਤਰਾ ਕਰਨਾ ਕੋਈ ਪਾਪ ਹੈ ਜੀ?
ਨਹੀਂ, ਜਿਸ ਮਨਸਾ
ਇੱਕ ਮਿੰਟ
ਬਖਸ਼ਣ ਲਈ ਗੁਰੂ ਸਾਹਿਬ ਖੁਦ ਗਏ, ਔਰ ਜੇ ਬਨਾਰਸ ਵੀ ਗਏ ਹੈ ਜਿਹੜਾ ਪੁਰਾਣਾ ਤੀਰਥ ਸੀ ਉੱਥੇ ਵੀ ਉਹਨਾਂ ਨੇ ਤਪ ਕੀਤਾ, ਉੱਥੇ ਵੀ ਭੌਰਾ ਹੈ, ਜੇ ਬਾਬੇ ਬਕਾਲੇ ਉੱਥੇ ਵੀ ਭੌਰਾ ਹੈ, ਜੇ ਉੱਥੇ ਬਨਾਰਸ ਗਏ ਉੱਥੇ ਵੀ ਭੌਰਾ ਹੈ, ਜੇ ਸ਼ਹਾਦਤ ਪ੍ਰਾਪਤ ਕੀਤੀ ਉੱਥੇ ਵੀ ਭੋਰੇ ਦੇ ਵਿੱਚ ਹੀ ਹੋਈ।
ਅੱਛਾ ਪੰਨੂ ਸਾਹਿਬ ਇੱਕ ਮਿੰਟ,
ਕਿਧਰੋਂ ਵੀ ਨਹੀਂ ਕਿਹਾ ਗਿਆ ਕਿ ਉਹਨਾਂ ਨੇ ਪੁੱਤਰ ਪ੍ਰਾਪਤੀ ਲਈ, ਬਲਕਿ ਗੁਰੂ ਤੇਗ ਬਹਾਦਰ ਸਾਹਿਬ ਦਾ ਜਿਹੜਾ ਸਿਧਾਂਤ ਸੀ ਤੀਰਥ ਔਰ ਕਰਨੇ ਔਰ ਦਾਨ ਦੇਣੇ, ਕਿਸ ਦਾ ਦਾਨ ਦੇਣਾ, ਕਿਸ ਦਾ ਤੀਰਥ ਕਰਨਾ, ਇਹ ਬਾਰ ਬਾਰ ਕਹਿ ਰਹੇ ਹੈ, ਜਬ ਤਬ ਸੰਜਮ ਧਰਮ ਨਾ ਕਮਾਇਆ ਜਾਂ ਤੀਰਥ ਵਰ ਤੇ ਅਰਦਾਨ ਕਰ ਮਨ ਮੇ ਕਰੇ ਗੁਮਾਨ। ਸੋ
ਨਾਨਕ ਨਾ ਫਲ ਜਾਗਦੇ ਜੋ ਕੁੰਚਨ ਇਸ਼ਨਾਨ,
ਅੰਮ੍ਰਿਤ ਹੈ, ਤੀਰਥ ਹੈ, ਦਾਨ ਹੈ, ਪੁੰਨ ਹੈ, ਨਾਮ ਹੈ, ਇਸ਼ਨਾਨ ਹੈ, ਹਵਾਲੇ ਤੇ ਉਹੀ ਆਣਗੇ, ਪਰ ਡਾਇਮੈਂਸ਼ਨ ਚੇਂਜ ਹੋ ਗਈ ਸਾਹਿਬ ਨੇ ਕੀਤੀ।
ਓਕੇ, ਲੰਬਾ ਸਾਹਿਬ ਇਹਦਾ ਜਵਾਬ ਤੁਸੀਂ ਦੇ ਦਿੱਤਾ। ਅਗਲਾ ਮੇਰਾ ਕੁਸ਼ਚਨ ਆ ਕਿ ਗੁਰੂ ਗੋਬਿੰਦ ਸਿੰਘ ਮਹਾਰਾਜ ਨੂੰ ਕਿਸੇ ਮੰਤਰ ਸਿੱਖਣ ਦੀ ਲੋੜ ਸੀ ਕੋਈ?
ਆਵਾਜ਼ ਬਿਲਕੁਲ ਮਤਲਬ ਭਾਈ ਸਾਹਿਬ ਨਹੀਂ ਆ ਰਹੀ,
ਮੈਂ ਇਹ ਸਵਾਲ ਕਰ ਰਿਹਾ,
ਮੈਨੂੰ ਸੁਣ ਰਹੀ
ਜੀ, ਕਿ ਗੁਰੂ ਗੋਬਿੰਦ ਸਿੰਘ ਮਹਾਰਾਜ ਨੂੰ ਕੋਈ ਮੰਤਰ ਸਿੱਖਣ ਦੀ ਜ਼ਰੂਰਤ ਸੀ? ਪਲੀਜ਼ ਯੈਸ ਔਰ ਨੋ।
ਹਾਂਜੀ, ਤੁਹਾਨੂੰ ਆਵਾਜ਼ ਆ ਰਹੀ ਲਾਂਬਾ ਸਾਹਿਬ? ਉਹ ਕਹਿੰਦੇ ਵੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੂੰ,
ਪਲੀਜ਼ ਜ਼ਰਾ ਕਰੋ,
ਮੈਂ ਕਰਦਾ ਜੀ, ਉਹ ਕਹਿੰਦੇ ਸੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੂੰ ਕੋਈ ਮੰਤਰ ਸਿੱਖਣ ਦੀ ਜ਼ਰੂਰਤ ਸੀ ਜਾਂ ਨਹੀਂ?
ਹਾਂਜੀ ਹਾਂ, ਮੈਂ ਤਾਂ ਜਵਾਬ ਦਿੰਦਾ ਜੀ, ਮੰਤਰ ਸਿੱਖਣ ਦੀ ਤੇ ਮੰਤਰ ਸਿਖਾਉਣ ਦਾ ਉਹਨਾਂ ਨੂੰ ਹੱਕ ਹਾਸਲ ਸੀ, ਗੁਰਮੰਤਰ ਹੈ ਨੀ ਸਾਡੇ ਕੋਲ, ਗੁਰਮੰਤਰ ਨਹੀਂ ਹੈ ਸਾਡਾ।
ਮੈਂ ਪੁੱਛ ਰਿਹਾ ਕਿ ਕਿਸੇ ਔਰਤ ਦੇ ਘਰੇ ਜਾ ਕੇ,
ਇਹਦਾ ਮੈਂ ਜਵਾਬ ਹੈ।
ਹਾਂਜੀ
ਹਾਂਜੀ, ਗੋ ਅਹੈਡ ਜੀ।
ਇਹ ਕਿਧਰੇ ਕਿੱਥੋਂ ਤੁਸੀਂ ਹਵਾਲਾ ਲਿਆ ਕਿ ਕਿਸੇ ਔਰਤ ਵੱਲੋਂ ਜਿਹੜਾ ਹੈਗਾ?
ਸ਼ਾਰਟ ਜਵਾਬ ਦਿਓ।
ਨਹੀਂ, ਤੂੰ ਕਿੱਥੋਂ ਹਵਾਲਾ ਲਿਆ ਆਪਣੇ ਸੱਦੇ ਵਾਲੇ ਸਾਹਿਬ? ਉਹ ਕਹਿੰਦੇ ਵੀ ਕਿੱਥੋਂ ਤੁਸੀਂ ਹਵਾਲਾ ਲਿਆ?
ਚਰਿਤਰੋ ਪਖਿਆਨ ਦੇ ਵਿੱਚ ਹੈ ਜੀ ਇਹ ਕਹਾਣੀ।
ਕਿਹੜੇ ਕੁਝ ਹੈਗਾ?
ਚਰਿਤਰੋ ਪਖਿਆਨ ਦੇ ਵਿੱਚ ਗੁਰੂ ਗੋਬਿੰਦ ਸਿੰਘ ਜੀ ਗਏ ਨੇ ਕਿਤੋਂ?
ਪੰਨੂ ਸਾਹਿਬ ਇੱਕ ਮਿੰਟ ਮੈਨੂੰ ਅਰਜ਼ ਕਰਨ ਦੋ। ਇਹ ਜਿਹੜਾ ਹਵਾਲਾ ਦੇ ਰਹੇ ਹੋ ਕਿ ਗੁਰੂ ਗੋਬਿੰਦ ਸਿੰਘ ਸਾਹਿਬ, ਮੈਨੂੰ ਲੱਗਦਾ ਹੈ ਕਿ ਇਹ ਮੁੱਢਲੇ ਤੌਰ ਦੇ ਉੱਤੇ ਹੀ ਨਾ ਸ਼ਾਇਦ ਇਹਦੀ ਇੰਟਰਪ੍ਰੀਟੇਸ਼ਨ ਦਾ ਇੰਨਾ ਵੱਡਾ ਫਾਲਟੀ ਇੰਟਰਪ੍ਰੀਟੇਸ਼ਨ ਹੈ ਕਿ ਜਿੱਥੇ ਗੁਰੂ ਸਾਹਿਬ ਨੇ ਆਪਣੇ ਬਾਰੇ ਲਿਖਿਆ ਉੱਥੇ ਸਾਫ਼ ਲਿਖਿਆ ਤਾਤ ਮਾਤ ਮੁਰਲ ਖਰਾਦਾ ਅਬ ਮੈਂ ਆਪਣੀ ਕਥਾ ਬਹਾਨੋ, ਅਬ ਮੈਂ ਫਸਟ ਪਰਸਨ ਚ ਲਿਖੀ ਹੈ। ਚਰਿਤਰੋ ਪਾਖਿਆਨ ਸਾਰੇ ਦਾ ਸਾਰਾ ਜਿਹੜਾ ਹੈਗਾ ਉਹ ਥਰਡ ਪਰਸਨ ਵਿਚ ਹੈ, ਮੰਤਰੀ ਭੂਪਤ ਸੰਵਾਦ। ਉੱਥੇ ਜਿਹੜਾ ਸੀਗਾ ਨੂਪ ਕੌਰ ਦਾ ਜਿਹੜਾ ਚਰਿੱਤਰ ਵਰਣਨ ਹੈ ਕਿ ਨੂਪ ਕੌਰ ਦੀ ਕੋਈ ਗੱਲ ਸੀ, ਉਸ ਨੂੰ ਪਹਿਲੇ ਜਿਹੜੇ ਸੀ ਪ੍ਰਿੰਸੀਪਲ ਹਰਭਜਨ ਸਿੰਘ ਨੇ ਵੀ ਲਿਖਿਆ ਕਿ ਗੁਰੂ ਸਾਹਿਬ ਨੇ ਕਿਤਨਾ ਸੋਹਣਾ ਲਿਖਿਆ, ਬਾਅਦ ਵਿਚ ਇਹ ਪਤਾ ਨੀ ਕਿੱਥੋਂ ਚੇਂਜ ਹੋ ਕੇ ਕਰ ਦਿੱਤਾ ਗਿਆ ਕਿ ਗੁਰੂ ਸਾਹਿਬ ਇੱਦਾਂ ਕਰ ਸਕਦੇ ਆ। ਇਸ ਉੱਤੇ ਫਿਰ ਸਰਦਾਰ ਕਪੂਰ ਸਿੰਘ ਦਾ ਪੂਰਾ ਡਿਟੇਲ ਵਿਚ ਲੇਖ ਸੀ ਜਿਹੜਾ ਕਿ ਗੁਰਮਤ ਪ੍ਰਕਾਸ਼ ਦੇ ਵਿਚ ਉਸ ਵੇਲੇ ਛਪਿਆ। ਇਹ ਕੋਈ ਕਥਾ ਥਰਡ ਪਰਸਨ ਦੇ ਵਿਚ ਹੈ ਔਰ ਉਸਦੇ ਰੈਫਰੈਂਸ ਦੇ ਕਿ ਗੁਰੂ ਸਾਹਿਬ ਦੀ ਜ਼ਾਤ ਦੇ ਉੱਤੇ, ਗੁਰੂ ਸਾਹਿਬ ਦੇ ਚਰਿੱਤਰ ਦੇ ਉੱਤੇ ਇਤਨਾ ਵੱਡਾ ਪਾਪ ਕਰਨ ਵਾਲਾ ਜਿਹੜਾ ਨਾ ਲਾਂਛਣ ਲਾਣ ਦੀ ਕੋਸ਼ਿਸ਼ ਕੀਤੀ, ਜਿਹੜੀ ਬੜੀ ਕਿਰਨਤ
ਲੰਬਾ ਸਾਹਿਬ ਕੋਈ ਵੀ ਨੀ ਲਾਂਛਣ ਲਾ ਸਕਦਾ ਗੁਰੂ ਸਾਹਿਬ
ਨਹੀਂ ਲਾਇਆ ਨਾ ਜੀ ਲਾਇਆ
ਅੱਜ ਵੀ ਕਹਿੰਦੀ
ਹੈ। ਮੈਂ ਜਿਹੜਾ ਕੱਲ ਤੁਹਾਡਾ ਪਰਸੋਂ ਪ੍ਰੋਗਰਾਮ ਹੋਇਆ ਇਸ ਦਾ ਹਵਾਲੇ ਦੇ ਨਾਲ ਹੀ, ਇਸੇ ਦੇ ਹਵਾਲੇ ਨਾਲ ਹੀ ਕਿਹਾ ਗਿਆ ਕਿ ਗੰਦ ਦਾ ਟੋਕਰਾ ਤੇ ਫਲਾਣਾ ਤੇ ਹੋਰ ਜੋ ਕੁਛ ਕਿਹਾ ਗਿਆ,
ਆਪਣੇ
ਉਸ ਔਰਤ ਕੋਲ ਕਿਉਂ ਜਾਣਾ? ਇਹਦਾ ਮਤਲਬ ਹੈ ਕਿ ਉਹ ਸਰਦਾਰ ਕਪੂਰ ਸਿੰਘ ਜਿਹੜੇ ਕਿ ਲੇਖ ਲਿਖਿਆ, ਸਰਦਾਰ ਗੁਰਤੇਜ ਸਿੰਘ ਉਹਦੇ ਹਵਾਲੇ ਨਾਲ, ਉਹਨਾਂ ਨੂੰ ਪਤਾ ਹੈ ਕਿ ਸਰਦਾਰ ਕਪੂਰ ਸਿੰਘ ਦੀ ਕੀ ਸੋਚ ਹੈ।
ਬਾਵਜੂਦ ਦੀ ਗੱਲ ਕਰੀਏ ਨਾ, ਆਪਾਂ ਸਰਦਾਰ ਗੁਰਤੇਜ ਸਿੰਘ ਦੀ ਗੱਲ ਮੰਨੀਏ।
ਹਾਂਜੀ ਹਾਂਜੀ, ਮੈਂ ਉਹੀ ਕਹਿ ਰਿਹਾ ਇਸ ਕਰਕੇ ਉਹਦੇ ਵਿਚ ਕਿਧਰੇ ਵੀ, ਕਿਉਂਕਿ ਸਾਰੇ ਦਾ ਸਾਰਾ ਮੰਤਰੀ ਭੂਪਤ ਸੰਵਾਦ ਹੈ, ਉਹਨੂੰ ਗੁਰੂ ਸਾਹਿਬ ਦੀ ਬਾਇਓਗ੍ਰਾਫੀ ਕਹਿਣਾ, ਹਾਂ ਜਿੱਥੇ ਗੁਰੂ ਸਾਹਿਬ ਦੀ ਬਾਇਓਗ੍ਰਾਫੀ ਹੈ ਉੱਥੇ ਹੈਗੀ ਹੈ।
ਪਲੀਜ਼ ਆਪਾਂ ਜਦੋਂ ਇਹ ਕਹਿੰਦੇ ਆ, ਆਪਾਂ ਮੇਰੇ ਸ਼ਾਇਦ ਤੁਕ ਮੈਂ ਪੜਨ ਵਿਚ ਗਲਤੀ ਕਰ ਜਾਂ, ਤੁਸੀਂ ਦਰੁਸਤ ਕਰ ਦਿਓ, ਨਿਜ ਨਾਰੀ ਕੇ ਸੰਗ ਨਿਤ
ਪਰ ਨਾਰੀ ਕੇ ਸੇਜ ਸੁਪਨੇ ਭੂਲ,
ਗੁਰੂ ਸਾਹਿਬ ਦੇ ਸ਼ਬਦ ਨੇ
ਮੈਂ ਉਹੀ ਇਹਦਾ ਸਰਦਾਰ ਕਪੂਰ ਸਿੰਘ ਨੇ ਜਿਹੜੀ ਦਿੱਤੀ ਹੈ ਉਹਨਾਂ ਨੇ ਬਹੁਤ ਸੋਹਣਾ ਉਹਦਾ ਵਿਆਖਿਆ ਕੀਤੀ ਹੈ ਕਿ ਇਸ ਢੰਗ ਦੇ ਨਾਲ ਵਾਰਿਸ ਸ਼ਾਹ ਨੇ ਹੀਰ ਦੀ ਕਹਾਣੀ ਹੀਰ ਦੀ ਲਿਖਦਿਆਂ ਲਿਖਦਿਆਂ ਕੁਰਾਨ ਦੀਆਂ ਵਿੱਚੋਂ ਆਇਤਾਂ ਗੁੰਦੀਆਂ ਇਹ ਕਹਾਣੀ ਲਿਖਦਿਆਂ ਹੋਇਆ ਇਹ ਚਰਿੱਤਰ ਦੀ ਰਚਨਾ ਕਰਦਿਆਂ ਹੋਇਆ ਆਪਣਾ ਆਸ਼ਾ ਮਤਲਬ ਇਹ ਨਹੀਂ ਕਿ ਉਹਨਾਂ ਨੇ ਆਪ ਬੀਤੀ ਹੈ ਆਪਣਾ ਆਸ਼ਾ ਇਹਨਾਂ ਤੁਕਾਂ ਦੇ ਵਿੱਚ ਉਹਨਾਂ ਨੇ ਪ੍ਰਗਟ
ਕੀਤਾ
ਡਾਇਲਾਗ ਦੀ ਗੱਲ ਹੀ ਕਹਿ ਰਹੇ ਨਾ ਕਿ ਡਾਇਲਾਗ ਦੇ ਵਿੱਚ ਆਪਣੀ ਭਾਵਨਾ ਜਿਹੜੀ ਹੈ ਉਹ ਜੋ ਕਿ ਉਸ ਦੇ ਵਿੱਚ ਸਾਰਾ ਹਵਾਲਾ ਹੋਰ ਵੀ ਦਿੱਤਾ ਹੈ ਜਿਨ੍ਹਾਂ ਨੇ ਹੋਰ ਉਸ ਤਰ੍ਹਾਂ ਦੇ ਕੰਮ ਕੀਤੇ ਉਹਨਾਂ ਸਾਰਿਆਂ ਦਾ ਦੇ ਕੇ ਜੇ ਜਿਹੜੇ ਹਿੰਦੂ ਗ੍ਰੰਥਾਂ ਦੇ ਸੀਗੇ ਜਾਂ ਇਹਨਾਂ ਦੇ ਸੀਗੇ ਉਹਨਾਂ ਦੇ ਨਾਲ ਕੀ ਹਸ਼ਰ ਹੋਇਆ ਉਸਦੀ ਕਰਨ ਲਈ ਇੱਕ ਚੀਜ਼ ਉਹ ਕੀਤੀ ਗਈ।
ਚਲੋ ਲਾਂਬਾ ਸਾਹਿਬ ਤੁਹਾਡੀ ਗੱਲ ਇਹ ਮੰਨ ਲਈਏ, ਵੈਸੇ ਅਸੀਂ ਵੀ ਪੜਿਆ ਇੱਕ ਵਾਰੀ ਨੀ 10 ਵਾਰੀ ਪੜਿਆ ਵਿਦਿਆਰਥਾਂ ਦੇ, ਸਾਨੂੰ ਇਹ ਗੱਲ ਤੁਹਾਡੀ ਠੀਕ ਨੀ ਲੱਗੀ, ਅਸੀਂ ਫਿਰ ਦੁਬਾਰਾ ਪੜਾਂਗੇ ਤੁਹਾਡੇ ਕੰਟੈਸਟ ਵਿੱਚ, ਅਸੀਂ ਕਿਉਂਕਿ ਅਸੀਂ ਜਿੱਦਲ ਨਹੀਂ ਹੈਗੇ, ਅਸੀਂ ਕਿਸੇ ਗੱਲ ਤੇ ਅੜਨਾ ਨਹੀਂ ਚਾਹੁੰਦੇ ਕਿਉਂਕਿ, ਪਰ ਜਿਹੜਾ ਸਾਡੀ ਸਮਝ ਮੁਤਾਬਕ ਆਉਂਦਾ ਕਿ ਉਹ ਡਾਇਲਾਗ ਵਿੱਚ ਇਹ ਜਿਹੜੀ ਗੱਲ ਹੈ ਦਸਵੇਂ ਪਾਤਸ਼ਾਹ ਦੇ ਮੂੰਹ ਚ ਜਾਂਦੀ ਹੈ, ਆਪਾਂ ਸਟੇਜਾਂ ਤੇ ਵਾਰ ਵਾਰ ਬਿਆਨ ਵੀ ਕਰਦੇ ਹਾਂ।
ਮੈਂ ਉਹੀ ਭਾਈ ਸਾਹਿਬ
ਜਿਹੜਾ ਰਾਏ ਹੈ ਇਸ ਗੱਲ ਕਰਨ ਨਾਲ ਜਿਹੜਾ ਰਾਏ ਆ ਉਹ ਗੁਰੂ ਗੋਬਿੰਦ ਸਿੰਘ ਸਾਬਤ ਕਰ ਦਿੱਤਾ ਜਾਂਦਾ।
ਦੇਖੋ ਇਹ ਖਿੱਚ ਧੋ ਕੇ ਉਹੀ ਅਰਜ਼ ਕਰ ਰਿਹਾ ਕਿ ਗੁਰੂ ਸਾਹਿਬ ਦੇ ਉੱਤੇ ਕਰਨ ਲਈ ਇੱਦਾਂ ਵੱਖ ਵੱਖ ਜਿਹੜੀਆਂ ਪਹਿਲੇ ਸੀਗੀ ਨੂਪ ਕੁਵਰ ਉਹਦੇ ਚ ਲਿਖਿਆ ਓਰਿਜਿਨਲ ਦੇ ਵਿੱਚ,
ਪਰ ਇੱਕ ਮੈਨੂੰ ਦੱਸੋ
ਉਹਨੂੰ ਬਾਅਦ ਵਿੱਚ ਕਰਕੇ ਅਨੂਪ ਕੌਰ ਕਰ ਦਿੱਤਾ ਗਿਆ।
ਪਰ ਤੁਸੀਂ ਇੱਕ ਗੱਲ ਦੱਸੋ ਵੀ ਆਨੰਦਪੁਰ ਸਾਹਿਬ ਕੋਈ ਬਹੁਤ ਬਿਗ ਸਿਟੀ ਸੀ?
ਆਨੰਦਪੁਰ ਉਹੀ ਕਹਿ ਰਿਹਾ ਨਾ ਜੀ, ਜੇ ਦੇਖੋ ਹੁਣੇ ਮੈਂ ਜਿਹੜਾ ਤੁਸੀਂ ਇਹ ਗੱਲ ਕਹਿ ਰਹੇ ਹੋ ਬਹੁਤ ਸੋਹਣੀ ਗੱਲ ਕਰ ਰਹੇ ਹੋ, ਪਿੱਛੇ ਅਮਰੀਕਾ ਦੇ ਵਿੱਚ ਵੀ ਇੱਥੇ ਕਿਸੇ ਨੇ ਦਾ ਫਿਫਥ ਹਾਰਸਮੈਨ ਇੱਕ ਨਾਵਲ ਲਿਖਿਆ ਜਿਹਦੇ ਵਿੱਚ ਉਹਨਾਂ ਨੇ ਉਹ ਸਾਰੇ ਦੇ ਸਾਰੇ ਕਰੈਕਟਰ ਜਿਹੜੇ ਰੀਅਲ ਨਾਮ ਲਿਖੇ। ਇਹ ਬੜੀ ਵਾਰੀ ਸਾਹਿਤ ਦੇ ਵਿੱਚ ਹੁੰਦਾ ਹੈ ਕਿ ਨਾਮ ਜਿਹੜੇ ਲਿਖਣੇ, ਸਰਦਾਰ ਕਪੂਰ ਸਿੰਘ ਨੇ ਇਹਦੀ ਪਰਿਭਾਸ਼ਾ ਕੀਤੀ ਸੀ ਕਿ ਜਦੋਂ ਕੋਈ ਨਾਵਲ ਲਿਖਦਾ ਔਰ ਉਸ ਨਾਵਲ ਦੇ ਵਿੱਚ ਕੋਈ ਐਸੇ ਲਫ਼ਜ਼ ਜਿਹੜੇ ਆਉਂਦੇ ਆ ਉਹਦੇ ਕੰਨ ਖੜੇ ਹੋ ਜਾਂਦੇ। ਹੁਣ ਨੂਪ ਕੌਰ ਆ ਗਿਆ, ਆਨੰਦਪੁਰ ਆ ਗਿਆ, ਉਹ ਇਕਦਮ ਕੰਨ ਖੜੇ ਹੋ ਗਏ, ਪਰ ਗੁਰੂ ਸਾਹਿਬ ਦੀ ਆਤਮ ਕਥਾ ਬਿਲਕੁਲ ਨਹੀਂ
ਹੈਗੀ। ਮੇਰੀ ਪਲੀਜ਼ ਇੱਕ ਗੱਲ ਸੁਣੋ, ਮੇਰਾ ਮਨਸਾ ਜਿਵੇਂ ਅਜੇ ਸਿੱਖ ਮੇਰਾ ਮਨਸਾ ਹੈ ਕਿ ਦਸਮ ਪਾਤਸ਼ਾਹ ਵਰਗਾ ਲਿਖਾਰੀ ਜਦੋਂ ਇਸ ਤਰ੍ਹਾਂ ਦਾ ਕੋਈ ਸੰਕੇਤਕ ਹਵਾਲਾ ਵੀ ਦਏਗਾ ਤਾਂ ਉਹ ਇੱਥੇ ਆਨੰਦਪੁਰ ਦੀ ਜਗ੍ਹਾ ਹੋਰ ਕੋਈ ਸ਼ਹਿਰ ਦਾ ਨਾਮ ਵਰਤ ਲੂਗਾ।
ਜਦੋਂ ਇਸ ਤਰ੍ਹਾਂ ਹੈਗਾ ਜਿਹੜਾ ਲਿਟਰੇਚਰ ਹੁੰਦਾ ਹੈ ਉਹਦਾ ਲੈਵਲ ਬਿਲਕੁਲ ਵੱਖਰਾ ਹੁੰਦਾ ਹੈ। ਜੇ ਦਸਮ ਪਾਤਸ਼ਾਹ ਇੱਕ ਜਗ੍ਹਾ ਲਿਖ ਰਹੇ ਹੈ ਕਾਹੇ ਕੋ ਦੌਲਤ ਹੈ ਤੁਮਰੀ ਸੁਧ ਸੁੰਦਰ ਸ੍ਰੀ ਪਦਮਾਪਤ ਲੈ ਹੈ, ਇੱਕ ਪਾਸੇ ਪਦਮਾਪਤ ਲਿਖ ਰਹੇ ਹੈ ਨਾਲ ਉਸੇ ਦੇ ਵਿੱਚ ਹੀ ਲਿਖ ਰਹੇ ਹੈ ਜਿਹੜਾ ਪਦਮਾਪਤ ਤੇਰੀ ਕੀ ਸਾਹ ਲੈ ਸਕਦਾ ਹੈਗਾ।
ਇਹ ਜਵਾਬ ਉਸ ਕੰਟੈਸਟ ਵਿੱਚ ਨਹੀਂ ਹੈ।
ਮੇਰਾ ਮਤਲਬ ਇਹ ਹੈ ਕਿ ਕਿਧਰੇ ਨਾ ਕਿਧਰੇ ਜਿਹੜਾ ਲਿਟਰੇਚਰ ਹੁੰਦਾ ਅਗਰ ਉਹ ਭੁਲੇਖਾ ਸਾਨੂੰ ਪੈ ਰਿਹਾ ਤੇ ਸਾਨੂੰ ਆਪਣਾ ਧਿਆਨ ਦੇਣਾ ਪਏਗਾ।
ਇੱਕ
ਮਿੰਟ ਵੀਰ ਜੀ, ਆਪਣੇ ਲਾਂਬਾ ਸਾਹਿਬ, ਪੰਨੂ ਸਾਹਿਬ, ਮੁਕਤਸਰ ਸਾਹਿਬ ਤੇ ਸੱਦੇਵਾਲੀ ਸਾਹਿਬ, ਤੁਸੀਂ ਪਿਛਲੇ 10 ਮਿੰਟ ਤੋਂ ਲਗਾਤਾਰ ਚਿਤਰੋਪਖਿਆਨ ਬਾਰੇ ਗੱਲਬਾਤ ਕਰ ਰਹੇ ਹਾਂ ਤੇ ਮੇਰੇ ਕੋਲ 1973 ਦੇ ਸ੍ਰੀ ਅਕਾਲ ਤਖ਼ਤ ਸਾਹਿਬ ਵੱਲੋਂ ਚਿਤਰੋਪਖਿਆਨ ਬਾਰੇ ਕੀਤੇ ਨਿਰਣੇ ਦੀ ਕਾਪੀ ਆਈ ਆ, ਜਿਸ ਵਿਚ ਸਰਦਾਰ ਸੰਤੋਖ ਸਿੰਘ ਵੱਲੋਂ ਧਾਰਮਿਕ ਪੁਸਤਕਪਤੀ ਲਿਖੀ ਪੱਤਰਕਾ ਤੋਂ ਬਾਅਦ ਪੰਜ ਸਿੰਘ ਸਾਹਿਬਾਨ, ਸ੍ਰੀ ਦਰਬਾਰ ਸਾਹਿਬ ਅਤੇ ਜਹਦਾ ਸ੍ਰੀ ਅਕਾਲ ਤਖ਼ਤ ਸਾਹਿਬ ਵੱਲੋਂ ਰਾਏ ਕਰਨ ਤੋਂ ਬਾਅਦ ਇਹ ਜਵਾਬ ਦਿੱਤਾ ਗਿਆ। ਸੁਣੋ ਕਿਹੜਾ ਜਵਾਬ ਜੀ, ਰਾਜ ਕਰੇਗਾ ਖਾਲਸਾ, ਜੋ ਸ੍ਰੀ ਅਕਾਲ ਤਖ਼ਤ ਸਾਹਿਬ ਅਤੇ ਹੋਰ ਗੁਰਦੁਆਰਿਆਂ ਵਿਚ ਪੜਿਆ ਜਾਂਦਾ ਹੈ ਇਹ ਗੁਰਮਤ ਅਨੁਕੂਲ ਹੈ ਕਿਉਂਕਿ ਦੋਹਰੇ ਪੜਨੇ ਪੰਥਕ ਫੈਸਲਾ ਹੈ, ਇਸ ਫੈਸਲੇ ਤੇ ਸ਼ੰਕਾ ਕਰਨੀ ਨਹੀਂ ਚਾਹੀਦੀ। ਤੇ ਦੂਸਰਾ, ਚਿਤਰੋਪਖਿਆਨ ਜੋ ਦਸਮ ਗ੍ਰੰਥ ਵਿਚ ਅੰਕਿਤ ਹਨ ਇਹ ਦਸ਼ਮੇਸ਼ ਬਾਣੀ ਨਹੀਂ, ਇਹ ਹਿੰਦੂ ਮਤਿਹਾਸਿਕ ਸਾਖੀਆਂ ਦਾ ਤਾਰਾ ਹੈ। ਮੇਰੇ ਪਾਸ ਨੰਬਰ ਪਿਆ ਜੀ ਇਹਦਾ, ਲਿਖਿਆ ਹੋਇਆ ਦਫ਼ਤਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ 13 ਸਿੰਘ ਸਮੁੰਦਰੀ ਹਾਲ ਸ੍ਰੀ ਅੰਮ੍ਰਿਤਸਰ, ਨੰਬਰ ਹੈਗਾ ਜੀ 366-72 8 ਅਪ੍ਰੈਲ 1973, ਤੇ ਥੱਲੇ ਲਿਖਿਆ ਹੋਇਆ ਜੀ ਆਪਣੇ ਜਿਨ੍ਹਾਂ ਵੱਲੋਂ ਹੈਗਾ ਸਹੀ ਮਿਤੀ 71 ਗੁਰਬਖਸ਼ ਸਿੰਘ, ਧਰਮ ਪ੍ਰਚਾਰ ਕਮੇਟੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ। ਜੇ ਇਹ ਸ੍ਰੀ ਅਕਾਲ ਤਖ਼ਤ ਵੱਲੋਂ ਕੀਤੇ ਲਿਖਤ ਫੈਸਲੇ ਨੂੰ ਮੱਦੇਨਜ਼ਰ ਰੱਖਦੇ ਹੋਏ ਮੈਂ ਤੁਹਾਡੇ ਸਾਰੇ ਵੀਰਾਂ ਦੇ, ਮੁਕਤਸਰ ਹੋਣ ਦੇ, ਸੱਦੇਵਾਲੀ ਹੋਣ ਦੇ, ਪੰਨੂ ਸਾਹਿਬ ਦੇ ਅਤੇ ਲਾਂਬਾ ਸਾਹਿਬ ਦੇ, ਮੈਂ ਤੁਹਾਡੇ ਇਸ ਪਰੇ ਪ੍ਰਤੀਕਰਮ ਜਾਣਨਾ ਚਾਹਾਂਗਾ ਕਿ ਚਿਤਰੋਪਖਿਆਨ ਜੇ ਦਸ਼ਮੇਸ਼ ਬਾਣੀ ਨਹੀਂ ਆ ਜਾਂ ਜੇ ਇਸ ਨੂੰ ਸਿਰਫ ਦਸ਼ਮੇਸ਼ ਬਾਣੀ ਮੰਨਦੇ ਆਪਾਂ ਮੰਨਦੇ ਹਾਂ, ਤੇ ਇਸ ਰਚਨਾ ਵਿਚ 404 ਜਾਂ 405 ਚਰਿੱਤਰ ਜੇ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਫਲਸਫੇ ਤੇ ਸਦਾਚਾਰ ਗੁਰਬੀ ਗੁਣਾਂ ਨਾਲ ਮੇਲ ਨਹੀਂ ਖਾਂਦੇ ਜਾਂ ਵਿਰੋਧ ਹਨ ਤਾਂ ਫਿਰ ਇਸ ਰਚਨਾ ਦਾ ਮਕਸਦ ਕੀ ਆ ਜੀ?
ਮੇਰੀ ਅਰਜ਼ ਇਹਦੇ ਚ ਇੱਕ ਮੈਂ ਜਰਾ ਬੇਨਤੀ ਕਰਾਂ ਜੀ ਕਿ ਭਾਈ ਮਨੀ ਸਿੰਘ ਜੀ ਦਾ ਇੱਕ ਖਾਤਾ ਆਪਣੇ ਕੋਲ ਪ੍ਰਾਪਤ ਹੈ ਜਿਹੜਾ ਉਹਨਾਂ ਨੇ ਮਾਤਾ ਸੁੰਦਰੀ ਜੀ ਨੂੰ ਲਿਖਿਆ ਸੀ। ਉਸ ਖਾਤੇ ਵਿੱਚ ਲਿਖ ਰਹੇ ਨੇ ਕਿ ਮੈਂ ਪੂਜਨੀਕ ਮਾਤਾ ਜੀ 303 ਚਰਿੱਤਰ ਪ੍ਰਾਪਤ ਕਰ ਲਏ ਨੇ, ਹਜੇ ਮੈਨੂੰ ਹੋਰ ਪ੍ਰਾਪਤ ਰਚਨਾ ਹੋਈ ਨੀ।
ਪਰ ਪੰਨੂ ਸਾਹਿਬ, ਅਕਾਲ ਤਖ਼ਤ ਵੱਲੋਂ ਫੈਸਲਾ ਕੀਤਾ ਗਿਆ ਕਿ ਉਹ ਮਤਲਬ ਚਿਤਰੋ ਪਖਿਆਨ ਗੁਰੂ ਸਾਹਿਬ ਦੀ ਹੈ ਨੀ, 1971 ਦਾ ਫੈਸਲਾ ਹੋਇਆ, ਸਾਡੇ ਪਾਸ ਡਾਕੂਮੈਂਟ ਆਏ ਆ।
ਡਾਕਟਰ ਸਾਹਿਬ, ਮੈਂ ਇਹਦਾ ਦੱਸ ਰਿਹਾ, ਤੁਸੀਂ ਜਿਹੜੀ ਚਿੱਠੀ ਦਾ ਹਵਾਲਾ ਦੇ ਰਹੇ
ਹੋ,
ਦੂਰ ਕਰ ਰਹੇ ਹਾਂ ਨਾ, ਤੁਸੀਂ ਮੇਰੀ ਗੱਲ ਸੁਣ ਲਓ, ਮੈਂ ਤੁਹਾਡੀ ਗੱਲ ਬੜੇ ਪ੍ਰੇਮ ਨਾਲ ਸੁਣ ਰਿਹਾ।
ਪੰਨੂ ਸਾਹਿਬ ਦੀ ਸੁਣੋ
ਜੀ, ਮੈਂ ਅਰਜ਼ ਇਹ ਕਰਨੀ ਹੈ ਕਿ ਭਾਈ ਮਨੀ ਸਿੰਘ ਜੀ ਦਾ ਖਾਤਾ ਆਪਣੇ ਕੋਲ ਰਿਕਾਰਡ ਹੈ ਕਿ 303 ਚਰਿੱਤਰ ਮੇਰੇ ਕੋਲ ਮੌਜੂਦ ਨੇ, ਮੈਂ ਮਾਤਾ ਜੀ ਤੁਹਾਡੇ ਕੋਲ ਦਿੱਲੀ ਭੇਜ ਰਿਹਾ ਅੰਮ੍ਰਿਤਸਰ ਤੋਂ, ਤੋ 303 ਚਰਿੱਤਰ ਦੀ ਥਾਂ ਅੱਜ ਆਪਣੇ ਕੋਲ 404 ਚਰਿੱਤਰ ਹੋ ਗਏ। ਮੈਨੂੰ ਇਹ ਲੱਗਦਾ ਕਿ ਇਹ ਲਗਭਗ 100 ਚਰਿੱਤਰਾਂ ਦਾ ਬਾਅਦ ਦੇ ਵਿਚ ਇਹ ਵਿਚ ਮਿਲਾਵਟ ਹੋਈ ਹੈ। ਤੋ ਜੇ ਕਿਤੇ ਆਪਾਂ ਭਾਈ ਮਨੀ ਸਿੰਘ ਜੀ ਦੀ ਇਸ ਚਿੱਠੀ ਨੂੰ, ਇਸ ਖਤ ਨੂੰ ਪ੍ਰਮਾਣਿਕ ਮੰਨ ਲਈਏ ਨਾ, ਤਾਂ ਵਿੱਚੋਂ ਥੋੜੇ ਜਿਹੇ ਹਿੱਸੇ ਨੇ ਜਿਹੜੇ ਜਿਨ੍ਹਾਂ ਦੇ ਉੱਤੇ ਕਿੰਤੂ ਪਰੰਤੂ ਵਾਦ ਵਿਵਾਦ ਹੁੰਦਾ ਹੈ, ਉਹਦੇ ਵਿੱਚੋਂ ਹਟਾਏ ਜਾਣ, ਕੋਈ ਇਹਦੇ ਚ ਵਿਵਾਦ ਰਹਿੰਦਾ ਨਹੀਂ ਹੈ। ਫਿਰ ਮੈਂ ਮੇਰੀ ਤਰਫ਼
ਪੰਨੂ ਸਾਹਿਬ, ਫਿਰ ਆਪਣੀ ਵਾਰ ਵਾਰ ਗੱਲ ਉਧਰ ਆਉਂਦੀ ਹੈ ਕਿ ਇਟ ਮੀਨਜ਼ ਕੁਛ ਗੱਲਾਂ ਵਿਵਾਦ ਨੇ ਤੇ ਇਹਨੂੰ ਵੈਲਕਮ ਕਰੀਏ ਤੇ ਇੱਕ ਮਾਹੌਲ ਵਿੱਚ ਲਿਜਾਈਏ ਨਾ।
ਹਾਂ ਬਿਲਕੁਲ ਜੀ, ਬਿਲਕੁਲ
ਬਿਲਕੁਲ ਜੀ, ਆਪਣੇ ਮੈਂ
ਉਸ ਚਿੱਠੀ ਦੇ ਹਵਾਲੇ ਨਾਲ ਇੱਕ ਗੱਲ ਦੱਸਣੀ ਚਾਹਾਂਗਾ।
ਹਾਂਜੀ,
ਜਿੱਥੇ ਤੱਕ ਮੈਂ ਕੋਸ਼ਿਸ਼ ਕੀਤੀ ਜੀ ਇਹਦਾ ਪਤਾ ਕਰਨ ਦੀ ਕਿ ਉੱਥੋਂ ਅਕਾਲ ਤਖ਼ਤ ਸਾਹਿਬ ਵੱਲੋਂ ਚਿੱਠੀ ਨਹੀਂ ਹੈ।
ਨਹੀਂ, ਇਹ ਚਿੱਠੀ ਚੈਲੰਜ ਨਹੀਂ ਹੋਈ ਜੀ, ਅਸੀਂ ਤੁਹਾਨੂੰ ਦੱਸ ਦਿੰਦੇ ਹਾਂ, ਅੱਜ ਤੋਂ ਪਹਿਲਾਂ ਇਹ 10-15 8-10 ਕਿਤਾਬਾਂ ਚ ਕੋਡ ਹੋ ਚੁੱਕੀ ਹੈ ਤੇ ਘੱਟੋ ਘੱਟ 50-60
ਦੇਖੀ ਹੈ ਜੀ,
ਪੇਪਰਾਂ ਚ ਕੋਡ ਹੋ ਚੁੱਕੀ ਹੈ।
ਮੈਨੂੰ ਪਤਾ ਜੀ, ਚੈਲੰਜ ਨਹੀਂ ਹੋਇਆ, ਜੋ ਉਸੇ ਚੋ ਦੂਜੇ ਚ ਆਈ ਉਹਦੇ ਚੋ ਹਵਾਲੇ ਦੇ ਕੇ ਆਈ ਹੈ। ਇਹ ਚਿੱਠੀ ਸ਼੍ਰੋਮਣੀ ਕਮੇਟੀ ਦੇ ਦਫ਼ਤਰ ਚੋ ਕੋਸ਼ਿਸ਼ ਕੀਤੀ ਗਈ, ਅਕਾਲ ਤਖ਼ਤ ਸਾਹਿਬ ਦੇ ਦਫ਼ਤਰ ਚੋ ਕੀਤੀ ਗਈ, ਸਾਨੂੰ ਉਹਦਾ ਕਿਧਰੇ ਹਵਾਲਾ ਨਹੀਂ ਮਿਲ ਸਕਿਆ।
ਉਹ ਤਾਂ ਤੁਸੀਂ ਵੀ ਜਾਣਦੇ ਹੋ।
ਦੂਸਰੀ ਚੀਜ਼ ਇਸ ਦੇ ਬਾਰੇ ਇਹ ਹੈਗੀ ਹੈ, ਇੱਕ ਦੇਖੋ ਬੜੀ ਵੱਡੀ ਹੈ ਕਿ ਜਿਨ੍ਹਾਂ ਸੰਤੋਖ ਸਿੰਘ ਦਾ ਜ਼ਿਕਰ ਕੀਤਾ ਜਾ ਰਿਹਾ, ਉਹਨਾਂ ਦੀਆਂ ਦੋ ਕਿਤਾਬਾਂ ਮੌਜੂਦ ਹੈ, ਉਹਨਾਂ ਦੀਆਂ ਦੋ ਕਿਤਾਬਾਂ ਮੌਜੂਦ ਹੈ, ਸੱਚੋ ਸੱਚ ਤੇ ਇੱਕ ਹੋਰ ਹੈ ਜਿਹੜੀ ਕਿ ਮੌਜੂਦ ਹੈ। ਉਹਦੇ ਵਿੱਚ ਸ਼ੁਰੂ ਤੋਂ ਲੈ ਕੇ ਅਖੀਰ ਤੱਕ ਅਕਾਲ ਤਖ਼ਤ ਸਾਹਿਬ, ਰਹਿਤ ਮਰਿਆਦਾ, ਹਰ ਚੀਜ਼ ਨੂੰ ਬੜੀ ਬੁਰੀ ਤਰ੍ਹਾਂ, ਬੜੇ ਬੁਰੇ ਲਫ਼ਜ਼ਾਂ ਦੇ ਵਿੱਚ ਉਸਨੂੰ ਕੰਡੈਮ ਕੀਤਾ ਗਿਆ, ਕਿ ਜਿਸ ਤੋਂ ਜ਼ਾਹਿਰ ਹੁੰਦਾ ਉਹਦੇ ਚ ਸਾਰੇ ਦਾ ਸਾਰਾ ਕਕਾਰਾਂ ਨੂੰ ਸਿੱਖ
ਮਾਣੇ ਇਹਦੇ ਨਾਲ ਚਿੱਠੀ ਚੈਲੰਜ ਨਹੀਂ ਹੁੰਦੀ, ਸੰਤੋਖ ਸਿੰਘ ਚੈਲੰਜ ਹੁੰਦਾ ਹੈ
ਕਰਕੇ ਹੁੰਦੀ ਹੈ ਕਿ ਜਿਸ
ਸੰਤੋਖ ਸਿੰਘ ਚੈਲੰਜ ਹੁੰਦਾ ਚਿੱਠੀ ਚੈਲੰਜ ਹੁੰਦੀ
ਉਹ ਆਪਣੇ ਅੱਛਾ
ਲਾਂਬਾ ਸਾਹਿਬ ਦੇਖੋ ਇੱਕ ਮਿੰਟ ਲਾਂਬਾ ਸਾਹਿਬ
ਭਾਈ ਸਾਹਿਬ ਜੀ ਉਹ ਚਿੱਠੀ ਦੀ ਜਿਹਦੇ ਫੋਟੋ ਸਟੇਟ ਕਾਪੀ ਹੈ
ਮੇਰੇ ਕੋਲ ਪਈ ਹੈ ਜੀ ਸਾਹਮਣੇ ਪਈ ਹੈ ਜੀ ਮੇਰੇ ਕੋਲ ਪਈ ਹੈ ਸਾਹਮਣੇ ਪਈ ਹੈ ਜੀ ਮੇਰੇ
ਅੱਛਾ ਫੋਟੋ ਦਸਤਖਤ ਕਿਹਦੇ ਹੈ
ਤੁਸੀਂ ਲਾਂਬਾ ਸਾਹਿਬ ਜੀ
ਭਾਈ ਸਾਹਿਬ ਤੁਹਾਡੇ ਕੋਲ ਸਾਹਮਣੇ ਪਈ
ਸਹੀ ਮਿਸ ਕਰਦਾ ਸਰਦਾਰ ਗੁਰਬਖਸ਼ ਸਿੰਘ
ਹੈ ਕਿ ਖਾਲੀ ਸਹੀ ਲਿਖਿਆ
ਨਹੀਂ ਖਾਲੀ ਸਹੀ ਲਿਖਿਆ
ਬਸ ਇਹੀ ਮੈਂ ਕਹਿ
ਰਿਹਾ ਚਿੱਠੀ ਵੀ ਹੈਗੀ ਹੈ ਜੀ ਰਿਕਾਰਡ ਤੇ ਮੈਂ ਤਾਂ ਤੁਸੀਂ ਜਸਵੀਰ ਸਿੰਘ ਮਾਨ ਹੋਰਾਂ ਨੂੰ ਜਾਣਦੇ ਹੋ ਡਾਕਟਰ ਜਸਵੀਰ ਸਿੰਘ ਮਾਨ
ਡਾਕਟਰ ਜਸਵੀਰ ਸਿੰਘ ਮਾਨ ਬਾਰੇ ਅਗਰ ਤੁਸੀਂ ਮੈਨੂੰ ਇੱਕ ਇਜਾਜ਼ਤ ਦੇ ਦੋਗੇ ਇੱਕ ਲਫ਼ਜ਼ ਕਹਿ
ਦੇ ਬਾਕੀ
ਨਹੀਂ ਇਹਦੇ ਰੈਲੇਵੈਂਸ ਹੀ ਮੈਂ ਕਹਿ ਰਿਹਾ ਇਹਦੇ ਰੈਲੇਵੈਂਸ ਚ ਹੈ ਨਾ ਜੀ ਡਾਕਟਰ ਜਸਵੀਰ ਸਿੰਘ ਮਾਨ ਨੇ ਇਹ ਲਿਖਿਆ ਕਿ ਜੇ ਅਗਰ ਬਚੇਤਰ ਨਾਟਕ ਗੁਰੂ ਸਾਹਿਬ ਦੀ ਆਤਮ ਕਥਾ ਹੈ ਤੇ ਉਹਦੇ ਵਿਚ ਚਮਕੌਰ ਦੀ ਜੰਗ ਦਾ ਜ਼ਿਕਰ ਕਿਉਂ ਨਹੀਂ ਹੁਣ ਸਾਰੇ ਇਤਿਹਾਸਕਾਰ ਲਿਖਦੇ ਹੈ ਕਿ ਉਹਦੇ ਚ ਸਾਫ਼ ਲਿਖਿਆ ਹੈ ਕਿ 1696 ਦੇ ਵਿਚ ਉਹ ਮੁਕੰਮਲ ਹੋ ਗਿਆ ਸੀ ਜਿਹੜਾ ਬਚੇਤਰ ਨਾਟਕ ਉਸ ਤੋਂ ਪਹਿਲੇ ਹੋ ਚੁੱਕਾ ਹੈ ਤੇ ਜੇ ਅਗਰ ਉਹ ਹੋ ਚੁੱਕਾ ਹੈ ਇਹ ਬਾਇਓਗ੍ਰਾਫੀ ਹੈ ਨਾ ਕਿ ਹਿਸਟਰੀ ਹੈ ਉਹ ਬਾਅਦ ਦੀ ਘਟਨਾ ਦਾ ਜ਼ਿਕਰ ਕਿੱਦਾਂ ਹੋਏਗਾ ਤੇ ਉਦਾਂ ਦੀ ਗੱਲ ਹੋਗੀ ਕਿਉਂ ਕਵੇ ਗੁਰੂ ਗ੍ਰੰਥ ਸਾਹਿਬ ਦੇ ਵਿਚ ਬਲਿਊ ਸਟਾਰ ਦਾ ਜ਼ਿਕਰ ਕਿਉਂ ਨਹੀਂ ਹੈ
ਪਰ ਭਗਾਣੀ ਸਾਹਿਬ ਦਾ ਜੁੱਧ ਤਾਂ ਪਹਿਲਾਂ ਹੀ ਹੋ ਗਿਆ ਸੀ ਨਾ
ਜਿਹਦਾ ਹੋਇਆ ਉਹਦਾ ਜ਼ਿਕਰ ਹੈ
ਤੇ ਫਿਰ ਉਹਦੇ ਪੀਰ ਬੁੱਧੂ ਸ਼ਾਹ ਦਾ ਹਵਾਲਾ ਹੈ ਨਹੀਂ ਪੀਰ ਬੁੱਧੂ ਸ਼ਾਹ ਵਰਗੀ ਸ਼ਖਸੀਅਤ ਐਡੀ ਵੱਡੀ ਘਟਨਾ
ਦੇਖੋ ਜਿਹੜਾ ਬਾਇਓਗ੍ਰਾਫੀ ਜਿਹੜਾ ਹੈਗਾ ਕਈ ਕਿਸ ਤਰੀਕੇ ਨਾਲ ਹੈ ਉਹ ਮੈਂ ਨਹੀਂ ਗੱਲ ਕਰ ਰਿਹਾ ਪਰ ਉਹਨਾਂ ਨੇ ਜਿਹੜਾ ਇਸ ਚੀਜ਼ ਬਾਰੇ ਲਿਖਿਆ ਕਿ ਉਹਦੇ ਵਿਚ ਇਹਦਾ ਜ਼ਿਕਰ ਕਿਉਂ ਨਹੀਂ ਗਾ ਤੇ ਬੜੀ
ਪੰਜਵੇਂ ਪਾਤਸ਼ਾਹ ਦੀ ਸ਼ਹਾਦਤ ਦਾ ਹਵਾਲਾ ਨਹੀਂ
ਜੇ ਭਾਈ ਗੁਰਦਾਸ ਜੀ ਨੇ ਪੰਜਵੇਂ ਪਾਤਸ਼ਾਹ ਦੀ ਸ਼ਹਾਦਤ ਦਾ ਹਵਾਲਾ ਨਹੀਂ ਦਿੱਤਾ ਤਾਂ ਇਹਦਾ ਮਤਲਬ ਸ਼ਹਾਦਤ ਹੋਈ ਨਹੀਂ
ਸੀ ਹਵਾਲਾ ਆਉਂਦਾ ਭਾਈ ਗੁਰਦਾਸ
ਕਿਸ ਚੀਜ਼ ਦਾ ਹਵਾਲਾ
ਭਾਈ ਗੁਰਦਾਸ ਦੀ ਬਾਣੀ ਸੰਕੇਤ ਹਵਾਲਾ ਆਉਂਦਾ ਹੈ
ਦੇਖੋ ਜਿਹੜੀ ਦਸਮ ਤੁਸੀਂ ਹੁਕਮ ਕਰ ਰਹੇ ਹੋ ਬਚਿੱਤਰ ਨਾਟਕ ਦਾ ਮੈਂ ਇੱਕ ਛੋਟੀ ਜਿਹੀ ਅਰਜ਼ ਕਰਨੀ ਚਾਹਾਂਗਾ ਕਿ ਬਚਿੱਤਰ ਨਾਟਕ ਗੁਰੂ ਸਾਹਿਬ ਦੀ ਆਤਮ ਕਥਾ ਉਹ ਲਿਖ ਰਹੇ ਹੈ ਔਰ ਜਿਹੜੀ ਗੁਰੂ ਤੇਗ ਬਹਾਦਰ ਸਾਹਿਬ ਦੀ ਸ਼ਹਾਦਤ ਥੋੜੇ ਸਾਲ ਕੁਛ ਸਾਲ ਪਹਿਲਾਂ ਹੋਈ ਹੈ ਇਮੀਡੀਏਟ ਪ੍ਰੈਜ਼ੈਂਟ ਹੈ ਜਿਹੜੀ ਗੁਰੂ ਅਰਜਨ ਸਾਹਿਬ ਦੀ ਹੈ ਥੋੜੇ ਵਿੱਥ ਦੇ ਉੱਤੇ ਹੈ ਅੱਜ ਵੀ ਜਦੋਂ ਤੁਸੀਂ ਗੱਲ ਕਰਦੇ ਹੋ ਕੋਈ ਹਵਾਲੇ ਦੀ ਗੱਲ ਕਰਦੇ ਹੋ ਤੁਸੀਂ ਹਮੇਸ਼ਾ ਬਲਿਊ ਸਟਾਰ ਦੀ ਗੱਲ ਕਰਦੇ ਹੋ ਉਸ ਤੋਂ ਪਹਿਲੇ ਹੋਏ ਘੱਲੂਘਾਰਿਆਂ ਦੀ
ਲਾਂਬਾ ਸਾਹਿਬ ਤੁਸੀਂ
ਹੋਰ ਤੁਸੀਂ ਉਹਦੀ ਵੀ ਨਹੀਂ ਗੱਲ ਕਰਦੇ
ਤੁਸੀਂ ਲਾਂਬਾ ਸਾਹਿਬ
ਆਤਮ ਕਥਾ ਬਾਇਓਗ੍ਰਾਫੀ ਔਰ ਹਿਸਟਰੀ ਦੇ ਵਿੱਚ
ਆਪਣੇ ਇੱਕ ਮਿੰਟ ਵੀਰ ਜੀ ਇੱਕ ਮਿੰਟ ਤੁਹਾਨੂੰ ਮੈਂ ਕਰਤਾ ਜਾ ਦੇਣਾ ਹੈ,
ਬਾਇਓਗ੍ਰਾਫੀ ਹੋਰ ਹੈ।
ਆਪਣੇ ਲਾਂਬਾ ਸਾਹਿਬ ਤੇ ਪੰਨੂ ਸਾਹਿਬ ਸਰ ਸਿਰਫ 5 ਮਿੰਟ ਪਏ ਆ, ਆਪਾਂ ਪ੍ਰੋਗਰਾਮ ਨੂੰ ਵਾਈਂਡ ਅਪ ਕਰਨ ਜਾ ਰਹੇ ਹਾਂ। ਸਦੇ ਵਾਲੇ ਸਾਹਿਬ, ਮੁਕਤਸਰ ਸਾਹਿਬ ਤੇ ਤੁਹਾਡਾ ਸਾਰਿਆਂ ਦਾ ਧੰਨਵਾਦ ਹੈ। ਤੁਸੀਂ ਕੀ ਕਹਿਣਾ ਚਾਹੁੰਦੇ ਆਪਣੇ ਮੁਕਤਸਰ ਸਾਹਿਬ?
ਮੈਂ ਤਾਂ ਇਹ ਕਹਿਣਾ ਚਾਹੁੰਦਾ ਜੇ ਤੁਹਾਡੀ ਇਜਾਜ਼ਤ ਹੋਵੇ ਦੋਹਾਂ ਵਿਦਵਾਨਾਂ ਦੀ ਤਾਂ ਆਪਾਂ ਇਹ ਡਿਸਕਸ਼ਨ ਫਿਰ ਵੀ ਜਾਰੀ ਰੱਖ ਸਕਦੇ ਹਾਂ, ਕਿਉਂਕਿ ਸਾਨੂੰ ਖੁਸ਼ੀ ਹੋਈ ਕਿ ਅੱਜ ਆਪਾਂ ਥੋੜਾ ਬਹੁਤਾ ਡਿਸਿਪਲਿਨ ਮੇਨਟੇਨ ਰੱਖ ਸਕੇ, ਹੈਨਾ
ਜੀ।
ਤੇ ਜੇ ਇਸੇ ਡਿਸਿਪਲਿਨ ਦੀ ਮਰਿਆਦਾ ਵਿੱਚ ਇਹਨੂੰ ਹੋਰ ਵਧਾ ਕੇ ਅੱਗੇ ਜੇ ਤੁਸੀਂ ਇਜਾਜ਼ਤ ਦਿਓ ਵਿਦਵਾਨ ਆ, ਤਾਂ ਆਪਾਂ ਗਾਂਹ ਵੀ ਰੱਖ ਸਕਦੇ ਹਾਂ।
ਹਾਂਜੀ, ਕੀ ਕਹਿਣਾ ਚਾਹੁੰਦੇ ਲੰਬਾ ਸਾਹਿਬ ਤੇ ਪੰਨੂ ਸਾਹਿਬ?
ਟਾਈਮ ਨਹੀਂ ਹੈਗਾ, ਇਹੀ ਇਜਾਜ਼ਤ ਦਿਓ।
ਮੈਂ ਸਿਰਫ ਇੱਕ ਦੋ ਕੋਟੇਸ਼ਨ ਇੱਕ ਮੇਰੇ ਕੋਲ,
ਟਾਈਮ ਨਹੀਂ ਹੈਗਾ ਆਪਣੇ ਕੋਲ ਕਿਸੇ ਕੋਟੇਸ਼ਨ ਦਾ।
ਆਪਣੇ 4-5 ਟਾਈਮ ਮਿੰਟ ਰਹਿੰਦੇ ਜੇ ਆਪਾਂ ਵਾਈਂਡ ਅਪ ਕਰਦੇ ਹਾਂ,
ਤੁਸੀਂ ਸਿਰਫ ਦੱਸੋ ਵੀ ਆਪਾਂ ਰੱਖ ਸਕਦੇ ਹਾਂ ਇਜਾਜ਼ਤ,
ਤੇ ਆਪਾਂ ਖੋਲ ਖੋਲ ਕੇ ਗੱਲਬਾਤ ਉਹ ਕੋਟੇਸ਼ਨ ਦੀ ਗੱਲ ਕਰ ਲਾਂਗੇ,
ਤੁਹਾਨੂੰ ਸਾਰਾ ਮੌਕਾ ਦੇਵਾਂਗੇ।
ਆਪਾਂ ਹਮੇਸ਼ ਗੱਲਬਾਤ ਕੰਟੀਨਿਊ ਕਰਾਂਗੇ ਜੀ, ਗੱਲਬਾਤ ਨਾਲ ਆਪਾਂ ਵਧੇਰੇ ਇਸ ਤਰੀਕੇ ਨਾਲ ਕਰਾਂਗੇ।
ਬਹੁਤ ਬਹੁਤ ਧੰਨਵਾਦ ਤੁਹਾਡਾ।
ਆਪਣੇ ਪੰਨੂ ਸਾਹਿਬ, ਤੁਸੀਂ ਆਖੀ, ਕਿਉਂਕਿ 3 ਮਿੰਟ 4 ਮਿੰਟ ਰਹਿ ਗਏ, ਤੇ ਤੁਸੀਂ ਤੇ ਆਪਣੇ ਪੰਨੂ ਸਾਹਿਬ ਤੁਸੀਂ ਸਾਡੇ ਸਰੋਤਿਆਂ ਨੂੰ ਅੰਤ ਵਿੱਚ ਕੀ ਕਹਿਣਾ ਚਾਹੁੰਦੇ ਹੋ?
ਅੰਤ 'ਚ ਮੈਂ ਇਹ ਕਹਿਣਾ ਚਾਹੁੰਦਾ ਜੀ ਕਿ ਜਿਹੜੀ ਬਾਣੀ ਜਾਪ ਸਾਹਿਬ ਨਿਰਵਿਵਾਦ ਹੈ, ਉਸ ਬਾਣੀ ਦੇ ਵਿੱਚੋਂ ਮੈਂ ਦੋ ਪੰਕਤੀਆਂ ਕੋਟ ਕਰਾਂਗਾ ਜਿਹੜੀਆਂ ਦੀ ਇਹ ਵਿਵਾਦ ਇਸ ਕਰਕੇ ਪੈਦਾ ਹੋਇਆ ਕਿ ਸੁਰ ਤੇ ਸ਼ੈਲੀ ਦਸਮ ਗ੍ਰੰਥ ਦੀ ਵੱਖਰੀ ਹੈ, ਗੁਰੂ ਗ੍ਰੰਥ ਸਾਹਿਬ ਦੀ ਵੱਖਰੀ ਹੈ। ਜਿਹੜਾ ਪੰਕਤੀਆਂ ਸ਼ਰਵਣ ਕਰੋ ਜੀ, ਅਕਾਲ ਪੁਰਖ ਦੀ ਬੰਦਗੀ ਹੋ ਰਹੀ ਹੈ, ਨਮਸਤਮ ਅਕਰਮੰ ਨਮਸਤਮ ਅਧਰਮੰ, ਉਹ ਜਿਹਦਾ ਕੋਈ ਧਰਮ ਨਹੀਂ ਉਹਨੂੰ ਨਮਸਕਾਰ। ਜਿਹਨੂੰ ਇਹ ਸਮਝ ਨਹੀਂ ਆਈ ਨਾ ਸ਼ੈਲੀ, ਤਾਂ ਫਿਰ ਇਸਲਾਮਿਕ ਨਮਸਤਮ ਅਮਜਵੇ ਨਮਸਤ ਅਜਵੇ, ਉਹ ਬੇਅੰਤ ਹੈ।
ਠੀਕ ਹੈ ਵੀਰ ਜੀ, ਆਪਣਾ ਸਮਾਂ ਘੱਟ ਹੈ ਤੇ ਲਾਂਬਾ ਸਾਹਿਬ ਤੁਸੀਂ ਆਖਿਰ ਵਿੱਚ ਕੀ ਕਹਿਣਾ ਚਾਹੁੰਦੇ ਹੋ?
ਮੇਰੀ ਬੇਨਤੀ, ਮੈਨੂੰ ਕੰਪਲੀਟ ਕਰਨ ਦਿਓ ਜੀ।
ਹਾਂਜੀ, ਸਮਾਂ ਬਹੁਤ ਘੱਟ ਹੈ ਜੀ।
ਉਹ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਅਕਾਲ ਪੁਰਖ ਬਾਰੇ ਅਧਰਮੰ ਸ਼ਬਦ ਨਹੀਂ ਆਇਆ, ਅਮਜ ਦੇ ਸ਼ਬਦ ਨਹੀਂ ਆਇਆ।
ਵੀਰ ਜੀ ਦੇਖੋ, ਇਹ ਆਪਾਂ ਹੁਣ ਟਾਈਮ ਉਨਾ, ਫਿਰ ਆਪਾਂ ਫੇਰ ਅਗਲੀ ਵਾਰੀ ਗੱਲਬਾਤ ਨੂੰ ਕੰਟੀਨਿਊ ਕਰਾਂਗੇ।
ਪੰਜ ਸੈਕਿੰਡ ਵਿੱਚ ਮੈਂ ਇੱਕ ਕੋਟ ਹੀ ਕਰਨੀ ਚਾਹੁੰਦਾ, ਕਿਉਂਕਿ ਖਾਲੀ ਸੰਤ ਨਹੀਂ ਸ਼ਹੀਦ ਵੀ ਹੈ। ਸੰਤ ਜਰਨੈਲ ਸਿੰਘ ਜੀ ਦੀ ਇਹਦੇ ਬਾਰੇ ਵਿਚਾਰ, ਸ੍ਰੀ ਦਸਮ ਗ੍ਰੰਥ ਦੀ ਬਾਣੀ ਦਾ ਪਾਠ ਤੇ ਅਰਥ ਸਮਝਣੇ ਦਾ ਦਰਕਿਨਾਰ, ਬੁਜ਼ਦਿਲ ਆਦਮੀ ਇਸ ਦੀ ਬਾਣੀ ਸੁਣ ਵੀ ਨਹੀਂ ਸਕਦਾ। ਇਹ ਕਾਇਰਾਂ ਦਾ ਗ੍ਰੰਥ ਨਹੀਂ ਹੈ। ਇਸ ਗ੍ਰੰਥ ਦੇ ਇੱਕ ਇੱਕ ਅੰਗ ਵਿੱਚੋਂ ਹਾਥੀਆਂ ਦੀਆਂ ਚਿੰਗਾਰਾਂ, ਕਿਰਪਾਨਾਂ ਦੀਆਂ ਟਨਕਾਰਾਂ ਤੇ ਘੋੜਿਆਂ ਦੀਆਂ ਰਕਾਬਾਂ ਦੀਆਂ ਆਵਾਜ਼ਾਂ ਸੁਣ।
ਠੀਕ ਹੈ ਲਾਂਬਾ ਸਾਹਿਬ, ਤੁਹਾਡਾ ਤੇ ਪੰਨੂ ਸਾਹਿਬ ਤੁਹਾਡਾ ਵੀ ਬਹੁਤ ਬਹੁਤ ਧੰਨਵਾਦ। ਤੁਸੀਂ ਵਾਅਦਾ ਕੀਤਾ ਇਸ ਗੱਲ ਨੂੰ ਆਪਾਂ ਕੰਟੀਨਿਊ ਫੇਰ ਕਰਾਂਗੇ, ਤੁਹਾਡੇ ਨਾਲ ਦੁਬਾਰਾ ਟੈਲੀਫੋਨ ਤੇ ਗੱਲ ਕਰਕੇ ਆਉਂਦੇ ਸਮੇਂ ਵਿੱਚ ਜ਼ਰੂਰ ਇਸ ਗੱਲਬਾਤ ਨੂੰ ਆਪਾਂ ਕੰਟੀਨਿਊ ਰੱਖਾਂਗੇ। ਤੁਹਾਡਾ ਬਹੁਤ ਬਹੁਤ ਧੰਨਵਾਦ ਲਾਂਬਾ ਸਾਹਿਬ, ਪੰਨੂ ਸਾਹਿਬ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਆਪਣੇ ਮੁਕਤਸਰ ਸਾਹਿਬ ਤੁਹਾਡਾ ਤੇ ਤੁਹਾਡਾ ਵੀ, ਜੇ ਤੁਸੀਂ ਕੁਝ ਕਹਿਣਾ ਚਾਹੁੰਦੇ ਇੱਕ ਮਿੰਟ ਪਿਆ ਜੀ।
ਲਾਂਬਾ ਸਾਹਿਬ ਦੀ ਇਹ ਕੋਟੇਸ਼ਨ, ਜੇ ਪੰਥ ਦੇ ਇਸ ਵਿਵਾਦ ਨੂੰ ਹੱਲ ਕਰਨ ਦੇ ਸਮਰੱਥ ਹੋਵੇ, ਤਾਂ ਮੈਂ ਇਸ ਕੋਟੇਸ਼ਨ ਨੂੰ 100-100 ਵਾਰ ਸਿਰ ਝੁਕਾਵਾਂ। ਪਰ ਅਸੀਂ ਸਾਰੇ ਜਾਣਦੇ ਹਾਂ ਕਿ ਪੰਥ ਦਾ ਜਿਹੜਾ ਇਹ ਮਸਲਾ ਹੈ, ਇਹ ਬਹੁਤ ਵੱਡਾ ਹੈ। ਇਹਦੇ ਲਈ ਪਹਿਲਾਂ ਇਹ ਵਿਦਵਾਨ ਸਾਹਿਬ ਆਪ ਮੰਨ ਕੇ ਚੁੱਕੇ ਆ ਕਿ ਇਹਦੇ ਲਈ ਅਸੀਂ ਅਖੀਰ ਤੇ ਆ ਕੇ ਨਾ ਬੰਬ ਸਿੱਟਣ ਦੀ ਕੋਸ਼ਿਸ਼ ਕਰਦੇ ਹਾਂ ਤੇ ਧੱਕੇ ਨਾਲ ਕੋਈ ਗੱਲ। ਆਪਣੀ ਜਿਹੜੀ ਗੱਲਬਾਤ ਜਿਸ ਕੰਕਲੂਜਨ ਤੇ ਪੁੱਛੀ ਸੀ, ਆਹ ਕੋਟੇਸ਼ਨ ਦੇ ਕੇ ਉਸ ਕੰਕਲੂਜਨ ਤੋਂ ਭੱਜਣ ਦੀ ਕੋਸ਼ਿਸ਼ ਕਰ ਰਹੇ ਨੇ ਲਾਂਬਾ ਸਾਹਿਬ। ਮੈਂ ਸਮਝਾਂ ਕਿ ਇਹ ਵਿਵਾਦਗ੍ਰਸਤ ਹੈ, ਜੇ ਗੱਲ ਜਿਹੜੀਆਂ ਬਾਣੀਆਂ ਪੰਥ ਨੇ ਮੰਨ ਲਈਆਂ ਉਹਨਾਂ ਤੇ ਕਿਸੇ ਨੂੰ ਵਿਵਾਦ ਕਰਨ ਦਾ ਹੱਕ ਨਹੀਂ
ਜੀ।
ਬਾਕੀਆਂ ਬਾਰੇ ਕਿਸੇ ਨੂੰ ਇਹ ਕਹਿਣ ਦਾ ਹੱਕ ਨਹੀਂ ਕਿ ਗੁਰੂ ਦੀਆਂ ਗੁਰਬਾਣੀ ਹੈ। ਜੇ ਅਸੀਂ ਇਸ ਡਿਸਿਪਲਿਨ ਚ ਆ ਜਾਈਏ ਤਾਂ ਮੈਨੂੰ ਲੱਗਦਾ ਇਹ ਮਸਲਾ।
ਠੀਕ ਹੈ ਮੁਕਤਸਰ ਸਾਹਿਬ, ਤੁਹਾਡਾ ਬਹੁਤ ਧੰਨਵਾਦ। ਸਿਰਫ 1 ਮਿੰਟ ਪਿਆ ਤੇ ਮੈਂ ਇਸ ਨੂੰ ਵਾਈਂਡ ਅਪ ਕਰਦਾ ਹਾਂ, ਤੇ ਪਰ ਮੈਂ ਫੇਰ ਗੱਲਬਾਤ ਕਰਦਾ ਕਿ ਪਿਛਲੇ ਸੋਮਵਾਰ ਦੇ ਪ੍ਰੋਗਰਾਮ ਵਿੱਚ ਤੇ ਅੱਜ ਦੇ ਪ੍ਰੋਗਰਾਮ ਵਿੱਚ ਕਈ ਵਾਰੀ ਗੱਲਾਂ ਬਾਤਾਂ ਕਰਦੇ ਹਾਂ, ਬਹੁਤ ਸਾਰੀਆਂ ਗਲਤੀਆਂ ਹੋ ਜਾਂਦੀਆਂ ਨੇ, ਤੇ ਜੇਕਰ ਕਿਸੇ ਵੀ ਵੀਰ ਜਾਂ ਭੈਣ ਜਾਂ ਬਜ਼ੁਰਗ ਦੇ ਦਿਲ ਦੁਖਿਆ ਹੋਵੇ ਪਿਛਲੇ ਪ੍ਰੋਗਰਾਮ ਵਿੱਚ ਜਾਂ ਫਿਰ ਅੱਜ ਦੇ ਪ੍ਰੋਗਰਾਮ ਵਿੱਚ, ਤਾਂ ਅਸੀਂ ਆਪਣੇ ਸਾਰੇ ਸਰੋਤਿਆਂ ਪਾਸੋਂ ਦੋਵੇਂ ਹੱਥ ਜੋੜ ਕੇ ਮਾਫੀ ਮੰਗਦੇ ਹਾਂ। ਆਪਣੇ ਸਾਰੇ ਹੀ ਜਿਹੜੇ ਸਾਡੇ ਪਾਸ ਇੱਥੇ ਗੈਸਟ ਆਏ ਸੀ ਜਾਂ ਟੈਲੀਫੋਨ ਦੇ ਲੈਣ ਤੇ ਅਸੀਂ ਗੈਸਟਾਂ ਨੂੰ ਲਿਆਂਦਾ ਸੀ, ਸਾਰਿਆਂ ਦੇ ਆਪਣੇ ਆਪਣੇ ਵਿਚਾਰ ਹੁੰਦੇ ਹਨ, ਉਹਦੇ ਨਾਲ ਸਾਡੇ ਰੇਡੀਓ ਪੂਨਰ ਵੈਰ ਦਾ ਤੇ CGMR 3020 ਦਾ ਸਹਿਮਤ ਜਾਂ ਅਸਹਿਮਤ ਹੋਣਾ ਜ਼ਰੂਰੀ ਨਹੀਂ ਹੈ। ਹਰ ਇੱਕ ਬੰਦੇ ਦੇ ਆਪਣੇ ਆਪਣੇ ਵਿਚਾਰ ਆ, ਜਿਸ ਤਰ੍ਹਾਂ ਅਸੀਂ ਵਾਅਦੇ ਦੇ ਮੁਤਾਬਕ ਦੋਨੋਂ ਪੱਖ ਰੱਖੇ ਆ, ਦੋਨਾਂ ਪੱਖਾਂ ਨੂੰ ਪ੍ਰੋਫੈਸਰ ਗੁਰਤੇਜ ਸਿੰਘ, ਸਰਦਾਰ ਮਹਿਬੂਬ, ਆਪਣੇ ਸਰਦਾਰ ਲਾਂਬਾ ਸਾਹਿਬ, ਪੰਨੂ ਸਾਹਿਬ, ਮੁਕਤਸਰ ਸਾਹਿਬ, ਸਦਵਾਲੀ ਸਾਹਿਬ, ਸਾਰਿਆਂ ਦੇ ਵਿਚਾਰ ਸਰੋਤਿਆਂ ਨੇ ਸੁਣੇ ਨੇ, ਤੇ ਹੁਣ ਉਹ ਆਪਣੇ ਘਰ ਆਪ ਸਟੱਡੀ ਕਰਨ ਤੇ ਉਹ ਆਪਣਾ ਨਿਰਣਾ ਆਪ ਬਣਾਉਣ। ਅਸੀਂ ਇਸ ਵਿੱਚ ਹੋਰ ਜ਼ਿਆਦਾ ਕੋਈ ਗੱਲ ਨਹੀਂ ਕਰ ਸਕਦੇ। ਆਉਣ ਵਾਲੇ ਦਿਨਾਂ ਵਿੱਚ ਅਸੀਂ ਜਿਸ ਤਰ੍ਹਾਂ ਉਹਨਾਂ ਨੇ ਕਿਹਾ ਕਿ ਉਹਨਾਂ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਫਿਰ ਜ਼ਰੂਰ ਕਰਾਂਗੇ, ਤੇ ਲਓ ਫਿਰ ਦਿਓ ਇਜਾਜ਼ਤ, ਭੁੱਲਾਂ ਚੁੱਕਾਂ ਲਈ ਮਾਫੀ। ਵਾਹਿਗੁਰੂ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
ਯੂ ਆਰ ਲਿਸਨਿੰਗ ਟੂ CJMR 1320, ਦ ਵੌਇਸ ਆਫ ਦ ਸਿਟੀ।